ਮੁੜਕਿਆ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਆ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸਾਂਗ ਸਾਂਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸਾਂਗ ਲਹਿਰਾਂ ਦੇ ਸਾਂਗ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਵਸਦੇ ਹੋ ਜਿਥੇ ਵੀ ਵਸਦੇ ਹੋ ਕੰਮਾਂ ਕਾਰਾਂ ਤੇ ਜਾ ਰਹੇ ਹੋ ਹਮੇਸ਼ਾ ਇਹੀ ਦੁਆ ਸਾਡੀ ਕੇ ਹੱਸਦੇ ਵਸਦੇ ਰਹੋ ਤੇ ਆਪਣੇ ਪਰਿਵਾਰਾਂ ਦੇ ਵਿਚ ਖੁਸ਼ੀਆਂ ਮਾਣਦੇ ਰਹੋ ਤੇ ਲਓ ਜੀ ਇਸੇ ਹੀ ਦੁਆ ਅਰਦਾਸ ਦੇ ਨਾਲ ਅੱਜ ਦਾ ਪ੍ਰੋਗਰਾਮ ਲਹਿਰਾਂ ਕਰਦੇ ਹਾਂ ਸ਼ੁਰੂ ਹਰਮ ਰੇਡੀਓ ਦੇ ਵਿਹੜੇ ਮਹਿਫਲਾਂ ਲੱਗੀਆਂ ਜੀ ਲੱਗੀਆਂ ਲਾਉਣ ਤੇ ਬਸ ਫਿਰ ਤੁਸੀਂ ਵੀ ਚਲੇ ਆਓ ਤੇ ਬਾਕੀ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਦਿਨ ਸਾਡੇ ਬ੍ਰਿਸਬਨ ਦੇ ਵਿਚ ਤਾਂ ਥੋੜਾ ਗਰਮ ਜਿਹਾ ਹੀ ਚੜਿਆ ਹੋਇਆ ਸੀ ਗਰਮੀਆਂ ਦਾ ਮੌਸਮ ਆ ਤੇ ਗਰਮੀ ਦਾ ਆਪਣੇ ਰੰਗ ਵੀ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਤੇ ਤੁਹਾਡੇ ਸ਼ਹਿਰਾਂ ਦੇ ਵਿਚ ਮੌਸਮ ਕਿੱਦਾਂ ਦਾ ਵਾ ਉਹ ਤਾਂ ਫਿਰ ਆਪਾਂ ਚਲੋ ਬਾਅਦ ਵਿਚ ਦੇਖਦੇ ਹਾਂ ਗਰਮੀ ਦੇ ਇਸ ਮੌਸਮ ਦੇ ਵਿਚ ਸੋਹਣੇ ਸੋਹਣੇ ਗਾਣੇ ਵੀ ਸੁਣਾਂਗੇ ਤੇ ਗੱਲਾਂ ਵੀ ਕਰਾਂਗੇ ਤੇ ਬਾਕੀ ਜੀ ਕੁਝ ਤੁਹਾਡੀਆਂ ਤੇ ਕੁਝ ਮੇਰੀਆਂ ਰਲ ਮਿਲ ਕੇ ਆਪਾਂ ਲਾਵਾਂਗੇ ਰੌਣਕਾਂ 2 ਘੰਟੇ ਜਾਣੀ ਕਿ 7 ਵਜੇ ਤੋਂ ਲੈ ਕੇ 9 ਵਜੇ ਤੱਕ ਬ੍ਰਿਸਬਨ ਸਾਡੇ ਬ੍ਰਿਸਬਨ ਦੇ ਟਾਈਮ ਮੁਤਾਬਕ ਪਰ ਸਿਡਨੀ ਸਮੇਂ ਮੁਤਾਬਕ 8 ਤੋਂ 10 ਵਜੇ ਤੱਕ ਆਪਣਾ ਇਹ ਸਿਲਸਿਲਾ ਜਿਹੜਾ ਗੱਲਾਂ ਦਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਗੱਲ ਕਰੀਏ ਜੀ ਅੱਜ ਦੇ ਦਿਨ ਦੀ ਦਿਨ ਸ਼ੁੱਕਰਵਾਰ ਦੀ ਤਰੀਕ ਆ 16 ਨਵੰਬਰ ਤੇ ਸਾਲ ਚੱਲ ਰਿਹਾ 2018 ਬੜੀ ਹੀ ਛੇਤੀ ਬੜੀ ਹੀ ਜਲਦੀ 2019 ਦਾ ਆਗਾਜ਼ ਵੀ ਹੋਣ ਵਾਲਾ ਵਾ ਤੇ ਕਹਿੰਦੇ ਆ ਨਾ ਕਿ ਜੋ ਜੇ ਦਿਨ ਆ ਤਾਂ ਰਾਤ ਦਾ ਆਉਣਾ ਤੈਅ ਆ ਤੇ ਜੇ ਰਾਤ ਦਾ ਤਾਂ ਦਿਨ ਦਾ ਆਉਣਾ ਤੈਅ ਆ ਸੋ ਦਿਨ ਰਾਤ ਦੇ ਇਹਨਾਂ ਚੱਕਰਾਂ ਦੇ ਵਿਚ ਕਿਵੇਂ ਟਾਈਮ ਲੰਘ ਜਾਂਦਾ ਕਿਵੇਂ ਸਾਲ ਦੇ ਸਾਲ ਲੰਘਦੇ ਜਾਂਦੇ ਆ ਪਤਾ ਹੀ ਨੀ ਚੱਲਦਾ ਲੱਗਦਾ ਕੱਲ ਦੀਆਂ ਗੱਲਾਂ ਨੇ ਹਨਾ ਵੀ ਨਵਾਂ ਸਾਲ ਚੜਿਆ ਸੀ ਤੇ ਹੁਣ ਬੜੀ ਛੇਤੀ ਥੋੜੇ ਕੇ ਦਿਨਾਂ ਤੱਕ ਬਸ ਫਿਰ ਅਗਲੇ ਆਉਣ ਵਾਲੇ ਜਿਹੜਾ ਨਵਾਂ ਸਾਲ ਆ ਅਗਲਾ ਆਉਣ ਵਾਲਾ ਉਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਣੀਆਂ ਤੇ ਸਾਰਿਆਂ ਨੇ ਆਪੋ ਆਪਣੇ ਪਲਾਨ ਵੀ ਕਰ ਲੈਣੇ ਆ ਕੀ ਕਰਨਾ ਕੀ ਨਹੀਂ ਕਰਨਾ ਹਨਾ ਤੇ ਕੀ ਕੀਤਾ 2018 ਦੇ ਵਿਚ ਕੀ ਪਾਇਆ ਤੇ ਕੀ ਖੋਇਆ ਸੋ ਚਲੋ ਜੀ ਸਮੇਂ ਦੀ ਚਾਲ ਆ ਇਹਨੇ ਆਪਣੇ ਚੱਲੇ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਸੋ ਟਾਈਮ ਦੀ ਗੱਲ ਕਰੀਏ ਤਾਂ ਸਾਡੀ ਬ੍ਰਿਸਬਨ ਦੇ ਵਿਚ 7:03 ਸਵੇਰ ਦੇ ਹੋ ਚੁੱਕੇ ਆ ਤੇ ਸਿਡਨੀ ਸਮੇਂ ਮੁਤਾਬਕ 8:03 ਸਵੇਰ ਦੇ ਹੋ ਚੁੱਕੇ ਆ ਤੇ ਲਓ ਫਿਰ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਬੜਾ ਹੀ ਸੌਖਾ ਵਾ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ +91 7508 01 4489 ਤੇ ਜਾਂ ਫਿਰ request@harmradio.com ਈਮੇਲ ਵੀ ਕਰ ਸਕਦੇ ਹੋ ਸਾਨੂੰ ਤੇ ਲਓ ਜੀ ਫਿਰ ਕਹਿੰਦੇ ਆ ਨਾ ਕਿ ਕੋਈ ਵੀ ਕੰਮ ਉਹ ਪਰਮਾਤਮਾ ਦੇ ਨਾਂ ਤੋਂ ਸ਼ੁਰੂ ਕੀਤਾ ਜਾਵੇ ਤਾਂ ਬੜਾ ਵਧੀਆ ਹੁੰਦਾ ਵਾ ਕੰਮ ਕੀਤੇ ਦਿਨ ਦਾ ਆਗਾਜ਼ ਵੀ ਦਿਨ ਦਾ ਆਗਾਜ਼ ਵੀ ਰੱਬ ਦੇ ਨਾਂ ਤੋਂ ਹੋਵੇ ਤੇ ਜਾਂ ਫਿਰ ਬੰਦਾ ਕੋਈ ਐਸਾ ਮੋਟਿਵ ਲੈ ਕੇ ਚੱਲੇ ਐਸਾ ਆਪਣੇ ਮਨ ਦੇ ਅੰਦਰ ਧਾਰ ਕੇ ਚੱਲੇ ਕਿ ਹਾਂ ਮੇਰਾ ਅੱਜ ਦੇ ਦਿਨ ਦੇ ਵਿੱਚ ਮੈਂ ਆਹ ਚੰਗੇ ਚੰਗੇ ਕੰਮ ਕਰਨੇ ਆ ਮੈਂ ਇੰਨੀ ਕੋਸ਼ਿਸ਼ ਕਰਨੀ ਆ ਕਿ ਕਿਸੇ ਦਾ ਦਿਲ ਨਹੀਂ ਦਿਖਾਉਣਾ ਫਕੀਰਾਂ ਦੀ ਲਾਈਫ ਆ ਜਿਹੜੀ ਫਕੀਰਾਂ ਦੀ ਜ਼ਿੰਦਗੀ ਆ ਉਸ ਤਰ੍ਹਾਂ ਦੀ ਜ਼ਿੰਦਗੀ ਕੱਢੋ ਕਿਸੇ ਬਿਨਾਂ ਕਿਸੇ ਵੀ ਫਿਕਰ ਫਾਕੇ ਤੋਂ ਪਰੇ ਪਰ ਕਹਿੰਦੇ ਆ ਨਾ ਕਿ ਇਹ ਜ਼ਿੰਦਗੀ ਹੀ ਐਸੀ ਆ ਜੰਜਾਲਾਂ ਤੋਂ ਪਰੇ ਹੁੰਦੇ ਨੇ ਚਲੋ ਕੋਈ ਗੱਲ ਨੀ ਜੀ ਕਰਾਂਗੇ ਗੱਲਾਂ ਬਾਤਾਂ ਪਰ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਆ ਤੇ ਨਾਲੇ ਦੱਸਾਂਗੇ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਰਾਂਗੇ ਕਿੰਨੇ ਕਿੰਨੇ ਚੁਟਕਲੇ ਵੀ ਤੁਹਾਡੇ ਤੋਂ ਸੁਣਨੇ ਆ ਤੇ ਬਾਤਾਂ ਵੀ ਤੁਹਾਡੇ ਤੋਂ ਸੁਣਨੀਆਂ ਹਨਾ ਜਵਾਬ ਮੈਂ ਦੇ ਦੂੰਗੀ ਪਰ ਫਿਲਹਾਲ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ
ਅੱਜ ਫੇਰ ਫਕੀਰਾ ਬੋਲਿਆ ਉਹਨੇ ਭੇਤ ਅੰਦਰ ਦਾ ਖੋਲਿਆ ਅੱਜ ਫੇਰ ਫਕੀਰਾ ਬੋਲਿਆ ਉਹਨੇ ਭੇਤ ਅੰਦਰ ਦਾ ਖੋਲਿਆ ਚੜ ਪਾਣੀ ਆ ਗਏ ਖੂਹਾਂ ਦੇ ਬੰਦ ਖੁੱਲ ਗਏ ਬੂਹੇ ਰੂਹਾਂ ਦੇ ਪੱਕੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ ਤੱਕ ਖੰਭ ਖਿਲਾਰੇ ਬਾਜਾਂ ਦੇ ਸੁਣ ਰਾਗ ਇਲਾਹੀ ਸਾਸਾਂ ਦੇ ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਤਸਵੀਰ ਦੇ ਵਰਗੀ ਤੱਕੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜਦੋਂ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਸੱਤ ਰੰਗੀ ਮਹਿੰਦੀ ਲਾ ਲੈਂਦੀ ਫਿਰ ਪੀਂਗ ਅੰਬਰ ਦੇ ਪਾ ਲੈਂਦੀ ਉਹ ਵੇਖ ਚਮਕਦੇ ਚਾਨਣ ਦੀ ਵੇਖ ਚਮਕਦੇ ਚਾਨਣ ਦੀ ਪੋਸ਼ਾਕ ਹੈ ਕਿੰਨੀ ਜੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਖਰ ਕੋਈ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਖਰ ਕੋਈ ਖਾਬਾਂ ਦਾ ਨਕਸ਼ਾ ਖੜ ਦਈਏ ਬੂਹੇ ਤੇ ਤਖਤੀ ਜੜ ਦਈਏ ਤਖਤੀ ਤੇ ਇਹ ਲਿਖਵਾ ਦਈਏ ਤਖਤੀ ਤੇ ਇਹ ਲਿਖਵਾ ਦਈਏ ਹੈ ਅੱਜ ਧਰਤੀ ਨੱਚੀ ਜੇ ਤੂੰ ਮਿੱਟੀ ਮੈਂ ਧੂੜ
ਲੋ ਜੀ ਗਾਣਾ ਸੁਣ ਰਹੇ ਸੀ ਬੜਾ ਹੀ ਪਿਆਰਾ ਜਿਹਾ ਕਿ ਜੇ ਤੂੰ ਧੂੜਾ ਤੇ ਮੈਂ ਮਿੱਟੀ ਹੈ ਨਾ ਇਹੋ ਗੱਲ ਸੱਚੀ ਸੋ ਦੁਨੀਆਂ ਦਾ ਆਗਾਜ਼ ਦੁਨੀਆਂ ਦਾ ਅੰਤ ਬਸ ਇਹ ਮਿੱਟੀ ਦਾ ਹੀ ਬਣਿਆ ਵਾ ਤੇ ਮਿੱਟੀ ਹੀ ਅੰਡ ਤੇ ਹੋ ਜਾਣਾ ਵਾ ਪਰ ਇਹ ਗੱਲ ਆ ਜਿਹੜੀ ਸਮਝਣ ਦੇ ਵਿੱਚ ਬੰਦਾ ਬਹੁਤ ਟਾਈਮ ਲਾ ਦਿੰਦਾ ਤੇ ਜਦੋਂ ਫਿਰ ਸਮਝ ਆ ਜਾਂਦੀ ਹੈ ਤੇ ਕਈ ਵਾਰੀ ਤਾਂ ਉਹ ਟਾਈਮ ਹੀ ਲੰਘ ਜਾਂਦਾ ਕਹਿੰਦੇ ਬੜਾ ਵਧੀਆ ਨਾ ਕਿ ਜਦ ਕੋਈ ਵੀ ਗੱਲ ਰੱਬ ਨੂੰ ਭਾਉਂਦੀ ਹੈ ਨਾ ਜਦ ਕੋਈ ਗੱਲ ਰੱਬ ਨੂੰ ਭਾਉਂਦੀ ਹੈ ਤਾਂ ਨਾਲ ਸਾਰੀ ਕੁਦਰਤ ਵੀ ਨੱਚਣ ਲੱਗ ਜਾਂਦੀ ਹੈ ਸੋ ਵਾਕਈ ਜੀ ਇਹੀ ਗੱਲ ਇਨਸਾਨਾਂ ਤੇ ਸੋਭਦੀ ਆ ਕਿ ਜਦੋਂ ਕੋਈ ਗੱਲ ਕੋਈ ਕੰਮ ਅਸੀਂ ਕਰਦੇ ਆ ਜੋ ਦਿਲ ਤੋਂ ਕਰੀਏ ਹਨਾ ਪਤਾ ਹੁੰਦਾ ਵਾ ਕਿ ਹਾਂ ਇਸ ਕਰਨ ਦੇ ਨਾਲ ਸਾਡੇ ਮਨ ਨੂੰ ਖੁਸ਼ੀ ਵੀ ਮਿਲਦੀ ਹੈ ਤੇ ਜੋ ਅਸੀਂ ਕਰ ਰਹੇ ਹਾਂ ਉਹ ਕਾਇਨਾਤ ਦੇ ਭਲੇ ਲਈ ਹੈ ਤੇ ਬੜਾ ਵਧੀਆ ਕੰਮ ਆ ਨਾ ਤਾਂ ਫਿਰ ਬੜੀ ਆਪਣੇ ਮਨ ਨੂੰ ਵੀ ਖੁਸ਼ੀ ਮਿਲਦੀ ਆ ਸੋ ਏਦਾਂ ਹੀ ਜੀ ਕਹਿੰਦੇ ਕਿ ਇੱਕ ਵਾਰੀ ਕੀ ਹੁੰਦਾ ਵਾ ਇੱਕ ਸੱਜਣ ਨੂੰ ਉਸਦੇ ਪੈਰ ਇੱਕ ਬੰਦਾ ਬੱਚਾ ਹੁੰਦਾ ਛੋਟਾ ਜਿਹਾ ਸੜਕ ਦੇ ਨਾ ਉੱਪਰ ਕੁਛ ਨਾ ਕੁਛ ਏਦਾਂ ਗੁਜ਼ਾਰੇ ਲਈ ਆਪਦੇ ਕੁਛ ਵੇਚਦਾ ਹੁੰਦਾ ਤਾਂ ਇੱਕ ਬੰਦਾ ਉਹਨੂੰ ਦੇਖਦਾ ਉਹਨੂੰ ਉਹਦੇ ਪੈਰ ਦੇਖ ਕੇ ਬੜਾ ਦੁੱਖ ਹੁੰਦਾ ਵਾ ਕਿਉਂਕਿ ਬੜੀ ਗਰਮੀ ਹੁੰਦੀ ਹੈ ਤੇ ਇੰਨੀ ਗਰਮੀ ਦੇ ਵਿੱਚ ਉਹ ਜਿਹੜਾ ਬੱਚਾ ਹੁੰਦਾ ਨਾ ਉਹ ਨੰਗੇ ਪੈਰੀ ਉਹ ਸੜਕ ਦੇ ਉੱਪਰ ਤੁਰਿਆ ਫਿਰਦਾ ਹੁੰਦਾ ਵਾ ਕਿਉਂਕਿ ਉਹਦੇ ਕੋਲ ਗਰੀਬੀ ਉਹਦੀ ਇੰਨੀ ਹੁੰਦੀ ਹੈ ਕਿ ਉਹਦੇ ਕੋਲ ਮਤਲਬ ਹੁੰਦਾ ਨੀ ਹੈਗਾ ਕਿ ਉਹ ਆਪਣੇ ਪੈਰਾਂ ਦੇ ਲਈ ਕੁਛ ਲੈ ਸਕੇ ਬੜੀ ਮੁਸ਼ਕਲ ਦੇ ਨਾਲ ਆਪਣਾ ਜਿਹੜਾ ਆਪਣਾ ਗੁਜ਼ਾਰਾ ਕਰਦਾ ਤਾਂ ਉਸ ਬੰਦੇ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਵਾ ਕਿ ਹਾਏ ਵੀ ਇਹ ਆਪ ਨੰਗੇ ਪੈਰੀ ਕਿੱਦਾਂ ਤੁਰਿਆ ਫੇਰਦਾ ਵਾ ਤੇ ਉਹ ਬੜਾ ਭੱਜ ਕੇ ਜਾਂਦਾ ਵਾ ਤੇ ਜਾ ਕੇ ਨਾ ਦੁਕਾਨ ਤੋਂ ਬੂਟ ਲੈ ਆਉਂਦਾ ਤੇ ਉਹਨੂੰ ਲੈ ਕੇ ਕਹਿੰਦਾ ਲੈ ਪੁੱਤਰਾ ਬੂਟ ਪਾ ਲਾ ਤੇ ਮੁੰਡੇ ਨੇ ਫਟਾਫਟ ਬੂਟ ਪਾ ਲਏ ਤੇ ਬੜਾ ਖੁਸ਼ ਹੁੰਦਾ ਵਾ ਤੇ ਬੰਦੇ ਦਾ ਹੱਥ ਫੜ ਕੇ ਪੁੱਛਣ ਲੱਗਦਾ ਕਹਿੰਦਾ ਤੁਸੀਂ ਰੱਬ ਹੋ ਬੰਦਾ ਘਬਰਾ ਜਾਂਦਾ ਤੇ ਕੰਨਾਂ ਨੂੰ ਹੱਥ ਲਾਉਂਦਾ ਕਿਉਂਕਿ ਸਾਡੀ ਫਿਤਰਤ ਹੈ ਕਿ ਜੇ ਸਾਨੂੰ ਕੋਈ ਰੱਬ ਦਾ ਨਾਂ ਦਿੰਦਾ ਵਾ ਕਿਉਂਕਿ ਰੱਬ ਬਹੁਤ ਵੱਡੀ ਚੀਜ਼ ਆ ਹਨਾ ਪਰ ਉਹਦੇ ਅਸਲੀ ਮਾਇਨੇ ਕੀ ਆ ਉਹ ਅਸੀਂ ਸਾਰੇ ਭੁੱਲੇ ਬੈਠੇ ਹਾਂ ਤੇ ਉਹ ਬੰਦਾ ਘਬਰਾ ਜਾਂਦਾ ਤੇ ਕੰਨਾਂ ਨੂੰ ਹੱਥ ਲਾਉਂਦਾ ਬੋਲਦਾ ਕਹਿੰਦਾ ਨਹੀਂ ਨਹੀਂ ਬੇਟਾ ਵੀ ਮੈਂ ਰੱਬ ਨਹੀਂ ਹੈਗਾ ਤੇ ਫਿਰ ਉਹ ਬੱਚਾ ਕਹਿੰਦਾ ਜਿਹੜਾ ਬੰਦਾ ਵਾ ਤੇ ਕਹਿੰਦਾ ਮੈਨੂੰ ਲੱਗਦਾ ਫਿਰ ਤੁਸੀਂ ਰੱਬ ਦੇ ਦੋਸਤ ਹੋ ਉਹ ਬੜੀ ਹੈਰਾਨੀ ਜੇ ਨਾਲ ਉਹਦੇ ਵੱਲ ਨੂੰ ਜਦੋਂ ਮੁੜ ਕੇ ਦੇਖਦਾ ਤੇ ਉਹ ਕਹਿੰਦਾ ਕਿਉਂਕਿ ਕੱਲ ਰਾਤ ਨਾ ਮੈਂ ਅਰਦਾਸ ਕੀਤੀ ਸੀਗੀ ਕਿ ਬਾਬਾ ਜੀ ਮੇਰੇ ਪੈਰ ਬਹੁਤ ਸੜਦੇ ਆ ਬੂਟ ਲੈ ਦਿਓ ਤੇ ਕਹਿੰਦਾ ਅੱਜ ਦੇਖ ਲਓ ਵੀ ਹਨਾ ਵੀ ਤੁਸੀਂ ਰਾਤੀ ਮੈਂ ਅਰਦਾਸ ਕੀਤੀ ਆ ਕੱਲ ਤੇ ਤੁਸੀਂ ਅੱਜ ਮੇਰੇ ਲਈ ਮੇਰੇ ਪੈਰਾਂ ਚ ਪਾਉਣ ਨੂੰ ਕੁਛ ਲੈ ਕੇ ਆ ਗਈ ਤੇ ਉਹ ਬੰਦਾ ਵਾ ਜਿਹੜਾ ਉਹ ਅੱਖਾਂ ਵਿੱਚ ਪਾਣੀ ਭਰਿਆਂਦਾ ਵਾ ਤੇ ਨਾਲ ਹੀ ਮੁਸਕੁਰਾ ਕੇ ਨਾ ਦੂਜੇ ਪਾਸੇ ਚਲਿਆ ਜਾਂਦਾ ਪਰ ਉਹ ਜਾਣ ਲੱਗਾ ਸੀ ਕਿ ਰੱਬ ਦਾ ਦੋਸਤ ਉਹਨੂੰ ਇਸ ਗੱਲ ਦੀ ਸਮਝ ਆ ਗਈ ਸੀ ਸਿਰਫ ਇੰਨੀ ਗੱਲ ਨਾ ਕਿ ਰੱਬ ਦਾ ਦੋਸਤ ਬਣਨਾ ਕਿੰਨਾ ਸੌਖਾ ਵਾ ਹਨਾ ਔਖਾ ਨੀ ਹੈਗਾ ਕਰਨਾ ਕੀ ਆ ਬਸ ਬੜਾ ਜਿਹਾ ਸੌਖਾ ਵਾ ਜਾਂ ਤਾਂ ਫਿਰ ਦੁਨੀਆਂ ਦੇ ਵਿੱਚ ਕੁਝ ਦੇ ਕੇ ਜਾਓ ਤੇ ਜਾਂ ਫਿਰ ਇੰਨਾ ਕੁ ਕੁਛ ਵਧੀਆ ਕਰਕੇ ਜਾਓ ਕਿ ਦੁਨੀਆਂ ਕੁਝ ਛੱਡ ਕੇ ਜਾਓ ਤਾਂ ਜੋ ਲੋਕੀ ਤੁਹਾਨੂੰ ਬਾਅਦ ਵਿੱਚ ਵੀ ਯਾਦ ਕਰਨ ਤੁਹਾਡੇ ਚੰਗੇ ਕਰਮਾਂ ਕਰਕੇ ਸੋ ਬੜਾ ਸੌਖਾ ਵਾ ਜੀ ਰੱਬ ਦਾ ਦੋਸਤ ਬਣਨਾ ਪਰ ਰੱਬ ਬਣਨਾ ਬੜਾ ਔਖਾ ਵਾ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਰੱਬ ਦੇ ਦੋਸਤ ਵੀ ਬਣ ਸਕਦੇ ਹੋ ਚੰਗੀਆਂ ਚੰਗੀਆਂ ਗੱਲਾਂ ਦੇ ਨਾਲ ਚੰਗੇ ਚੰਗੇ ਕੰਮਾਂ ਦੇ ਨਾਲ ਕਿਸੇ ਦੀ ਵਧੀਆ ਤਰੀਕੇ ਦੇ ਨਾਲ ਮਦਦ ਕਰਕੇ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਉੱਚੀਆਂ ਹਵਾਵਾਂ ਵਿੱਚ ਉੱਡਦਾ ਧਰਤੀ ਨਾ ਭੁਲਾ ਬੈਠੀ ਉੱਚੀਆਂ ਹਵਾਵਾਂ ਵਿੱਚ ਉੱਡਦਾ ਧਰਤੀ ਨਾ ਭੁਲਾ ਬੈਠੀ ਦੂਸਰਿਆਂ ਦਾ ਸੋਚਦਾ ਆਪਣਾ ਆਪ ਨਾ ਗਵਾ ਬੈਠੀ ਵੈਸੇ ਤਾਂ ਰੋਸ਼ਨੀ ਦੀ ਚਾਹਤ ਬੁਰੀ ਨਹੀਂ ਪਰ ਸੂਰਜ ਨੂੰ ਫੜਨ ਦੇ ਚੱਕਰ ਵਿੱਚ ਦੀਵੇ ਨਾ ਬੁਝਾ ਬੈਠੀ ਤੇ ਲਓ ਜੀ ਫਿਰ ਗੱਲ ਆਪਾਂ ਤੁਹਾਨੂੰ ਸਮਝਾ ਦਿੱਤੀ ਹੈ ਸਮਝਦਾਰ ਤੁਸੀਂ ਬਹੁਤ ਜ਼ਿਆਦਾ ਹੋ ਤੁਹਾਡੇ ਨਾਲੋਂ ਮੈਨੂੰ ਤਾਂ ਬਹੁਤ ਕੁਛ ਤੁਹਾਡੇ ਤੋਂ ਹੀ ਸਿੱਖਣ ਨੂੰ ਮਿਲਦਾ ਵਾ ਤੇ ਚਲੋ ਫਿਰ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਰੌਣਕਾਂ ਲਾਵਾਂਗੇ ਤੁਸੀਂ ਵੀ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਨੰਬਰ ਹੈ ਜੀ ਸਾਡਾ +91 7570144489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmradio.com ਤੇ ਤੇ ਬਾਕੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਕੁਝ ਗਾਣੇ ਮੇਰੀ ਪਸੰਦ ਦੇ ਸੁਣਾਂਗੇ ਤੇ ਕੁਝ ਤੁਹਾਡੀ ਪਸੰਦ ਦੇ ਤੁਸੀਂ ਵੀ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਟਾਫਟ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਤੇ ਅਸੀਂ ਤੁਹਾਡੀ ਪਸੰਦ ਦਾ ਜਿਹੜਾ ਗਾਣਾ ਮੈਂ ਜ਼ਰੂਰ ਤੁਹਾਨੂੰ ਸੁਣਾਵਾਂਗੇ ਤੇ ਇਸ ਦੇ ਨਾਲ ਨਾਲ ਹੀ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ ਜਿਹੜੀ ਕੁਝ ਪਲਾਂ ਵਿੱਚ ਹੀ ਸਾਡੇ ਨਾਲ ਪ੍ਰੋਗਰਾਮ ਸ਼ਾਮਿਲ ਹੋਣਗੇ ਸੋ ਤੁਹਾਡੇ ਮਨ ਦੇ ਵਿੱਚ ਵੀ ਕੋਈ ਖਬਰ ਆ ਕੋਈ ਸਵਾਲ ਆ ਜਿਹੜਾ ਤੁਹਾਨੂੰ ਤੰਗ ਕਰਦਾ ਵਾ ਫਟਾਫਟ ਸਾਨੂੰ ਲਿਖ ਕੇ ਭੇਜ ਦੋ ਤਾਂ ਜੋ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਅਸੀਂ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰ ਸਕੀਏ ਤੇ ਇਸ ਤੋਂ ਇਲਾਵਾ ਬੁਝਾਰਤ ਤੁਸੀਂ ਵੀ ਪਾ ਸਕਦੇ ਹੋ ਬੁਝਾਰਤ ਮੈਂ ਵੀ ਪਾ ਦੇਵਾਂਗੀ ਤੇ ਬਾਕੀ
ਸੀ ਜ਼ਮੀਨ ਪਿੱਛੇ ਸੀ ਸੁਖਾਲਾ ਜੱਟ ਨੂੰ ਡਰਾਈਵਰੀ ਦਾ ਸ਼ੌਕ ਸੀਗਾ ਵਾਲਾ ਮਾਰਦਾ ਬੜਕ ਐ ਜੱਟੀਏ ਮਾਰਦਾ ਬੜਕ ਐ ਜੱਟੀਏ ਇੰਜਣ ਹੁੰਦਾ ਹੈ ਜਿਵੇਂ ਰੇਲ ਦਾ ਲੈ ਲਿਆ ਟਰਾਲਾ 36 ਟਾਇਰਾਂ ਨੂੰ ਸੜਕਾਂ ਤੇ ਨਾਗ ਵਾਂਗ ਮੇਲਦਾ ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ ਲੈ ਲਿਆ ਟਰਾਲਾ 36 ਟਾਇਰਾਂ ਨੂੰ ਸੜਕਾਂ ਤੇ ਨਾਗ ਵਾਂਗ ਮੇਲਦਾ ਲੈ ਲਿਆ ਟਰਾਲਾ 36 ਟਾਇਰਾਂ ਨੂੰ ਸੜਕਾਂ ਤੇ ਨਾਗ ਵਾਂਗ ਮੇਲਦਾ ਮਿਡਲ ਈਸਟ ਤੋਂ ਚੱਲ ਕੇ ਰਾਹ ਇੰਡੀਆ ਦੇ ਪੈ ਗਏ ਫੇਰ ਪੂਰੀ ਦੁਨੀਆ ਚ ਫੈਲ ਗਏ ਬਹੁਤੇ ਕਨੇਡਾ ਆ ਕੇ ਬਹਿ ਗਏ ਮਿਡਲ ਈਸਟ ਤੋਂ ਚੱਲ ਕੇ ਰਾਹ ਇੰਡੀਆ ਦੇ ਪੈ ਗਏ ਫੇਰ ਪੂਰੀ ਦੁਨੀਆ ਚ ਫੈਲ ਗਏ ਬਹੁਤੇ ਕਨੇਡਾ ਆ ਕੇ ਬਹਿ ਗਏ ਚਿਪਸੀ ਪੰਜਾਬੀ ਮੇਰੇ ਮਾਲਕਾ ਜਿਪਸੀ ਪੰਜਾਬੀ ਮੇਰੇ ਮਾਲਕਾ ਇਤਿਹਾਰ ਨੱਕ ਤੇ ਸਕੇਲ ਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਲਦਾ ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਲਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਲਦਾ
ਲਓ ਜੀ ਟਰਾਲਾ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੇ ਹੁਣ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਇੱਧਰ ਸਾਡੇ ਨਾਲ ਜੋਗਿੰਦਰ ਸੋਹੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਤੇ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਲਓ ਫਿਰ ਹੁਣ ਆਪਾਂ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਕਿ ਆਲਰੇਡੀ ਸ਼ਾਮਿਲ ਹੋ ਚੁੱਕੇ ਆ ਸੋ ਕਰਦੇ ਹਾਂ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬਿਲਕੁਲ ਦਿਨ ਦੀ ਸ਼ੁਰੂਆਤ ਆਪਾਂ ਇਹੀ ਆਸ ਕਰਦੇ ਹਾਂ ਕਿ ਸਾਰਿਆਂ ਦੀ ਬੜੀ ਵਧੀਆ ਹੋਈ ਹੋਵੇਗੀ ਤੇ ਪਹਿਲਾਂ ਕਿ ਆਪਾਂ ਤੁਹਾਡੇ ਸ਼ਹਿਰ ਦੇ ਤੁਹਾਡੇ ਪਿੰਡ ਦੇ ਮੌਸਮ ਬਾਰੇ ਵੀ ਗੱਲਬਾਤ ਕਰਦੇ ਹਾਂ ਸੋ ਕਿੱਦਾਂ ਦਾ ਮੌਸਮ ਆ ਤੁਹਾਡੇ ਅੱਜ
ਬਹੁਤ ਹੀ ਸਾਫ ਸੁਥਰਾ ਮੌਸਮ ਹੈ ਨੀਲਾ ਅਸਮਾਨ ਖਿੜਿਆ ਹੋਇਆ ਜੀ ਤੇ ਹਵਾ ਟਿੱਕੀ ਹੋਈ ਆ ਦਿਨ ਲੱਗਦਾ ਗਰਮ ਰਹਿਣ ਦੀ ਸੰਭਾਵਨਾ ਅੱਜ ਤੇ ਕੁੱਲ ਮਿਲਾ ਕੇ ਜਿਹਨੂੰ ਕਹਿ ਸਕਦੇ ਹਾਂ ਪਰਫੈਕਟ ਵੈਦਰ ਅਸੀਂ ਉਹ ਅੱਜ ਐਡਲੇਡ ਦੇ ਵਿੱਚ ਦੇਖਣ ਨੂੰ ਮਿਲਣਾ ਭਾਵੇਂ ਥੋੜਾ ਜਿਹਾ ਟੈਂਪਰੇਚਰ ਤਾਂ ਹੈਗਾ ਵੀ ਅੱਜ ਟੈਂਪਰੇਚਰ ਵੀ ਕੋਈ ਜ਼ਿਆਦਾ ਨਹੀਂ ਹੈ ਟੈਂਪਰੇਚਰ ਵੀ ਠੀਕ ਹੀ ਦੱਸਿਆ ਅੱਜ ਸੋ ਵਧੀਆ ਮੌਸਮ ਅੱਜ ਦਾ ਦਿਖਾਈ ਦਿੱਤਾ 24 ਕੁ ਡਿਗਰੀ ਤੱਕ ਟੈਂਪਰੇਚਰ ਜਾਣਾ
ਜੀ ਮੌਸਮ ਦੀ ਗੱਲਬਾਤ ਕਰਦੇ ਸੀ ਕਿ ਮੌਸਮ ਅੱਜ ਦਾ ਬੜਾ ਵਧੀਆ ਥੋੜਾ ਜਿਹਾ ਮਤਲਬ ਕਿ ਗਰਮ ਹੋਊਗਾ ਸਾਡੇ ਐਡੀਲੇਡ ਦਾ ਸੋ ਪੰਜਾਬ ਦੇ ਵਿੱਚ ਵੀ ਅੱਜ ਇੱਕ ਖਬਰ ਆ ਰਹੀ ਹੈ ਕਿ ਪੰਜਾਬ ਵਿੱਚ ਅੱਜ ਤੋਂ ਕਾਰਾਂ ਤੇ ਬਾਈਕਾਂ ਮਹਿੰਗੀਆਂ ਤੇ ਹੁਣ ਦੇਖਦੇ ਹਾਂ ਜੀ ਅੱਗੇ 15 ਲੱਖ ਤੱਕ ਦੀਆਂ ਗੱਡੀਆਂ ਤੇ ਕਹਿੰਦੇ ਹਾਲੇ ਲੱਗ ਰਿਹਾ ਹੈ 8% ਟੈਕਸ ਭਾੜਾ ਵੀ ਵਧਿਆ ਵਾ ਸੋ ਕੀ ਕਹੂੰਗੀ ਜੀ ਇਹ ਸਾਰੇ ਵਰਤਾਰੇ ਬਾਰੇ ਕਿ ਇਹ ਜਿਹੜੀਆਂ ਕਾਰਾਂ ਤੇ ਬਾਈਕਾਂ ਜਿਹੜੀ ਮਹਿੰਗਾਈ ਹੋਈ ਆ ਕਿਉਂ ਇਕਦਮ ਇੱਦਾਂ ਹੋਈ ਆ ਵੈਸੇ ਤਾਂ ਮਹਿੰਗਾਈ ਚਲੋ ਉੱਥੇ ਆਲਰੇਡੀ ਬਹੁਤ ਆ ਜੀ
ਦੇਖੋ ਕਈ ਵਾਰੀ ਨਾ ਖਬਰ ਵੱਡੀ ਬਣਾ ਦਿੰਦੇ ਆ ਗੱਲ ਏਡੀ ਹੁੰਦੀ ਨੀ ਜਦੋਂ ਸਾਰੀ ਖਬਰ ਪੜੋਗੇ ਤਾਂ ਉਹਦੇ ਚ ਪਤਾ ਲੱਗਦਾ ਵੀ ਸਾਰੇ ਪੰਜਾਬ ਚੋ ਸਾਲ ਭਰ ਦੇ ਵਿੱਚ 300 ਕਰੋੜ ਦੀ ਆਮਦਨ ਹੋਊਗੀ ਸੋ ਜੇ 300 ਕਰੋੜ ਦੀ ਆਮਦਨ ਦੇ ਹਿਸਾਬ ਨਾਲ ਸ਼ੇਅਰ ਕਰਦੇ ਆ ਤਾਂ ਕਾਰਾਂ ਕੋਈ 2-2, 4-4 ਹਜ਼ਾਰ ਰੁਪਏ ਕਦਮੀ ਏਦੂ ਵੱਧ ਨਹੀਂ ਕਰਦੀਆਂ ਪਰ ਜਿਹਨੇ ਕਾਰ ਲੈਣੀ ਆ ਜਿਹਨੇ ਕਾਰ ਲੈਣ ਦੇ ਯੋਗਾ ਹੋ ਗਿਆ ਜਾਂ ਕਾਰ ਲੈਣ ਦੀ ਸੋਚ ਰਹੀ ਆ ਨਾ ਇਹ 5 ਹਜ਼ਾਰ ਨਾ 4 ਹਜ਼ਾਰ ਇੱਕ ਦਿਨ ਉਹਨੂੰ ਰੋਕ ਸਕਦਾ ਕਾਰ ਨੂੰ ਉਹੀ ਸਿਗਰਟ ਪੀਣ ਦੇ ਮਾਮਲੇ ਚ ਵੀ ਸਿਗਰਟ ਆਸਟ੍ਰੇਲੀਆ ਚ ਮਹਿੰਗੀ 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 ਕਰੀ ਜਾਂਦੇ ਪਰ ਫਿਰ ਕਿਹੜਾ ਹਟ ਕੇ ਪੀਣੋ ਜਿਹਨੇ ਪੀਣੀ ਆ ਉਹ ਪੀ ਲੈਂਦਾ ਸੋ ਕਾਰਾਂ ਦਾ ਇਹ ਟੈਕਸ ਕੁਛ ਨੀ ਰੋਕ ਸਕਦਾ ਪਰ ਜਿਹੜੀ ਪ੍ਰੋਬਲਮ ਵੱਡੀ ਗੱਲ ਇਹ ਆ ਰਹੀ ਆ ਵੀ ਸਾਨੂੰ ਸਹੂਲਤਾਂ ਦੇ ਨਾਂ ਦੇ ਉੱਤੇ ਜਾਣੇ ਅਣਜਾਣੇ ਦੇ ਵਿੱਚ ਬਲੀ ਦੇ ਬੱਕਰੇ ਬਣਾਇਆ ਜਾਂਦਾ ਟੈਕਸ ਪੇਅਰ ਨੂੰ ਖਾਸ ਕਰਕੇ ਬਲੀ ਦਾ ਬੱਕਰਾ ਬਣਾਇਆ ਜਾਂਦਾ ਕਿਸੇ ਨਾ ਕਿਸੇ ਰੂਪ ਚ ਕਈ ਵਾਰੀ ਜ਼ਿਮੀਦਾਰ ਕਹਿੰਦਾ ਵੀ ਅਸੀਂ ਟੈਕਸ ਨੀ ਦਿੰਦੇ ਪਰ ਉਹਨਾਂ ਨੂੰ ਪਤਾ ਹੀ ਨੀ ਲੱਗਦਾ ਉਹ ਕਿੱਥੇ ਕਿੱਥੇ ਟੈਕਸ ਦੇਈ ਜਾਂਦੇ ਕਿੱਥੇ ਕਿੱਥੇ ਟੈਕਸ ਦੇ ਰਹੇ ਹੁੰਦੇ ਆ ਸੋ ਕਈ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਜਿਹੜੀਆਂ ਸਾਨੂੰ ਪਤਾ ਨੀ ਲੱਗਦਾ ਪਰ ਸਾਡੇ ਨਾਲ ਵਾਪਰ ਰਹੀਆਂ ਹੁੰਦੀਆਂ ਤੇ ਉਹ ਪੈਸਾ ਜਾਂਦਾ ਕਿੱਥੇ ਆ ਹੁਣ ਤੁਸੀਂ ਦੇਖੋ ਅਸੀਂ ਅਕਸਰ ਕਹਿੰਦੇ ਆ ਵੀ ਸਾਡੇ ਤੇ ਬੋਝ ਆ ਟੈਕਸਾਂ ਦਾ ਬੋਝ ਆ ਅਸੀਂ ਕਿੱਥੇ ਕਿੱਥੇ ਕੀ ਕੁਛ ਦੇਈਏ ਕੱਲ ਹੀ ਕਿਸੇ ਬੰਦੇ ਨੇ ਸਮੀਖਿਆ ਕੀਤੀ ਸੀ ਵੀ ਜੇ ਕਿਤੇ ਕੋਈ ਨਾਰਮਲ ਮਰੂਤੀ ਅਲਟੋ ਲੈਂਦਾ ਉਹ 3.25 ਲੱਖ ਦੀ ਆ ਤੇ ਪਰ ਜੇ ਉਹ ਮਹੀਨੇ ਦਾ ਟੋਲ ਦਾ ਟੋਲ ਬੈਰੀਅਰ ਦੇ ਵਿੱਚ ਜੇ ਉਹ ਇੱਕ ਸੜਕ ਤੋਂ ਦੂਜੀ ਸੜਕ ਤੇ ਜਾਂਦਾ ਤਾਂ 2-3 ਹਜ਼ਾਰ ਰੁਪਏ ਮਹੀਨੇ ਦਾ ਉਹਦਾ ਉਹ ਪੈ ਜਾਂਦਾ ਜੇ ਉਹ ਰੈਗੂਲਰ ਜਾਣ ਵਾਲਾ ਬੰਦਾ ਤਾਂ ਜੇ 3 ਹਜ਼ਾਰ ਮਹੀਨੇ ਦਾ 36 ਹਜ਼ਾਰ ਸਾਲ ਦਾ ਤੇ 10 ਸਾਲਾਂ ਚ ਕਾਰ ਦੀ ਕੀਮਤ ਜਿੰਨੇ ਪੈਸੇ ਉਹ ਟੈਕਸ ਦੇ ਦਿੱਤਾ ਤੇ ਜਿਹੜੀਆਂ ਹੋਰ ਫੀਸਾਂ ਉਹ ਅੱਡ ਰਹਿ ਜਾਂਦੀਆਂ ਰਜਿਸਟ੍ਰੇਸ਼ਨ ਫੀਸਾਂ ਤੋਂ ਲੈ ਕੇ ਜਿਹੜਾ ਟਾਇਰ ਘੁੰਮਣ ਘਾਮਣੇ ਹੋਰ ਜਿਹੜੇ ਉਹ ਰੋਡ ਟੈਕਸ ਉਹ ਤਾਂ ਅੱਡ ਆ ਸੋ ਕੁੱਲ ਮਿਲਾ ਕੇ ਨਾ ਕਈ ਵਾਰੀ ਇਹ ਸਾਨੂੰ ਮਹਿਸੂਸ ਨਹੀਂ ਹੁੰਦਾ ਪਰ ਸੱਚਾਈ ਇਹ ਆ ਵੀ ਹਰ ਵਕਤ ਅਸੀਂ ਕੰਮ ਆ ਜਿਹੜਾ ਜਿਹੜੀ ਜਾਨ ਲੜਾ ਕੇ ਕੰਮ ਕਰਦੇ ਆ ਉਹਦਾ ਵੱਡਾ ਹਿੱਸਾ ਜਿਹੜਾ ਉਹ ਉਹਨਾਂ ਲੋਕਾਂ ਨੂੰ ਦਿੰਨੇ ਆ ਟੈਕਸ ਟੈਕਸ ਦੇ ਰੂਪ ਚ ਦਿੰਨੇ ਆ ਜਿਹੜੇ ਲੋਕ ਮਨ ਮਰਜ਼ੀਆਂ ਕਰਦੇ ਆ ਹੁਣ ਮਾਸਟਰ ਰੋਜ਼ ਰੌਲਾ ਲੈਂਦੇ ਆ ਵੀ ਸਾਡੀ ਤਨਖਾਹ ਘੱਟ ਆ ਜਾਂ ਹੋਰ ਸਰਕਾਰੀ ਮੁਲਾਜ਼ਮ ਰੌਲਾ ਪਾ ਲੈਂਦੇ ਆ ਸਾਡੀ ਤਨਖਾਹ ਘੱਟ ਆ ਹੁਣ ਉਹਨਾਂ ਦੀ 1,00,000 ਰੁਪਇਆ ਤਨਖਾਹ ਹੋਈ ਪਈ ਆ 50-60 ਹਜ਼ਾਰ ਤਾਂ ਤਨਖਾਹ ਕਿਸੇ ਤੋਂ ਘੱਟ ਹੈ ਹੀ ਨੀ ਕਿਸੇ ਦੀ ਤੇ ਕੰਮ ਵੀ ਕੋਈ ਹੈ ਨੀ ਉਸ ਜੋਬ ਦੇ ਵਿੱਚ ਕੰਮ ਵੀ ਬਹੁਤ ਘੱਟ ਆ ਕਿਉਂ ਕੰਮ ਤਾਂ ਹੈ ਪਰ ਕੰਮ ਘਟਾਇਆ ਹੋਇਆ ਕੋਈ ਕਰਦਾ ਨੀ ਸੋ ਉਹਨਾਂ ਚੀਜ਼ਾਂ ਨੂੰ ਜੋ ਅਸੀਂ ਦੇਖਦੇ ਹਾਂ ਸਾਰਾ ਕੁਛ ਤਾਂ ਉਹ ਪੈਸਾ ਕਿੱਥੋਂ ਆਉਂਦਾ ਪੈਸਾ ਤਾਂ ਆਮ ਲੋਕਾਂ ਦੀਆਂ ਜੇਬਾਂ ਚ ਜਾਂਦਾ ਹੁਣ ਸਰਕਾਰ ਆ ਅੱਗੇ ਸਰਕਾਰ ਕਹਿੰਦੀ ਅਸੀਂ ਉੱਨਤੀ ਕਰ ਰਹੇ ਹਾਂ, ਅਸੀਂ ਆ ਕੇ ਤੁਹਾਡੇ ਨਵੇਂ ਨਵੇਂ ਪ੍ਰੋਜੈਕਟ ਲਾ ਰਹੇ ਹਾਂ, ਤੇ ਜਾਂ ਇਲੈਕਸ਼ਨਾਂ ਵੇਲੇ ਨਵੇਂ ਨਵੇਂ ਪ੍ਰੋਜੈਕਟ ਲਾਉਣ ਦੀ ਪ੍ਰਟੈਂਡ ਕੀਤਾ ਜਾਂਦਾ, ਵੱਡੇ ਵੱਡੀਆਂ ਅਨਾਊਂਸਮੈਂਟਾਂ ਹੁੰਦੀਆਂ, ਉਹ ਕਾਹਦੇ ਸਾਰੇ ਤੇ ਹੁੰਦੀਆਂ, ਉਹ ਵੀ ਸਾਡੀ ਜੇਬ ਦੇ ਸਾਰੇ ਤੇ ਹੁੰਦੀਆਂ। ਸੋ ਉਹ ਗਾਣਾ ਪਿੱਛੇ ਜੇ ਉਦੋਂ ਆਇਆ ਸੀ ਨਾ ਇਹਦਾ ਗਿੱਪੀ ਗਰੇਵਾਲ ਦਾ, ਵੀ ਸਾਡੇ ਪੈਸੇ ਤੇ ਸਰਕਾਰਾਂ ਚੱਲਦੀਆਂ ਨੇ, ਉਹ ਵਾਕਈ ਸੱਚ ਆ, ਕਿਤੇ ਨਾ ਕਿਤੇ ਉਸ ਗਾਣੇ ਦੀ ਗੱਲ ਗੱਲ ਸੱਚ ਲਿਖੀ ਆ ਬੀਤ ਬਲਜੀਤ ਹੋਰਾਂ ਨੇ। ਸੋ ਮੈਨੂੰ ਲੱਗਦਾ ਵੀ ਸਾਨੂੰ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੇ ਜਦੋਂ ਦੇਖਣਾ ਵੀ ਜੇ ਥੋੜੇ ਜੇ ਚਾਰ ਪੈਸੇ ਕਿਸੇ ਕੋਲੇ ਵੱਧ ਆਉਣ ਲੱਗ ਗਏ ਤੇ ਉਹਦੀ ਕਿਸੇ ਨਾ ਦੂਜੇ ਰੂਪ ਦੇ ਵਿੱਚ ਉਹਨਾਂ ਨੇ ਵਾਪਸ ਲੈ ਲੈਣੇ ਆ। ਸਾਨੂੰ ਇੱਕ ਬਸ ਇੰਨੀ ਖੁਸ਼ੀ ਹੁੰਦੀ ਆ ਵੀ ਅਸੀਂ ਪੈਸੇ ਵੱਧ ਕਮਾਉਣ ਲੱਗ ਗਏ। ਇਹ ਹਾਲ ਆਸਟ੍ਰੇਲੀਆ ਦਾ, ਜੇ ਅਸੀਂ ਆਸਟ੍ਰੇਲੀਆ ਨੂੰ ਕਹੀਏ ਵੀ ਇੱਥੇ ਟੈਕਸ ਸਾਨੂੰ ਛੱਡਦਾ, ਇੱਥੇ ਵੀ ਨੀ ਛੱਡਦਾ ਟੈਕਸ। ਮੈਂ ਕੱਲ ਪਰਸੋਂ ਦੱਸ ਕੇ ਹਟਾ ਸੀ ਵੀ ਟੈਕਸ ਸਾਡੇ ਵਰਗੇ ਦਿਨ ਰਾਤ ਮਿਹਨਤ ਕਰਦੇ ਆ ਹੱਡ ਭੰਨਵੀਂ ਤੇ ਫੇਰ ਟੈਕਸ ਭਰਦੇ ਆ, ਤੇ ਉਹ ਟੈਕਸ ਦੇ ਪੈਸੇ ਕਈ ਬੰਦੇ ਜਿਹੜੇ ਸੈਂਟਰ ਲਿੰਕ ਤੇ ਬੈਠੇ ਆ, ਮੋਟਰਾਂ ਚ ਬੈਠੇ ਆ, ਆਰਾਮ ਨਾਲ ਮੌਜਾਂ ਕਰਦੇ ਆ, ਤੇ ਉਹਨਾਂ ਨੂੰ ਉਹ ਪੈਸੇ ਜਾਈ ਜਾਂਦੇ ਆ। ਸੋ ਇਹ ਸਟਰਕਚਰ ਬਾਰੇ ਨਾ ਕਿਸੇ ਨੂੰ ਕ੍ਰਾਂਤੀਕਾਰੀ ਫੈਸਲਾ ਲੈਣਾ ਪਊਗਾ। ਜਿਹੜੇ ਲੋਕ ਕਹਿੰਦੇ ਨਾ ਇਨਸਾਨੀਅਤ ਦੇ ਭਲੇ ਲਈ ਇਹ ਕੁਛ ਹੋ ਰਿਹਾ, ਇਨਸਾਨੀਅਤ ਦੇ ਭਲੇ ਲਈ ਜਿਹੜਾ ਹੋਣਾ ਹੁੰਦਾ ਨਾ ਕੰਮ, ਉਹ ਇਨਸਾਨੀਅਤ ਤਾਂ ਵਿਚਾਰੀ ਕਿਤੇ ਹੋਰ ਹੀ ਰੁਲਦੀ ਫਿਰਦੀ ਆ। ਉਹ ਤਾਂ ਅਸੀਂ ਰੋਜ਼ ਦੇਖਦੇ ਹਾਂ, ਇੱਕ ਅੱਧਾ ਕੇਸ ਕੋਈ ਪਿੰਡਾਂ ਗਲੀ ਮਹੱਲਿਆਂ ਚੋਂ ਆ ਜਾਂਦਾ, ਜਿੱਥੇ ਅਸਲੀ ਮਦਦ ਦੀ ਲੋੜ ਹੁੰਦੀ ਹੈ ਤੇ ਉੱਥੇ ਸਰਕਾਰਾਂ ਮਦਦ ਪਹੁੰਚਾਉਂਦੀਆਂ ਵੀ ਨੇ, ਉਹਨਾਂ ਨੂੰ ਟਿੱਚ ਕਰਕੇ ਜਾਣਦੀਆਂ, ਤੇ ਜਿੱਥੇ ਨਹੀਂ ਉੱਥੇ ਸਾਰਾ ਦੇਈ ਜਾਂਦੇ ਆ।
ਅੱਗੇ ਗੱਲਬਾਤ ਕਰਦੇ ਹਾਂ ਜੀ, ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਜਿਸ ਦੀ ਕਿ ਬੀ ਨੂੰ ਕਹਿੰਦੇ ਸਜ਼ਾ ਸੁਣਾਈ ਜਾਵੇਗੀ, ਕੀ ਕਹੋਗੇ ਜੀ ਇਸ ਸਾਰੇ ਵਰਤਾਰੇ ਬਾਰੇ?
ਦੇਖੋ ਇੱਕ ਖਾਸ ਕੇਸ ਦੀ ਗੱਲ ਹੈ, ਜਿਹੜਾ ਦਿੱਲੀ ਕਤਲੇਆਮ ਹੋਇਆ ਸੀ, ਉਸ ਕਤਲੇਆਮ ਦੇ ਵਿੱਚ ਜਿਹੜੀ ਦੋ ਭਰਾਵਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੂੰ ਮਾਰਿਆ ਗਿਆ ਸੀ, ਡੈਥ ਨਹੀਂ ਕਹਿ ਸਕਦੇ, ਅਵਤਾਰ ਸਿੰਘ ਤੇ ਹਰਦੇਵ ਸਿੰਘ ਦੀ, ਤੇ ਇਹਨਾਂ ਦਾ ਮਾਮਲਾ ਉਦੋਂ ਕਾਫੀ ਚੱਲਿਆ, ਪਰ 90-92 ਦੇ ਵਿੱਚ ਆ ਕੇ ਨਾ 94 ਦੇ ਵਿੱਚ ਆ ਕੇ ਮਾਮਲਾ ਰਫਾ ਦਫਾ ਕਰਤਾ ਸੀਗਾ, ਤੇ ਉਹਨਾਂ ਨੂੰ ਜਿਹੜਾ ਬਾਇਜ਼ਤ ਬਰੀ ਕਰਤਾ ਸੀ, ਕਹਿੰਦੇ ਸਬੂਤਾਂ ਦੀ ਘਾਟ ਆ। ਪਰ ਹੁਣ ਪੁਜੀਸ਼ਨ ਇਹ ਆਈ ਹੈ ਵੀ ਹੁਣ ਦੁਬਾਰਾ ਉਹ ਕੋਰਟ ਦਾ ਜਿਹੜਾ ਫੈਸਲਾ 2015 ਦੇ ਵਿੱਚ ਜਦੋਂ ਦੁਬਾਰੇ ਸਮੀਖਿਆ ਸ਼ੁਰੂ ਹੋਈ ਸੀ ਤੇ ਉਹਦੇ ਤਹਿਤ ਜਦੋਂ ਸਮੀਖਿਆ ਹੋਈ ਤੇ ਕੱਲ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਕੋਰਟ ਨੇ, ਤੇ ਹੁਣ ਜਿਹੜੀ ਸਜ਼ਾ ਉਹ 20 ਤਰੀਕ ਨੂੰ ਸੁਣਾਈ ਜਾਊਗੀ। ਪਰ ਹੈਰਾਨੀ ਦੀ ਗੱਲ ਇਹ ਹੋਈ ਵੀ ਜਿਹੜੇ ਉਹ ਦੋਸ਼ੀ ਆ, ਉਹ ਦੋਸ਼ੀ ਪਹਿਲਾਂ ਤਾਂ ਭੀਖ ਮੰਗ ਰਹੇ ਸੀ, ਉਹਨਾਂ ਦਾ ਵਕੀਲ ਕਹਿ ਰਿਹਾ ਸੀ ਵੀ ਇਹਨਾਂ ਤੇ ਤਰਸ ਕੀਤਾ ਜਾਵੇ, ਇਹਨਾਂ ਦੀ ਉਮਰ ਤੇ ਇਹਨਾਂ ਦੀ ਬਿਮਾਰੀ ਦੇਖ ਕੇ ਤਰਸ ਕੀਤਾ ਜਾਵੇ। ਪਰ ਮੈਨੂੰ ਉੱਥੇ ਬੜੀ ਦੁੱਖ ਵਾਲੀ ਇਹ ਗੱਲ ਆਈ ਵੀ ਤੈ ਕੇ ਦਰਦ ਨਾ ਆਇਆ ਗੱਲ ਵਾਲੀ ਕਹਾਣੀ ਆਈ ਵੀ ਉਦੋਂ ਉਹਨਾਂ ਨੂੰ ਦੋਸ਼ੀਆਂ ਨੂੰ ਤਰਸ ਹੀ ਨੀ ਆਇਆ, ਜਿਹਨਾਂ ਦੇ ਗਲਾਂ ਚੋਂ ਟਾਇਰ ਪਾਉਂਦੇ ਸੀ, ਇੱਕ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ, ਜਿਹਨਾਂ ਦਾ ਸਿਰਫ ਕਸੂਰ ਸੀ ਵੀ ਉਹ ਸਿੱਖ ਸੀ, ਬਸ ਸਿਰਫ ਇੰਨੇ ਕਸੂਰ ਲਈ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ, ਤੇ ਜਿਹੜੇ ਉਹ ਸਿੱਖ ਸਨ ਜਿਹੜੇ ਅੱਜ ਵੀ ਲੋੜਵੰਦਾਂ ਲਈ 24 ਘੰਟੇ ਲੰਗਰ ਲਾਉਂਦੇ ਆ, ਅੱਜ ਵੀ ਲੋੜਵੰਦਾਂ ਦੇ ਨਾਲ ਖੜਦੇ ਆ, ਕੱਲ ਵੀ ਉਹਨਾਂ ਨੇ ਧੀਆਂ ਭੈਣਾਂ ਦੀ ਰਾਖੀ ਕੀਤੀ ਸੀ, ਅੱਜ ਵੀ ਰਾਖੀ ਕਰਨਗੇ ਤੇ ਕਰਦੇ ਰਹੇ ਆ, ਤੇ ਉਹਨਾਂ ਤੇ ਇਹਨਾਂ ਨੂੰ ਤਰਸ ਹੀ ਨਹੀਂ ਆਇਆ ਗਲਾਂ ਚ ਟਾਇਰ ਪਾਉਣ ਦੇ, ਤੇ ਹੁਣ ਇਹਨਾਂ ਤੇ ਕਾਹਦਾ ਤਰਸ? ਜਿਹੜਾ ਬੰਦਾ ਤਰਸ ਮੰਗ ਰਿਹਾ ਸੀ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਵੀ ਜਿਹੜਾ ਬੰਦਾ ਇਹੋ ਜਿਹੇ ਲੋਕਾਂ ਨੂੰ ਸ਼ੈਲਟਰ ਦੇਣ ਦੀ ਕੋਸ਼ਿਸ਼ ਕਰਦਾ। ਸੋ ਕੁੱਲ ਮਿਲਾ ਕੇ ਜਿਹੜੀ ਉਹਦੇ ਸਜ਼ਾ ਹੋਈ, ਪਰ ਉਹਦੇ ਚ ਇੱਕ ਦੁੱਖ ਵਾਲੀ ਗੱਲ ਹੋਰ ਸਾਹਮਣੇ ਇਹ ਆਈ ਵੀ ਐਡਾ ਅਹਿਮ ਕੇਸ ਸੀ ਤੇ ਉੱਥੇ ਪੁਲਿਸ ਦੀ ਜਿਹੜੀ ਜਾਂ ਉੱਥੇ ਸਿਕਿਉਰਿਟੀ ਬਹੁਤ ਥੋੜੀ ਸੀ, ਤੇ ਅਖੀਰ ਪੁਜੀਸ਼ਨ ਇਹ ਹੋਈ ਵੀ ਜਿਹੜੇ ਉਹ ਲੋਕ ਸੀ ਉਹਨਾਂ ਦੇ ਨਾਲ ਵੀ ਜਿਹੜੇ ਗੁੰਡਾਗਰਦੀ ਕਰਨ ਵਾਲੇ ਆਏ ਸੀ, ਉਹਨਾਂ ਨੇ ਉੱਥੇ ਫੇਰ ਧੌਂਸ ਜਮਾਈ, ਉੱਥੇ ਲੜਾਈ ਹੋਈ ਆ ਕੋਰਟ ਦੇ ਵਿੱਚ, ਪਰ ਉਹ ਕਿਵੇਂ ਨਾ ਕਿਵੇਂ ਕੋਰਟ ਉੱਥੇ ਜਿੰਨੀ ਕੁ ਪੁਲਿਸ ਸੀ ਉਹਨਾਂ ਨੇ ਲੜਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਸੋਚਣ ਵਾਲੀ ਗੱਲ ਆ ਵੀ ਪਹਿਲਾਂ ਹੀ ਐਡਾ ਵੱਡਾ ਇੱਕ ਕੇਸ ਆ ਤੇ ਉਹਨੂੰ ਐਡੇ ਲਾਈਟਲੀ ਕਿਉਂ ਲਿਆ ਗਿਆ, ਤੇ ਉਹਨੂੰ ਕੋਰਟ ਦੇ ਵਿੱਚ ਫੈਸਲੇ ਵੇਲੇ ਉੱਥੇ ਸਿਕਿਉਰਿਟੀ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ, ਹਾਲਾਂਕਿ ਉੱਥੇ ਵੱਡੇ ਲੀਡਰ ਵੀ ਪਹੁੰਚੇ ਸੀ, GK ਸੀ, ਮਨਜਿੰਦਰ ਸਿੰਘ ਸਰਸਾ ਸਨ ਉੱਥੇ, ਤੇ ਫੇਰ ਵੀ ਉਹਨਾਂ ਨੂੰ ਕਿਸੇ ਨੇ ਉੱਥੇ ਜਿਹੜੀ ਸਮਝਿਆ ਨੀ ਉਹਨਾਂ ਨੂੰ, ਤੇ ਉਹਨਾਂ ਨੇ ਇਸ ਕੇਸ ਨੂੰ ਬੜਾ ਲਾਈਟਲੀ ਲਿਆ। ਸੋ ਕੁੱਲ ਮਿਲਾ ਕੇ ਦੇਖੋ ਸਜ਼ਾ ਤਾਂ ਹੋਈ ਆ, ਤੇ ਮੈਨੂੰ ਲੱਗਦਾ ਵੀ ਇਹ ਦਰਵਾਜ਼ੇ ਵੀ ਖੁੱਲਣਗੇ ਜਿਹੜੇ 84 ਦੇ ਦੰਗਿਆਂ ਦੇ ਵਿੱਚ, ਕਤਲੇਆਮ ਚ ਕਹੂੰਗਾ ਮੈਂ, ਜਿਹੜੇ 84 ਦੇ ਕਤਲੇਆਮ ਦੇ ਟਾਈਮ ਦੇ ਵਿੱਚ ਜਿਹੜਾ ਦੋਸ਼ੀ ਸਨ ਤੇ ਬਚੇ ਫਿਰਦੇ ਸਨ, ਹੁਣ ਤੱਕ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦੀ ਚੱਲ ਰਹੀ ਸੀ, ਉਹਨਾਂ ਨੂੰ ਇਹ ਕੇਸ ਦੇ ਆਧਾਰ ਬਣਾ ਕੇ ਦੁਬਾਰੇ ਉਹਨਾਂ ਦੇ ਕੇਸ ਪੱਟੇ ਜਾਣਗੇ, ਤੇ ਉਹਨਾਂ ਦੇ ਚਾਹੇ ਕੋਈ ਵੀ ਉਮਰ ਦਾ ਤਕਾਜ਼ਾ, ਪਰ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ।
ਜੀ, ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ, ਜਿਹੜਾ ਕਿ ਕੋਟਪੁਰਾ ਤੇ ਬਹਿਬਲ ਕਲਾਂ ਦਾ ਗੋਲੀਕਾਂਡ ਮਾਮਲਾ ਹੋਇਆ ਸੀਗਾ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਾਰੇ, ਸੋ ਉਸਦੇ ਬਾਰੇ ਦੇ ਵਿੱਚ ਅੱਜ ਬਾਦਲ ਸਾਹਿਬ ਤੋਂ ਪੁੱਛ ਪੜਤਾਲ ਹੋ ਰਹੀ ਹੈ, ਸੋ ਕੀ ਕਹੋਗੇ ਜੀ ਉਸ ਬਾਰੇ? STI ਚੰਡੀਗੜ੍ਹ?
ਦੇਖੋ ਦੇਖੋ ਇਹ ਤਾਂ ਹੁਣ ਵਕਤ ਦੱਸੂਗਾ ਵੀ ਬਾਲ ਸਾਹਿਬ ਵਰਗਾ ਜਿਹੜਾ ਹੰਡਿਆ ਵਰਤਿਆ ਇੱਕ ਬੰਦਾ ਉਹ STI ਨੂੰ ਕਿੱਥੋਂ ਤੱਕ ਲੈ ਕੇ ਜਾਂਦਾ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਵੀ STI ਉਹਨਾਂ ਤੋਂ ਕੋਈ ਥਰਡ ਡਿਗਰੀ ਲਾ ਕੇ ਤਾਂ ਪੁੱਛਣ ਨੀ ਗਈ, ਉਹਨਾਂ ਨੂੰ ਜੈਂਟਲ ਤਰੀਕੇ ਨਾਲ ਬਿਠਾ ਕੇ ਸਵਾਲਾਂ ਜਵਾਬਾਂ ਦੇ ਘੇਰੇ ਚ ਫਸਾਇਆ ਜਾਊਗਾ, ਪਰ ਮੈਨੂੰ ਨੀ ਲੱਗਦਾ ਵੀ ਏਡੇ ਹੰਡੇ ਵਰਤੇ ਬੰਦੇ ਨੂੰ, ਏਡੇ ਸਿਆਸੀ ਬੰਦੇ ਨੂੰ ਉਹ ਕਿਸੇ ਗੱਲ ਚ ਭੇਚਲ ਸਕਦੇ ਆ। ਸੋ ਇਸ ਗੱਲ ਚ ਕੁਛ ਨਿਕਲਦਾ ਦਿਖਾਈ ਨੀ ਦੇ ਰਿਹਾ, ਚਾਹੇ ਜਿੰਨੀ ਮਰਜ਼ੀ ਪੁੱਛ ਪੜਤਾਲ ਕਰ ਲਿਆ। ਹੋ ਸਕਦਾ ਵੀ ਇਹ ਪ੍ਰੀ ਪਲਾਨਡ ਕੋਈ ਸਿਸਟਮ ਹੋਵੇ ਤੇ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੀ ਗੱਲ ਹੋਵੇ ਵੀ ਇਹਨਾਂ ਨੂੰ ਇਸ ਇੱਕ ਪੁੱਛਗਿੱਛ ਵਿੱਚ ਲਿਆ ਕੇ ਤੇ ਕਲੀਨ ਚਿੱਟ ਦੇ ਦੇ, ਲੋਕਾਂ ਦੀਆਂ ਅੱਖਾਂ ਪੂੰਝ ਦਿਓ, ਇਹ ਵੀ ਇੱਕ ਹੋ ਸਕਦਾ। ਇਸ ਐਂਗਲ ਤੇ ਵੀ ਸਾਨੂੰ ਸੋਚਣਾ ਪੈਣਾ
ਜੀ। ਸੋ ਅੱਗੇ ਜੀ ਜਿਹੜਾ ਘੁਬਾਇਆ ਦਾ ਕੇਸ ਘੁਬਾਇਆ ਦਾ ਚੱਲ ਰਿਹਾ ਸੀਗਾ, ਉਸ ਦੇ ਵਿੱਚ SHO ਨੂੰ ਧਮਕੀ ਦੀ ਵੀਡੀਓ ਵਾਇਰਲ ਹੋਈ ਹੈ। ਸੋ ਕੀ ਸੀ ਇਹ ਕੇਸ ਤੇ ਕੀ ਇਹਦਾ ਅੱਜ ਦੇ ਦੌਰ ਵਿੱਚ ਅੱਜ ਦੇ ਟਾਈਮ ਵਿੱਚ ਕੀ ਇਹਦਾ ਚੱਲ ਰਿਹਾ ਜੀ?
ਦੇਖੋ ਜਿਹੜੀ ਉਮਰ ਦਾ ਰੌਲਾ ਸੀ ਉਹ ਘੁਬਾਇਆ ਪਰਿਵਾਰ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਤਿੰਨ ਜਿਹੜੀਆਂ ਗੱਲਾਂ ਆਈਆਂ ਸਨ। ਇੱਕ ਤਾਂ ਜਿਹੜੀ ਉਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹੜੇ ਖੁਦ ਸ਼ੇਰ ਸਿੰਘ ਘੋਈਆ ਦੀ, ਤਾਂ ਉਹ ਵੀਡੀਓ ਤੋਂ ਬਾਅਦ ਉਹਨਾਂ ਦਾ ਜਿਹੜਾ ਬੇਟਾ ਦਵਿੰਦਰ ਸਿੰਘ ਘੋਈਆ ਨੂੰ ਜਿਹੜਾ ਬਣਾਇਆ ਗਿਆ ਸੀ ਕੈਂਡੀਡੇਟ, ਤੇ ਉਹਨਾਂ ਦੀ ਜਿਹੜੀ ਉਮਰ ਆ ਉਹ ਗਲਤ ਦਿਖਾਈ ਗਈ ਸੀਗੀ, ਜਿਹੜੀ ਕਿ ਉਹਨਾਂ ਦੇ ਵਿਰੋਧੀ ਨੇ ਜਿਹੜਾ ਕੇਸ ਕਰਿਆ। ਸੋ ਇਸ ਮਾਮਲੇ ਦੇ ਵਿੱਚ ਦੋਨਾਂ ਮਾਮਲਿਆਂ ਦੇ ਵਿੱਚ ਹੁਣ ਦੁਬਾਰੇ ਫੇਰ ਜਿਹੜੀ ਕਿਤੇ ਨਾ ਕਿਤੇ ਹਲਚਲ ਆਈ ਆ, ਉਹਦੇ ਵਿੱਚ ਕਹਿੰਦੇ ਆ ਜੀ ਤੈਨੂੰ ਬਦਲੀ ਦੇਣ ਕਰਾਉਣ ਦੀਆਂ ਜਿਹੜੀਆਂ ਧਮਕੀਆਂ ਉਹਨਾਂ ਨੇ ਦਿੱਤੀਆਂ ਤੇ ਉਹ ਸਾਹਮਣੇ ਆ ਗਈ ਆ, ਜਿਹੜੀ ਕਾਂਗਰਸ ਦਾ ਵਿਧਾਇਕ ਆ ਹੁਣ ਉਹਨਾਂ ਨੇ
ਮੈਸੇਜ ਇੱਧਰ ਆ ਰਹੇ ਆ ਕਿ ਆਵਾਜ਼ ਦੇ ਵਿੱਚ ਕੋਈ ਪ੍ਰੋਬਲਮ ਆ, ਆਵਾਜ਼ ਬੰਦ ਹੋ ਗਈ ਹੈ। ਸੋ ਸਰਬਜੀਤ ਭਾਜੀ ਪਲੀਜ਼ ਥੋੜਾ ਜਿਹਾ ਚੈੱਕ ਕਰ ਲੈਣ ਪਹਿਲਾਂ
ਜੀ। ਜੀ ਸਰਬਜੀਤ, ਕੋਈ ਮੈਨੂੰ ਲੱਗਦਾ ਮੈਂ ਦੁਬਾਰਾ ਜੁਆਇਨ ਕਰਨ ਦੀ ਕੋਸ਼ਿਸ਼ ਕਰਦਾ ਸਟੂਡੀਓ ਜੀ। ਕਹਿੰਦੇ ਆਵਾਜ਼ ਠੀਕ ਜਾ ਰਹੀ ਹੈ ਜੀ, ਸੋ ਮਾਫੀ ਚਾਹੁੰਦੇ ਆ ਜੇ ਕਿਸੇ ਤੱਕ ਆਵਾਜ਼ ਨਹੀਂ ਪਹੁੰਚੀ, ਹੋ ਸਕਦਾ ਕਿਸੇ ਦੇ ਆਪਣੇ ਡਿਵਾਈਸ ਦੇ ਵਿੱਚ ਨਾ ਪ੍ਰੋਬਲਮ ਹੋਵੇ ਤੇ, ਪਰ ਘੋਈਆ ਦੀ ਗੱਲ ਕਰ ਰਹੇ ਸੀ ਜੀ। ਘੋਈਆ ਮਾਮਲੇ ਚ ਇਹੀ ਆ ਵੀ ਦਵਿੰਦਰ ਸਿੰਘ ਹੋਰਾਂ ਨੇ ਥਾਣਾ ਸਿਟੀ SHO ਲਵਮੀਤ ਕੌਰ ਨੂੰ ਫੋਨ ਤੇ ਬਦਲੀ ਦੀ ਧਮਕੀ ਦੇ ਕੇ ਭਾਜਪਾ ਸਿਆਸੀ ਹਲਕਿਆਂ ਚ ਕਹਿੰਦੇ ਭਚਾਲ ਲਿਆ ਤਾ। ਸੋ ਉਹ ਭਚਾਲ ਇਹੀ ਆ ਜੀ ਵੀ ਜਦੋਂ ਉਹਨਾਂ ਤੇ ਕੇਸ ਚੱਲ ਰਿਹਾ ਤੇ ਉਹ ਕਿਸੇ ਨੂੰ ਕਾਲ ਕਰਕੇ ਕਹਿ ਰਹੇ ਵੀ ਤੇਰੀ ਮੈਂ ਬਦਲੀ ਕਰਾ ਦੂੰਗਾ, ਤਾਂ ਇਹ ਚੀਜ਼ ਦੀ ਵੀਡੀਓ ਵਾਇਰਲ ਹੋ ਜੇ ਜਾਂ ਕੋਈ ਆਡੀਓ ਵਾਇਰਲ ਹੋ ਜੇ ਤਾਂ ਫੇਰ ਸਾਨੂੰ ਪਤਾ ਹੀ ਆ। ਵੈਸੇ ਕੋਈ ਦੁਰਲਭ ਗੱਲ ਨੀ ਹੋਈ ਜਾਂ ਵੈਸੇ ਕੋਈ ਇਹ ਕੋਈ ਅਤਕਥਨੀ ਨੀ ਹੋਈ, ਇਹ ਨੋਰਮਲ ਹੈ ਹੀ ਗੱਲਾਂ, ਨੋਰਮਲ ਹੀ ਲੀਡਰ ਜੇ ਲੀਡਰਾਂ ਮੁਤਾਬਕ ਕੋਈ ਬੰਦਾ ਨਹੀਂ ਸੋਚਦਾ ਤੁਹਾਨੂੰ ਇੰਜ ਹੀ ਧਮਕਾਉਂਦੇ ਆ। ਇਹ ਤਾਂ ਕੋਈ ਬੜੀ ਖਾਸ ਲੈਂਗੁਏਜ ਨੀ ਸੀ ਧਮਕਾਉਂਦੀ, ਉਦੋਂ ਵੀ ਗੰਦੀ ਲੈਂਗੁਏਜ ਨਾਲ ਧਮਕਾਉਂਦੇ ਆ। ਮੈਂ ਤਾਂ ਇਹੋ ਜਿਹੇ ਲੀਡਰਾਂ ਨੂੰ ਦੇਖਿਆ ਜਿਹੜੇ ਬਾਹਾਂ ਤੋੜ ਦਿੰਦੇ ਸੀ ਆਪਦੇ ਗ੍ਰਹਿ ਮੰਤਰੀ ਦੀ ਬਾਂਹ ਤੱਕ ਤੋੜਦੀ ਸੀਗੀ, ਆਮ ਹੀ ਇੱਕ ਵਾਰੀ ਤਾਂ ਏਡਾ ਵੱਡੀ ਇੱਕ ਇੰਸੀਡੈਂਸ ਹੋਇਆ ਸੀ ਵੀ ਇੱਕ ਡਿਸਟ੍ਰਿਕਟ ਦੀ ਜਿਹੜੀ DC ਨੂੰ ਇੱਕ ਲੀਡਰ ਨੇ ਸਟੇਜ ਤੇ ਕੁੱਤੀ ਕਹਿਤਾ ਸੀ। ਇੱਕ ਦੇਖ ਲਓ ਇੱਕ IPS ਤੇ IAS ਆਫਿਸਰ ਜਿਹੜੇ ਕਿ ਜਿਹੜੇ ਪੜ੍ਹ ਕੇ ਕਿਹੜੇ ਰੁਤਬੇ ਤੇ ਪਹੁੰਚਦੇ ਆ ਤੇ ਇੱਕ ਪੰਜਵੀਂ ਫੇਲ ਲੀਡਰ ਨੇ ਉਹਨੂੰ ਸਟੇਜ ਤੇ ਕੁੱਤੀ ਕਹਿ ਕੇ ਬੁਲਾਇਆ ਸੀਗਾ। ਸੋ ਇਹੋ ਜਿਹੇ ਲੀਡਰਾਂ ਦੀ ਸੋਚ ਹੁੰਦੀ ਹੈ ਜਿਹਨਾਂ ਨੂੰ ਅਸੀਂ ਅਨਪੜ੍ਹ ਲੋਕਾਂ ਨੂੰ ਮੂਹਰੇ ਲੈ ਕੇ ਆਉਣਾ।
ਸੋ ਅੱਗੇ ਜੀ ਵੈਸੇ ਤਾਂ ਆਪਾਂ ਪਹਿਲਾਂ ਵੀ ਇਸ ਦੇ ਬਾਰੇ ਬਹੁਤ ਜ਼ਿਆਦਾ ਗੱਲਬਾਤ ਕਰ ਚੁੱਕੇ ਹਾਂ ਨਸ਼ੇ ਦੇ ਬਾਰੇ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ। ਸੋ ਇਹ ਮੌਤਾਂ ਦਾ ਜਿਹੜਾ ਸਿਲਸਿਲਾ ਵਾ ਇਹ ਤਾਂ ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਸੋ ਕਿਤੇ ਨਾ ਕਿਤੇ ਅਸੀਂ ਵੀ ਸਾਰੀਆਂ ਗੱਲਾਂ ਭੁੱਲ ਭਲਾ ਜਾਂਦੇ ਹਾਂ, ਕੋਈ ਵੀ ਵਿਸ਼ਾ ਵਾ ਜਾਂ ਕੋਈ ਵੀ ਗੱਲਬਾਤ ਜਦੋਂ ਰੌਲੇ ਚ ਹੁੰਦੀ ਆ ਉਦੋਂ ਚੱਲਦੀ ਆ ਤੇ ਫਿਰ ਕਿਤੇ ਨਾ ਕਿਤੇ ਉਹ ਠੰਡੇ ਖੂਹੇ ਪੈ ਜਾਂਦੀ ਆ। ਸੋ ਕੀ ਕਹੋਗੇ ਜੀ ਇਸ ਨਸ਼ੇ ਵਾਲੇ ਵਰਤਾਰੇ ਬਾਰੇ, ਕੀ ਇਹ ਨਸ਼ਾ ਘਟਿਆ ਜਾਂ ਨਸ਼ੇ ਦੀ ਉਸੇ ਤਰ੍ਹਾਂ ਹੀ ਪੰਜਾਬ ਦੇ ਪਿੰਡਾਂ ਵਿੱਚ ਜਾਂ ਕਹਿ ਲੋ ਕਿ ਸਾਰੇ ਪਾਸੇ ਉਸੇ ਤਰ੍ਹਾਂ ਹੀ ਇਹ ਖਰੀਦੋ ਖਰੀਦ ਹੋ ਰਹੀ ਹੈ ਤੇ ਉਸੇ ਤਰ੍ਹਾਂ ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗਰਕ ਰਹੀ ਹੈ ਇਸ ਪਾਸੇ ਵੱਲ ਜਾ ਕੇ?
ਦੇਖੋ ਤਬਦੀਲੀ ਕੁਛ ਨੀ ਆਈ, ਚਾਹੇ ਉਹ ਸਹੁੰਆਂ ਖਾ ਲਈਆਂ ਗਈਆਂ ਤੇ ਚਾਹੇ ਉਹ ਸਿਆਸਤ ਦੇ ਵਿੱਚ ਆਪਦੀਆਂ ਵੋਟਾਂ ਲੈਣ ਲਈ ਕੁਛ ਵੀ ਕਰ ਲਿਆ ਗਿਆ, ਅੱਜ ਵੀ ਜਿਹੜੀ ਉਹੀ ਨੌਜਵਾਨ ਜਿਹੜੇ ਹੈਗੇ ਤੇ ਉਹੀ ਸਿੰਥੈਟਿਕ ਡਰੱਗ ਲੈ ਰਹੇ ਆ ਤੇ ਉਹੀ ਟੀਕੇ ਜਿਹੜੇ ਉਹਨਾਂ ਨੂੰ ਮਾਰ ਰਹੇ ਆ। ਬਸ ਇੰਨਾ ਕੁ ਫਰਕ ਹੁੰਦਾ ਵੀ ਜਦੋਂ ਕੋਈ ਮੁਹਿੰਮ ਬਣਦੀ ਆ ਉਦੋਂ ਲੋਕ ਖ਼ਬਰਾਂ ਅਖ਼ਬਾਰਾਂ ਚ ਤੇ ਹੋਰ ਹਰੇਕ ਬੰਦਾ ਛਾਪਣ ਲੱਗ ਜਾਂਦਾ ਤੇ ਹਰੇਕ ਬੰਦਾ ਉਹਦੇ ਜਵਾਬ ਦਾ ਕ੍ਰੈਡਿਟ ਲੈਣ ਲੱਗ ਜਾਂਦਾ, ਉਹਨੂੰ ਕਿਸੇ ਦੇ ਮਤਲਬ ਨੀ ਹੁੰਦਾ। ਤੇ ਜਦੋਂ ਥੋੜੀ ਜਿਹੀ ਗੱਲ ਪਾਸੇ ਹੋ ਜਾਂਦੀ ਆ ਤੇ ਉਦੋਂ ਬਾਅਦ ਫੇਰ ਹਟ ਜਾਂਦੀਆਂ ਉਹ ਚੀਜ਼ਾਂ। ਸੋ ਇਹੀ ਜਿਹੜਾ ਹੁਣ ਇੱਥੇ ਅੱਜ ਦਿਖਾਈ ਦੇ ਰਿਹਾ ਜੀ, ਤੇ ਵੀ ਚਿੱਟੇ ਦੇ ਟੀਕੇ ਕਾਰਨ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਆ ਜੀ ਧੰਜਲ ਖਿਆਲਾ, ਉੱਥੋਂ ਦਾ ਨੌਜਵਾਨ ਆ ਜੀ ਜਿਹਨੇ ਮਲਕਪੁਰਾ ਖਿਆਲਾ ਦਾ ਜਿਹਨੇ ਓਵਰਡੋਜ਼ ਲਾਈ ਆ। ਪਰ ਇਹ ਤਾਂ ਚਲੋ ਜੀ ਇੱਕ ਦੋ ਖ਼ਬਰ ਛਪ ਜਾਂਦੀ ਆ, ਪਰ ਮੈਨੂੰ ਪਤਾ ਵੀ ਪੰਜਾਬ ਦੇ ਵਿੱਚ ਹਰ ਰੋਜ਼ 5 ਤੋਂ 10 ਜਿਹੜੀਆਂ ਮੌਤਾਂ ਇਸ ਢੰਗ ਨਾਲ ਪਹਿਲਾਂ ਵੀ ਹੋ ਰਹੀਆਂ ਸੀ ਹੁਣ ਵੀ ਹੋ ਰਹੀਆਂ, ਤੇ ਕੋਈ ਇਹੋ ਜਿਹੀ ਹਜੇ ਤੱਕ ਲਗਾਮ ਪਾਉਣ ਦੇ ਵਿੱਚ ਕੋਈ ਕਾਮਯਾਬ ਨਹੀਂ ਹੋਇਆ। 5-4 ਦਿਨ ਜਿਹੜੀ ਚਿੱਟੇ ਵਿਰੁੱਧ ਲਹਿਰ ਚੱਲੀ ਸੀ, ਤੇ ਮੈਂ ਉਦੋਂ ਵੀ ਸਾਰਿਆਂ ਨੂੰ ਕਿਹਾ ਸੀ ਵੀ ਭਾਈ ਇਹਨੂੰ ਬਣਾਈ ਰੱਖਿਓ, ਪਰ ਕੌਣ ਬਣਾ ਸਕਦਾ ਕਿਸੇ ਕੋਲੇ, ਕਿਹਦੇ ਕੋਲੇ ਟਾਈਮ ਆ ਫਾਲਤੂ ਦੇ ਕੰਮਾਂ ਲਈ, ਜਦੋਂ ਆਪਦੇ ਤੇ ਬਹਿਦੀ ਆ ਉਹ ਵਿਚਾਰਾ ਚੀਕਦਾ ਭੱਜਦਾ।
ਜੀ ਬਿਲਕੁਲ, ਸੋ ਇਹ ਜਿਹੜਾ ਸਿਲਸਿਲਾ ਵਾ ਇਹ ਰੁਕਿਆ ਹੀ ਨੀ, ਲੋਕੀ ਵੀ ਬਸ ਥੋੜਾ ਜਿਹਾ ਟਾਈਮ ਆ ਕਹਿ ਲੋਗੇ ਕਾਲਾ ਹਫਤਾ ਮਨਾ ਲਿਆ ਜਾਂ ਕੁਛ ਵੀ, ਥੋੜੇ ਜਿਹੇ ਟਾਈਮ ਦੇ ਬਾਅਦ ਮੇਰੇ ਖਿਆਲ ਲੋਕੀ ਵੀ ਭੁੱਲ ਜਾਂਦੇ ਆ। ਸੋ ਅੱਗੇ ਜੀ ਸ਼੍ਰੀਲੰਕਾ ਦੀ ਸੰਸਦ ਦੇ ਵਿੱਚ ਹੰਗਾਮਾ ਹੋਇਆ ਵਾ, ਸਪੀਕਰ ਵੱਲੋਂ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਨਾ ਮੰਨਣ ਤੇ ਭੜਕੇ ਸਮਰਥਕ। ਸੋ ਕੀ ਸਾਰਾ ਸਿਲਸਿਲਾ ਵਾ ਜੀ?
ਸੋਰੀ ਦੋਦੀ ਮੈਂ ਆਵਾਜ਼ ਕੱਟ ਗਈ ਮੇਰੇ ਕੋਲ
ਜੀ। ਸ਼੍ਰੀਲੰਕਾ ਦੀ ਸੰਸਦ ਵਿਚ ਹੰਗਾਮਾ ਜੀ, ਵਿਰਾਟ ਸਿੰਘ ਹੁਣ ਸਾਨੂੰ ਆਵਾਜ਼ ਆ ਰਹੀ
ਜੀ? ਬਿਲਕੁਲ ਬਿਲਕੁਲ, ਮੈਂ ਤੁਹਾਡੇ ਆ ਗਈ ਆਵਾਜ਼। ਹਾਂਜੀ ਆ ਗਈ ਹੈ। ਸ਼੍ਰੀਲੰਕਾ ਦੀ ਜਿਹੜੀ ਸੰਸਦ ਨਾਲੋਂ ਵੀ ਮੈਨੂੰ ਲੱਗਦਾ ਹੋਰ ਆਪਣੀਆਂ ਖ਼ਬਰਾਂ ਇੱਕ ਦੋ ਜ਼ਰੂਰੀ ਆ, ਕਿਉਂਕਿ ਸ਼ਾਇਦ ਨਾ ਤਾਂ ਆਸਟ੍ਰੇਲੀਆ ਨੂੰ ਪ੍ਰਭਾਵਿਤ ਕਰੇ ਖ਼ਬਰ, ਪਰ ਮੈਂ ਇੱਥੇ ਜਿਹੜੀ ਇੱਕ ਨਾ ਜੈਸ਼ ਦੀ ਗੱਲ ਜ਼ਰੂਰ ਕਰਨ ਚਾਹੂੰਗਾ, ਉਹ ਵੀ ਮਾਫ਼ੀ ਚਾਹੁੰਦਾ। ਤੇ ਉਹ ਜੈਸ਼ ਦੇ ਜਿਹੜੇ 7 ਅੱਤਵਾਦੀ ਜਿਹੜੇ ਪੰਜਾਬ 'ਚ ਦਾਖਲ ਹੋ ਚੁੱਕੇ ਆ ਤੇ ਜਿਹੜਾ ਅਲਰਟ ਜਾਰੀ ਹੋ ਗਿਆ, ਇਹ ਬਹੁਤ ਇੱਕ ਵੱਡੀ ਖ਼ਬਰ ਆ। ਤੇ 4 ਦਿਨਾਂ ਨੂੰ ਇਹ ਅਖ਼ਬਾਰ ਨਾ ਇਹ ਸੁਰਖੀਆਂ ਲਾਉਣਗੇ ਵੀ ਅਸੀਂ ਕੀਤਾ ਸੀ ਅਲਰਟ, ਅਸੀਂ ਲਾਈ ਸੀ ਨਿਊਜ਼, ਪਰ ਕਿਸੇ ਨੇ ਉਹਦੇ ਤੇ ਧਿਆਨ ਨਹੀਂ ਦਿੱਤਾ। ਪਰ ਇਹ ਇੱਕ ਵੱਡੀ ਖ਼ਬਰ ਆ ਜੀ। ਪਿਛਲੇ ਦਿਨੀ ਨਾ ਕਿਸੇ ਨੇ ਆ ਕੇ 4 ਜਣਿਆਂ ਨੇ ਜੰਮੂ ਸੈਕਟਰ ਦੇ ਵਿੱਚੋਂ ਕਾਰ ਖੋਹੀ ਆ ਗੋਲੀ ਦੇ ਪਿਸਤੌਲ ਦੀ ਨੋਕ ਦੇ ਉੱਤੇ, ਤੇ ਉਦੋਂ ਬਾਅਦ ਫੇਰ ਇੱਕ ਥਾਂ ਤੋਂ ਕਾਰ ਖੋਹੀ ਆ, ਤੇ ਇਹਦਾ ਮਤਲਬ ਉਹ ਬੰਦੇ 4 ਇੱਕ ਥਾਂ ਤੇ ਆ, 2 ਬੰਦੇ ਇੱਕ ਥਾਂ ਤੇ ਆ, ਉਹ 6-7 ਜਣੇ ਜਿਹੜੇ ਉਹ ਦਗਾ ਦੱਸ ਰਹੇ ਆ ਵੀ ਉਹ ਜਿਹੜੇ ਐਂਟਰ ਹੋ ਚੁੱਕੇ ਆ ਪੰਜਾਬ ਚ, ਤੇ ਉਹ ਪੰਜਾਬ ਦੇ ਥਰੂ ਦਿੱਲੀ ਜਾਣਾ ਚਾਹੁੰਦੇ ਆ, ਉਹਨਾਂ ਦਾ ਜਿਹੜਾ ਮੇਨ ਮਕਸਦ ਤਾਂ ਇਹ ਆ। ਪਰ ਸਾਨੂੰ ਆਪਣੇ ਜੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਨੂੰ ਇਸ ਚੀਜ਼ ਦੇ ਵਿੱਚ ਜ਼ਰੂਰ ਚੌਕਸ ਹੋਣਾ ਪੈਣਾ, ਜ਼ਰੂਰ ਸਾਨੂੰ ਦੇਖਣਾ ਪੈਣਾ, ਸੁਣਨਾ ਪੈਣਾ ਵੀ ਭਾਈ ਜਿਹੜਾ ਜੇ ਕੋਈ ਕਿਤੇ ਵੀ ਤੁਹਾਨੂੰ ਗੈਰ ਵਰਤਾਰਾ, ਗੈਰ ਬੰਦਾ, ਗੈਰ, ਕਿਉਂਕਿ ਜੇ ਨੇੜੇ ਦੁਆਲੇ ਅਸੀਂ ਆਲੇ ਦੁਆਲੇ ਚੌਕਸ ਆ ਨਾ, ਸਾਨੂੰ ਪਤਾ ਲੱਗ ਜਾਂਦਾ, ਇੰਨੀ ਗੱਲ ਨੀ ਹੈ। ਕਿੰਨੀ ਮਰਜ਼ੀ ਦੁਨੀਆ ਵੱਧ ਗਈ, ਕਿੰਨੀ ਮਰਜ਼ੀ ਖਲਕਤ ਹੋ ਗਈ, ਜੇ ਗਲੀ ਮੁਹੱਲੇ ਪੱਧਰ ਤੇ ਹਰੇਕ ਬੰਦਾ ਨਿਗਾਹ ਰੱਖੇ ਤਾਂ ਗੈਰ ਬੰਦੇ ਦਾ ਪਤਾ ਲੱਗ ਹੀ ਜਾਂਦਾ ਵੀ ਕੌਣ ਬੰਦਾ ਗੈਰ ਫਿਰਦਾ ਸੀ ਅੱਜ, ਕੌਣ ਨਹੀਂ ਸੀਗਾ। ਸੋ ਪੂਰਾ ਚੌਕਸ ਹੋਣ ਦੀ ਲੋੜ ਆ, ਕਿਉਂਕਿ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਵੱਡੇ ਹੰਗਾਮੇ ਹੋਣਗੇ। ਕਿਉਂਕਿ ਪਾਕਿਸਤਾਨ ਦੇ ਨਾਲ ਨਾ ਮੈਂ ਜਿਹੜੀ ਇੱਕ ਚੀਜ਼ ਨੋਟ ਕੀਤੀ ਆ, ਉਹ ਇਹ ਕੀਤੀ ਆ ਵੀ ਇੱਕ ਕਹਾਵਤ ਆ ਸਾਡੇ ਵੀ, ਰਿੰਡੀ ਤਾਂ ਰੰਡੇ ਆਪਾਂ ਕੱਟ ਲਏ ਪਰ ਹੁੱਜਾਂ ਵਾਲੇ ਕੱਟਣ ਨੀ ਦਿੰਦੇ। ਸੇਮ ਚੀਜ਼ ਸਾਡੀ ਹੋ ਰਹੀ ਆ ਪਾਕਿਸਤਾਨ ਨਾਲ ਰਿਸ਼ਤਿਆਂ ਦੇ ਵਿੱਚ ਮਾਮਲੇ 'ਚ ਗੱਲ। ਜਿਹੜਾ ਮੀਡੀਆ ਉਹ ਬਹੁਤ ਗੰਦਾ ਰੋਲ ਅਦਾ ਕਰ ਰਿਹਾ, ਮੀਡੀਆ ਕਦੇ ਵੀ ਭਾਰਤ ਪਾਕਿਸਤਾਨ ਦੀ ਜਿਹੜੀ ਇੱਕ ਦੂਜੇ ਨਾਲ ਸਹਿਮਤੀ ਦੀ ਗੱਲ ਨੂੰ ਦੇ ਨੇੜੇ ਨਹੀਂ ਜਾਣ ਦਿੰਦਾ, ਉਹਨਾਂ ਨੂੰ ਵਿਗਾੜਦਾ, ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਕੱਲ ਦਾ ਇੱਕ ਬਿਆਨ ਅਫਰੀਦੀ ਨੇ ਬਿਆਨ ਦਿੱਤਾ, ਕਿਤੇ ਬਿਆਨ ਵੀ ਨਹੀਂ ਦਿੱਤਾ, ਅਫਰੀਦੀ ਕਿਤੇ ਕਿਸੇ ਥਾਂ ਦੇ ਉੱਤੇ ਸੰਬੋਧਨ ਕਰ ਰਿਹਾ, ਛੋਟੇ ਜਿਹੇ ਕਿਤੇ ਗਿਆ ਹੋਣਾ ਛੋਟੇ ਮੋਟੇ ਸਮਾਗਮ ਦੇ ਵਿੱਚ, ਤੇ ਉੱਥੇ ਉਹ ਸਿਰਫ ਇੰਨਾ ਕਹਿ ਰਿਹਾ ਵੀ ਯਾਰ ਆਪਾਂ ਇਨਸਾਨੀਅਤ ਨਾਤੇ ਭੁੱਲ ਜਾਈਏ ਕਸ਼ਮੀਰ ਨੂੰ, ਤੇ ਆਪਦੇ ਜਿਹੜੇ 4 ਸੂਬੇ ਆ ਉਹਨਾਂ ਨੂੰ ਸਾਂਭ ਲਈਏ, ਆਪਾਂ ਕੀ ਕਰਨਾ ਕਸ਼ਮੀਰ, ਇਵੇਂ ਭਾਰਤ ਨੇ ਵੀ ਕੀ ਕਰਨਾ, ਉਹਨਾਂ ਨੂੰ ਅੱਡ ਆਜ਼ਾਦੀ ਦਿਓ ਤੇ ਇਨਸਾਨੀਅਤ ਨਾਤੇ ਉਹਨਾਂ ਨੂੰ ਜਿਉਣ ਦਿਓ। ਕਿੱਡੀ ਸਿੰਪਲ ਜੀ ਗੱਲ ਆ, ਕਿੱਡਾ ਸਿੰਪਲ ਜਿਹਾ ਬਿਆਨ ਆ। ਪਰ ਮੈਂ ਕੱਲ ਦੇਖਿਆ ਵੀ ਇੱਕ ਟੀਵੀ ਚੈਨਲ ਦੀ ਇੱਕ ਐਂਕਰ ਕਿਸੇ ਪਾਕਿਸਤਾਨ ਦੇ ਪੀਰਜ਼ਾਦਾ ਨਾਂ ਦਾ ਇੱਕ ਰੱਖਿਆ ਦਾ ਮਾਹਰ ਆ, ਉਹਨੂੰ ਲੈ ਕੇ ਆ ਰਹੀ ਆ, ਉਹਨੂੰ ਜਿਹੜੀ ਇੱਕ ਡਿਬੇਟ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ, ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਵੀ ਦੱਸੋ ਜੀ ਹੁਣ ਤਾਂ ਤੁਹਾਡੇ ਲੋਕ ਹੀ ਕਹਿਣ ਲੱਗ ਗਏ ਵੀ ਇਮਰਾਨ ਖਾਨ, ਉਹਨਾਂ ਨੇ ਨਾਲ ਹੋਰ ਜੋੜਤਾ ਮਸਾਲਾ ਲਾਤਾ, ਅਫਰੀਦੀ ਨੇ ਤਾਂ ਸਿਰਫ ਇੰਨਾ ਕਿਹਾ ਸੀ ਵੀ ਛੱਡੋ ਸਾਨੂੰ ਕੀ ਕਰਨਾ ਸੀ, ਆਪਦਾ ਮੁਲਕ ਸਾਂਭੀਏ, ਕਿੱਡੀ ਸਿੰਪਲ ਗੱਲ ਆ। ਤੇ ਮੀਡੀਆ ਨੇ ਮਸਾਲਾ ਲਾਤਾ, ਕਹਿੰਦਾ ਇਮਰਾਨ ਖਾਨ ਤੋਂ ਆਪਦੇ 4 ਸੂਬੇ ਤਾਂ ਸਾਂਭੇ ਨੀ ਜਾਂਦੇ, ਹੋਰ ਕਿਸੇ ਦਾ ਕੀ ਸਾਂਭੂਗਾ। ਤੇ ਇਮਰਾਨ ਖਾਨ ਦੇ ਤੇ ਅਫਰੀਦੀ ਦਾ ਦੋਨਾਂ ਦਾ ਕ੍ਰਿਕੇਟਰ ਹੋਣ ਦਾ ਕਾਰਨ ਨੂੰ ਬਣਾ ਕੇ ਤੇ ਦੋਨਾਂ ਚ ਆਪਸ ਮੈਂ ਸਿੰਘ ਵਸਾਉਣ ਦਾ ਮਾਮਲੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਹਾਲਾਂਕਿ ਜਿਹਨੇ ਵੀ ਅਫਰੀਦੀ ਦੀ ਉਹ ਸੁਣੀ ਆ ਉਹਦੇ ਚ ਕੋਈ ਇਮਰਾਨ ਖਾਨ ਨੇ ਉਹਨੇ ਜ਼ਿਕਰ ਨੀ ਕਰਿਆ ਕਿਤੇ ਉਹਨੇ ਤਾਨਾ ਨੀ ਮਾਰਿਆ ਬੜੀ ਸਿੰਪਲ ਜੀ ਉਹਨੇ ਗੱਲ ਕੀਤੀ ਆ ਪਰ ਜਦੋਂ ਪੀਰਜਾਦੇ ਨੂੰ ਪਹਿਲਾਂ ਸਵਾਲ ਕੀਤਾ ਗਿਆ ਵੀ ਤੂੰ ਭਾਈ ਇਹ ਇਹ ਤੁਹਾਡਾ ਜਿਹੜੇ ਮੁਲਕ ਦਾ ਜਿਹੜੇ ਲੋਕ ਇਹ ਕਿਵੇਂ ਕਹਿ ਰਿਹਾ ਉਹਦਾ ਮੂਹਰੋਂ ਜਵਾਬ ਸੀ ਕਹਿੰਦਾ ਮਹਾ ਬੇਵਕੂਫ ਪਲੇਅਰ ਆ ਅਫਰੀਦੀ ਅਨਪੜ੍ਹ ਗੁਆਰ ਜਾਹਲ ਕਿਸੇ ਥਾਂ ਦਾ ਕਹਿੰਦਾ ਤੇ ਉਹਨੂੰ ਕੀ ਪਤਾ ਬਿਆਨ ਕਿਵੇਂ ਦਿੱਤੇ ਜਾਂਦੇ ਆ ਹੁਣ ਮੈਨੂੰ ਬੜੀ ਹੈਰਾਨੀ ਹੋਈ ਹੈ ਇਸ ਗੱਲ ਦੇ ਉੱਤੇ ਵੀ ਇੱਕ ਮੀਡੀਆ ਕਿਵੇਂ ਬਲਦੀ ਦੇ ਉੱਤੇ ਤੇਲ ਪਾ ਰਿਹਾ ਕਿਵੇਂ ਮਸਲੇ ਨੂੰ ਕਿੱਧਰ ਨੂੰ ਲਿਜਾ ਰਿਹਾ ਜਦੋਂ ਮਸਲਾ ਏਦਾਂ ਉਲਝ ਜਾਂਦਾ ਫੇਰ ਫਿਰ ਰਾਜਨਾਥ ਸਿੰਘ ਨੇ ਦਵਾ ਦਾ ਬਿਆਨ ਦਿੱਤਾ ਨਾ ਜੀ ਕਸ਼ਮੀਰ ਹਮਾਰਾ ਅੰਗ ਥਾ ਹਮਾਰਾ ਰਹੇਗਾ ਹਮਾਰਾ ਹੈ ਉਹ ਨਾਰੇ ਲਾਉਣ ਲੱਗ ਜਾਂਦੇ ਨਾਲ ਦੀ ਨਾਲ ਵੀ ਜਦੋਂ ਗੱਲ ਨੇੜੇ ਲੱਗਣ ਲੱਗ ਜਾਂਦੀ ਹੈ ਕੁਛ ਵੀ ਕਰਨ ਲੱਗ ਜਾਂਦੀ ਹੈ ਤੇ ਮੀਡੀਆ ਇਹੋ ਜਿਹਾ ਰੋਲ ਅਦਾ ਕਰਦਾ ਫਿਰ ਇਹ ਹੁਜਰਾਂ ਹੁੰਦੀਆਂ ਜਿਹੜੀਆਂ ਬਾਰਡਰ ਕਰਾਸ ਹੁੰਦੇ ਆ ਬਾਰਡਰ ਕਰਾਸ ਹੋ ਕੇ ਬੰਦੇ ਮਾਰਨ ਦੀਆਂ ਗੱਲਾਂ ਹੁੰਦੀਆਂ ਕੱਲ ਜਦੋਂ ਐਂਕਰ ਵਾਰ ਵਾਰ ਕਹਿ ਰਹੇ ਸੀ ਵੀ ਤੁਹਾਡੇ ਪੀਣ ਨੂੰ ਪਾਣੀ ਨੀ ਤੁਹਾਡੇ ਕਰਾਚੀ ਦੇ ਵਿੱਚ ਐ ਬੰਦੇ ਮਾਰ ਦਿੰਦੇ ਆ ਫਲਾਨਾ ਕਰ ਦਿੰਦੇ ਆ ਤੇ ਫਿਰ ਇਹ ਜਿਹੀਆਂ ਚੀਜ਼ਾਂ ਸੁਣ ਕੇ ਇਹ ਜਿਹੀਆਂ ਚੀਜ਼ਾਂ ਦੇਖ ਕੇ ਤਾਂ ਫਿਰ ਕਿਹਦਾ ਖੂਨ ਨੀ ਖੋਲਦਾ ਜੇ ਹੁਣ ਕੋਈ ਸਾਨੂੰ ਸ਼ਰੇਆਮ ਟੀਵੀ ਤੇ ਬਹਿ ਕੇ ਬੰਦਾ ਚੰਗਾ ਬੋਲੂਗਾ ਤਾਂ ਸਾਡਾ ਖੂਨ ਤਾਂ ਖੋਲੂਗਾ ਹੀ ਨਾ ਕਿਤੇ ਤਾਂ ਜ਼ਮੀਰ ਕੋਈ ਨਾ ਕੋਈ ਬੋਲੂਗੀ ਵੀ ਅਸੀਂ ਦਿਖਾਈਏ ਰੰਗ ਫਿਰ ਸੋ ਉਹ ਚੀਜ਼ਾਂ ਉਹਨੇ ਕੱਲ ਸ਼ਰੇਆਮ ਕਿਹਾ ਕਹਿੰਦਾ ਸਾਡੇ ਕੋਲੇ ਹੁਣ ਨਾ ਸਾਨੂੰ ਘੱਤਰ ਵਾਲਾ ਪਾਕਿਸਤਾਨ ਨਾ ਜਾਣਿਓ ਸਾਡੇ ਕੋਲੇ ਉਹਨਾਂ ਇੰਨਾ ਕਸਲਾ ਆਏਗਾ ਵੀ ਤੁਹਾਨੂੰ ਮਲੇ ਜਾਂ ਮੇਟ ਕਰ ਦੇਵਾਂਗੇ ਸੋ ਇਹ ਜੇ ਤਾਂ ਟੀਵੀ ਐਂਕਰ ਤੇ ਇਹ ਜੇ ਤਾਂ ਮੀਡੀਆ ਰੋਲ ਅਦਾ ਕਰ ਰਿਹਾ ਸਾਡਾ
ਜੀ ਬਿਲਕੁਲ ਜੀ ਬਿਲਕੁਲ ਜੋ ਮੀਡੀਆ ਦਾ ਰੋਲ ਆ ਉਹ ਅੱਜ ਕੱਲ
ਜੀ
ਬਿਲਕੁਲ ਮੀਡੀਆ ਦਾ ਰੋਲ ਆ ਜੋ ਅੱਜ ਕੱਲ ਲੋਕਾਂ ਨੂੰ ਸਹੀ ਰਸਤੇ ਵੱਲ ਘੱਟ ਬਸ ਮਿਰਚ ਮਸਾਲਾ ਜਿਹੜਾ ਲਾ ਕੇ ਖਬਰਾਂ ਦੇਣੀਆਂ ਉਧਰ ਨੂੰ ਕੁਛ ਜਿਆਦਾ ਹੀ ਹੋਇਆ ਹੋਇਆ ਵਾ ਸੋ ਖਬਰਾਂ ਦੇ ਵਿੱਚ ਤਾਂ ਮੇਰੇ ਖਿਆਲ ਅੱਜ ਜੀ ਇੰਨਾ ਹੀ ਆ ਤੇ ਪਰ ਆਪਾਂ ਜਾਂਦੇ ਜਾਂਦੇ ਇੱਕ ਤੁਸੀਂ ਖਬਰ ਜ਼ਰੂਰ ਜਿਹੜਾ ਅਧਿਆਪਕਾਂ ਦਾ ਸੰਘਰਸ਼ ਚੱਲ ਰਿਹਾ ਸੀ ਸੋ ਸੀ ਕਿ ਨਵੀਂ ਅਪਡੇਟ ਹੈ ਕਿ ਉਸ ਸੰਘਰਸ਼ ਦਾ ਕੀ ਬਣਿਆ ਉਸਦੇ ਬਾਰੇ ਜ਼ਰੂਰ ਜੇ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਦੱਸ ਕੇ ਜਾਇਓ ਜੀ
ਅਧਿਆਪਕਾਂ ਦਾ ਕੁਛ ਨੀ ਬਣਿਆ ਜੀ ਸਟੂਡੈਂਟਾਂ ਦਾ ਵਿਚਾਰਿਆਂ ਦਾ ਜ਼ਰੂਰ ਉਹਨਾਂ ਨੂੰ ਉਹਨਾਂ ਦਾ ਬਣ ਰਿਹਾ ਉਹਨਾਂ ਦਾ ਜਿਹੜਾ ਮਾੜਾ ਦੌਰ ਚੱਲ ਰਿਹਾ ਜਿਹੜਾ ਟਾਈਮ ਉਹਨਾਂ ਨੇ ਪੜ੍ਹਨਾ ਸੀ ਉਸ ਟਾਈਮ ਚ ਅਧਿਆਪਕ ਜਿਹੜੇ ਆਪਦੇ ਧਰਨੇ ਲਾਈ ਬੈਠੇ ਆ ਤੇ ਉਹ ਆਪਦਾ ਆਪ ਉਹ ਤਾਂ ਆਪਦੀਆਂ ਤਨਖਾਹਾਂ ਦੇ ਰੌਲੇ ਪਾ ਰਹੇ ਆ ਤੇ ਜਿਹਨਾਂ ਦਾ ਭਵਿੱਖ ਰੋਲ ਰਿਹਾ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਪਤਾ ਕਿ ਉਹਨਾਂ ਦਾ ਕੀ ਭਵਿੱਖ ਹੋਣਾ ਚਾਹੀਦਾ ਸੀ ਮੇਰੇ ਨਾਲ ਖੁਦ ਹੋਇਆ ਵੀ 83 ਦੇ ਵਿੱਚ ਕਾਲਜ ਦੇ ਵਿੱਚ ਗਏ ਤਾਂ ਅਧਿਆਪਕਾਂ ਦੀ ਹੜਤਾਲ ਚੱਲਦੀ ਸੀ ਤੇ 6 ਮਹੀਨੇ ਕਾਲਜ ਦੇ ਵਿੱਚ ਕੋਈ ਪੀਰੀਅਡ ਨੀ ਲੱਗਿਆ ਸੀ ਸਾਰਾ ਕਾਲਜ ਹੀ 8-9 ਮਹੀਨੇ ਲੱਗਦਾ ਜੀ ਜੋ 6 ਮਹੀਨੇ ਕੋਈ ਪੀਰੀਅਡ ਨੀ ਲੱਗਿਆ ਸਿੰਗਲ ਪੀਰੀਅਡ ਨੀ ਲੱਗਿਆ ਪ੍ਰੋਫੈਸਰ ਆਉਂਦੇ ਸੀ ਆ ਕੇ ਬਹਿ ਕੇ ਦਰੀ ਬਿਠਾ ਕੇ ਮੁੜ ਜਾਂਦੇ ਸੀ ਸੋ ਦੱਸੋ ਕਿੱਥੋਂ ਮਿੰਟੂ ਬਰਾੜਾ IAS ਆਫਿਸਰ ਬਣ ਜਾਂਦਾ ਨਹੀਂ ਬਣ ਸਕਦਾ ਨਾ ਅਨਪੜ੍ਹ ਦਾ ਅਨਪੜ੍ਹ ਹੀ ਰਹਿ ਗਿਆ ਉਹ ਤਾਂ ਹੀ ਰਹਿ ਗਿਆ ਵੀ ਉਹ ਟਾਈਮ ਸੀ ਜਿਹੜਾ ਭਵਿੱਖ ਗਾਲ ਕੇ ਰੱਖਦਾ ਸਾਡੇ ਲੋਕਾਂ ਦਾ ਇਹਨਾਂ ਲੋਕਾਂ ਨੇ ਪਰ ਇਹ ਮੈਂ ਕਈ ਵਾਰੀ ਮਾਸਟਰ ਮੇਰੇ ਨਾਲ ਗੁੱਸੇ ਹੋ ਜਾਂਦੇ ਵੀ ਤੂੰ ਮਾਸਟਰਾਂ ਨੂੰ ਬੜੇ ਲੰਮੇ ਹੱਥੀ ਲੈਣਾ ਤੇ ਪਰਿੰਡਾਂ ਤੱਕ ਕਹਿਣਾ ਮੈਂ ਬਿਲਕੁਲ ਕਹਿਣਾ ਗਾ ਮੈਂ ਕਹਿਣਾ ਵੀ ਜਿਹੜੇ ਰਾਸ਼ਟਰ ਦੇ ਨਿਰਮਾਤਾ ਜੇ ਇੱਕ ਮਿਸਤਰੀ ਜਿਹੜੇ ਮਿਸਤਰੀ ਨੂੰ ਕਹੀਏ ਵੀ ਤੂੰ ਸਾਡਾ ਘਰ ਬਣਾ ਕੇ ਦੇਣਾ ਤੇ ਉਹ ਘਰ ਬਣਾਉਣ ਦੀ ਥਾਂ ਤੇ ਆਕੜ ਕੇ ਬਹਿ ਜੇ ਤੇ ਇੱਟ ਵੀ ਨਾ ਧਰੇ ਤਾਂ ਫਿਰ ਸਾਨੂੰ ਦੱਸੋ ਉਸ ਮਿਸਤਰੀ ਨੂੰ ਅਸੀਂ ਕੀ ਕਹਾਂਗੇ ਸੋ ਇਹ ਰਾਸ਼ਟਰ ਦੇ ਨਿਰਮਾਤਾ ਸਾਡੇ ਮਾਸਟਰ ਇਹਨਾਂ ਨੂੰ ਇੱਕ ਉੱਚ ਪੱਧਰ ਤੇ ਸੋਚਣਾ ਪਊਗਾ ਇਹਨਾਂ ਨੂੰ ਜਿਹੜੇ ਆਪਦੇ ਐਜੂਕੇਸ਼ਨ ਕਰਦੇ ਆ ਵਿਰੋਧ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਜੇ ਇਹ ਕੁਰਬਾਨੀ ਦੇਣ ਵੀ ਅਸੀਂ ਬੱਚਿਆਂ ਦੀ ਪੜ੍ਹਾਈ ਨੂੰ ਕੋਈ ਹਰਜਾਨਾ ਨਹੀਂ ਦਿੰਦੇ ਤੇ ਮੈਂ ਗਰੰਟੀ ਕਰਦਾ ਕੱਲਾ ਕੱਲਾ ਨਾਗਰਿਕ ਇਹਨਾਂ ਨਾਲ ਉੱਠ ਕੇ ਤੁਰੂਗਾ ਹਰੇਕ ਮਾਪੇ ਦਾ ਸਹਿਯੋਗ ਦੇਣਗੇ ਮੈਂ ਖੁਦ ਇਹਨਾਂ ਨੂੰ ਮੈਂ ਵਾਅਦਾ ਕਰਦਾ ਵੀ ਮੈਂ ਜਿਹੜਾ ਬੰਦਾ ਧੜਕ ਤੋਂ ਉੱਥੇ ਮਾਸਟਰਾਂ ਨੂੰ ਨਿੰਦਾ ਉਹ ਸਿਰਫ ਇਸ ਕਾਰਨ ਕਰਕੇ ਨਿੰਦਾ ਵੀ ਉਹ ਆਪਣਾ ਫਰਜ਼ ਡਿਊਟੀ ਪੈਸੇ ਮੁਤਾਬਕ ਨਹੀਂ ਦਿੰਦੇ ਤੇ ਉਹ ਰਾਸ਼ਟਰ ਜਿਹੜਾ ਨਿਰਮਾਣ ਕਰਨਾ ਉਹ ਨਹੀਂ ਨਿਰਮਾਣ ਕਰ ਰਹੇ ਤਾਂ ਮੈਂ ਖੁਦ ਇਹਨਾਂ ਨੂੰ ਇਹਨਾਂ ਦਾ ਸਹਿਯੋਗ ਮੈਂ ਵੀ ਦੇਊਂਗਾ ਆਪਦਾ ਬਣਦਾ ਜਿੰਨਾ ਦੇ ਸਕਦਾ ਹਾਂ ਇਵੇਂ ਜੇ ਹਰ ਬੱਚਾ ਸਹਿਯੋਗ ਦੇਊਗਾ ਜੇ ਮਾਸਟਰ ਇਹ ਦਿਖਾਉਣਗੇ ਵੀ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਪਰ ਸਾਨੂੰ ਬਣਦਾ ਹੱਕ ਨਹੀਂ ਮਿਲ ਰਿਹਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਮਾਸਟਰ ਕਹਿੰਦੇ ਵੀ ਸਾਨੂੰ ਤਨਖਾਹਾਂ ਨੀ ਮਿਲਦੀਆਂ ਇੱਕ ਮਾਸਟਰ ਨੂੰ 50,000 ਤਨਖਾਹ ਮਿਲਦੀ ਆ ਠੀਕ ਆ ਜੀ ਜੇ 50,000 ਤਨਖਾਹ ਮਿਲਦੀ ਆ ਤਾਂ ਡੇਲੀ ਦਾ 1500 ਰੁਪਈਆ ਦੇ ਨੇੜੇ ਹੋ ਗਿਆ 1500 ਤੋਂ ਉੱਤੇ ਹੋ ਗਿਆ ਠੀਕ ਆ ਤੇ ਇੱਕ ਮਜ਼ਦੂਰ ਆ ਮੈਂ ਹੁਣ ਦੇਖਿਆ ਵੀ ਘਰੇ ਮਿਸਤਰੀ ਲੱਗਿਆ ਤੇ ਮਜ਼ਦੂਰ ਦੀ ਜਿਹੜੀ ਤਨਖਾਹ ਉੱਥੇ ਨਾ 150 ਤੋਂ 200 ਰੁਪਈਆ ਡੇਲੀ ਦੀ ਤੇ ਉਹਨੂੰ ਮਿਲਦਾ 5,000 ਰੁਪਇਆ ਵੱਧ ਤੋਂ ਵੱਧ ਠੀਕ ਆ ਮਹੀਨੇ ਦਾ ਉਹ 5,000 ਵਾਲਾ ਤਾਂ ਤੜਕੇ ਤੋਂ ਬੱਠਲ ਚੱਕਦਾ ਆਥਣ ਤੱਕ ਬੱਠਲ ਚੱਕ ਚੱਕ ਕੇ ਜਾਂਦਾ ਜਦੋਂ 150-200 ਨਾਲ ਵੀ ਘਰ ਪਾਲੀ ਜਾਂਦਾ ਤੇ ਉਹ ਆਪਦਾ ਭਾਈ ਉੱਥੇ ਰਜਾ ਤੇ ਰਾਜੀ ਆ ਤੇ ਇਹ ਬੰਦੇ ਜਿਹੜੇ ਤੜਕੇ ਨਹਾ ਧੋ ਕੇ ਆਉਂਦੇ ਆ ਸਕੂਲ ਦੇ ਵਿੱਚ ਆ ਕੇ ਵੀ ਜਿਹੜੇ ਉਹਨਾਂ ਦੇ 6 ਜਾਂ 4 ਪੀਰੀਅਡ ਹੁੰਦੇ ਆ 40-40 ਮਿੰਟ ਦੇ ਤੇ ਉਦੋਂ ਬਾਅਦ ਉਹਨਾਂ ਨੇ ਕਦੇ ਵੀ ਸਕੂਲ ਦਾ ਜਾਂ ਕਿਤੇ ਕੋਈ ਨਿੱਜੀ ਕੰਮ ਜਾਂ ਕੋਈ ਕਹਿ ਸਕਦਾ ਵੀ ਜੇ ਕਿਤੇ ਵੀ ਇੰਨਾ ਵੀ ਆਪਦੀ ਮਰਜ਼ੀ ਨਾਲ ਸਕੂਲ ਦਾ ਡੱਕਾ ਨੀ ਤੋੜਦੇ। ਬਹੁਤ ਰੇਅਰ ਮਾਸਟਰ ਆ, ਗਿਣਤੀ ਦੇ 5% ਮਾਸਟਰ ਹੋਣਗੇ ਜਿਹੜੇ ਵਿਹਲੇ ਨੀ ਬਹਿੰਦੇ ਤੇ ਜਿਹੜੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਆ ਜਾਂ ਕੁਛ ਕਰਦੇ ਆ ਤੇ ਉਹ ਕੀ ਕਰਦੇ ਆ 1500 ਰੁਪਇਆ ਉਹਨਾਂ ਨੂੰ ਥੋੜਾ, ਪਰ ਫੇਰ ਵੀ ਕਹਿਣਗੇ ਸਾਡੀਆਂ ਤਨਖਾਹਾਂ ਘੱਟ ਆ, ਸਾਨੂੰ ਫਲਾਨੇ ਚੀਜ਼ਾਂ ਨੀ ਮਿਲੀਆਂ, ਸਾਨੂੰ ਉਹ ਨੀ ਮਿਲੀਆਂ। ਹਾਂ ਜਿਹੜੀਆਂ ਗੱਲਾਂ ਨੌਕਰੀਆਂ ਦੇ ਮਾਮਲੇ ਚ ਗੱਲਾਂ ਆ ਗਈਆਂ ਵੀ ਭਾਈ ਨੌਕਰੀਆਂ ਪੜ੍ਹਾਈ ਲਿਖਾਈ ਕਰ ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ, ਤਾਂ ਪੜ੍ਹਾਈ ਲਿਖਾਈ ਤਾਂ ਮਾਸਟਰਾਂ ਨਾਲ ਵੱਧ, ਐਮਫਿਲ, ਐਮਏ, ਪੀਐਚਡੀ, ਹੋਰ ਬਹੁਤ ਕੁਛ ਕਰੀਏ, ਆਈਟੀ ਤੇ ਜੇਬੀਟੀ ਤਾਂ ਚੀਜ਼ਾਂ ਹੀ ਕੁਛ ਨੀ ਹੈ, ਤਾਂ ਸਾਲ ਸਾਲ ਦੋ ਦੋ ਸਾਲ ਦੀਆਂ ਪੜ੍ਹਾਈਆਂ ਕੀਤੀਆਂ ਇਹਨਾਂ ਨੇ। ਤੇ ਜਿਹੜੇ ਬੰਦਿਆਂ ਨੇ 15-15 ਸਾਲ 25 ਸਾਲ ਪਿੱਛੇ ਗਾਲੇ ਆ ਉਹਨਾਂ ਨੂੰ ਨੀ ਜੋਬ ਮਿਲ ਰਹੀ, ਉਹ ਤਾਂ ਇੱਕ ਸਟਰਕਚਰ ਬਦਲ ਗਿਆ, ਉਹ ਤਾਂ ਪੜ੍ਹਾਈ ਲਿਖਾਈ ਦੇ ਤੁਹਾਡੇ ਚ ਕਿਤੇ ਨਾ ਕਿਤੇ ਕਮੀ ਆ ਵੀ ਤੁਸੀਂ ਇੱਕ ਚੀਜ਼ ਤੇ ਬੈਠੇ ਹੋ, ਤੁਹਾਡੀ ਸੂਈ ਇੱਥੇ ਅਟਕੀ ਹੋਈ ਆ ਵੀ ਮੈਂ ਤਾਂ ਵੱਧ ਪੜ੍ਹ ਗਿਆ, ਹੁਣ ਮੈਨੂੰ ਤਾਂ ਸਰਕਾਰ ਆਪਦਾ ਜਵਾਈ ਲਾਵੇ ਬਸ, ਮੈਨੂੰ ਤਾਂ ਆਹੀ ਚਾਹੀਦਾ, ਹੋਰ ਨੀ ਮੈਨੂੰ ਚਾਹੀਦਾ। ਤੇ ਪਰ ਜਿਹੜੇ ਜਿਹੜੇ ਲੋਕ ਜਿਹਨੇ ਉੱਭਰਨਾ ਨਾ ਉਹ ਤਾਂ ਪੱਥਰਾਂ ਦੇ ਸੀਨੇ ਪਾੜ ਕੇ ਨਿਕਲਦਾ, ਜੇ ਤੁਸੀਂ ਪੜ੍ਹ ਲਿਖ ਕੇ ਵੀ ਨਹੀਂ ਜੋਬ ਮਿਲੀ ਤਾਂ ਤੁਹਾਡੇ ਕੋਈ ਗਿਆਨ ਇੰਦਰੀਆਂ ਹੋਰ ਤਾਂ ਖੁੱਲ ਗਈਆਂ ਨਾ ਉਸ ਪੜ੍ਹਾਈ ਲਿਖਾਈ ਨਾਲ, ਤੁਹਾਡੇ ਕੋਲ ਬਹੁਤ ਸਾਰਾ ਗਿਆਨ ਆ ਗਿਆ। ਜੇ ਮਾਈਕਰੋਸੋਫਟ ਵਾਲੇ ਬਿਲ ਗੇਟਸ ਵਰਗੇ ਬੰਦਾ ਕਹਿੰਦਾ ਵੀ ਮੈਂ ਤਾਂ ਜੋਬ ਕਰਨੀ ਇੰਜੀਨੀਅਰ ਬਣ ਕੇ, ਤਾਂ ਉਹ ਅੱਜ ਮਾਈਕਰੋਸੋਫਟ ਕੰਪਨੀ ਨਹੀਂ ਖੜੀ ਹੁੰਦੀ ਸੀ ਤੇ ਦੁਨੀਆਂ ਦਾ ਦੂਜੇ ਨੰਬਰ ਦਾ ਅਮੀਰ ਬੰਦਾ ਨਹੀਂ ਹੋਣਾ ਸੀ। ਸੋ ਅੱਜ ਈਵਨ ਸਟੀਵ ਜੈਕਰ ਦੀ ਧੀ ਨੇ ਲਿਖਿਆ, ਅੱਜ ਇੱਕ ਕਿਤਾਬ ਲਿਖੀ ਆ, ਉਸ ਕਿਤਾਬ ਦੇ ਵਿੱਚ ਉਹਨੇ ਆਪਦੇ ਬਾਪ ਦਾ ਇਹ ਗੱਲ ਲਿਖੀ ਆ, ਕਹਿੰਦਾ ਜਿਹੜਾ ਅਸਲੀ ਟਾਈਮ ਹੁੰਦਾ ਬੱਚੇ ਦੀ ਡਿਵੈਲਪਮੈਂਟ ਦਾ ਤੇ ਬੱਚੇ ਦੀ ਕ੍ਰੀਏਸ਼ਨ ਦਾ ਉਹ ਆ ਕਾਲਜ ਟਾਈਮ, ਤੇ ਉਹ ਟਾਈਮ ਉੱਥੋਂ ਦੇ ਕਾਲਜ ਦੇ ਵਿੱਚ ਉਹਦਾ ਉਹਨੂੰ ਪੜ੍ਹਾ ਕੇ ਉਹਨੂੰ ਸਿਖਾ ਕੇ ਬਰਬਾਦ ਕਰ ਦਿੱਤਾ ਜਾਂਦਾ। ਦੇਖੋ ਬੜੀ ਗਹਿਰੀ ਗੱਲ ਕਹੀ ਆ ਸਟੀਵ ਜੈਕਬ ਨੇ ਵੀ ਹਰ ਬੰਦੇ ਚੋਂ ਕਹਿੰਦਾ ਇੱਕ ਕੁਆਲਿਟੀ ਆ, ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਕ੍ਰੀਏਸ਼ਨ ਆ, ਪਰ ਉਸ ਕ੍ਰੀਏਸ਼ਨ ਦੌਰਾਨ ਉਹਦੀ ਕ੍ਰੀਏਸ਼ਨ ਦੀ ਸੁੱਚ ਬੰਦ ਕਰਕੇ ਉਹਨੂੰ ਇਹ ਪੜ੍ਹਾਇਆ ਜਾਂਦਾ ਵੀ ਪਾਣੀਪਤ ਕੀ ਲੜਾਈ ਮੇਂ ਕਿਆ ਹੁਆ ਥਾ, ਫਲਾਨੀ ਲੜਾਈ ਮੇਂ ਕਿਆ ਹੁਆ ਥਾ, ਧਮਕੀ ਮੇਂ ਯੇ ਹੁਆ ਥਾ, ਇਹ ਜੇ ਸਬਜੈਕਟ ਉਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਜਿਹੜੀਆਂ ਚੀਜ਼ਾਂ ਉਸ ਟਾਈਮ ਉਹਨੂੰ ਜਿਹੜੀ ਕਿਤੇ ਤਾਂ ਉਹਦੀ ਕ੍ਰੀਏਸ਼ਨ ਹੋਣੀ ਸੀ ਉਹਦੀ ਥਾਂ ਤੇ ਉਹ ਅਟਕ ਕੇ ਰਹਿ ਜਾਂਦਾ ਇੱਕ ਕਿਤਾਬੀ ਕੀੜਾ ਬਣ ਕੇ, ਜਿਹੜਾ ਕੋਈ ਬੜਾ ਹੁਸ਼ਿਆਰ ਹੋਵੇ ਉਹਨਾਂ ਚ ਉਲਝ ਕੇ ਰਹਿ ਜਾਂਦਾ ਤੇ ਜਿਹੜਾ ਨਲਾਇਕ ਹੋਵੇ ਉਹਦੀ ਖਾਨਾ ਪੂਰਤੀ ਕਰਕੇ ਪਸਾਰ ਲੈਂਦਾ। ਪਰ ਉਹ ਹੋ ਸਕਦਾ ਵੀ ਉਸ ਦੌਰਾਨ ਦੇ ਵਿੱਚ ਉਹਨੇ ਵੀ ਕੋਈ ਐਪਲ ਦੀ ਕਾਢ ਕਰ ਕੱਢਦੇ ਨਹੀਂ ਹੋਵੇ। ਤਾਂ ਇਹ ਸਟੀਵ ਜੈਕਬਸ ਦੀ ਧੀ ਨੇ ਅੱਜ ਕਿਤਾਬ ਅੱਜ ਰਿਲੀਜ਼ ਹੋਈ ਆ ਕੱਲ ਹੀ, ਤੇ ਉਸ ਕਿਤਾਬ ਉਹਦੇ ਵਿੱਚ ਉਹਨੇ ਆਪਦੇ ਫਾਦਰ ਦਾ ਜਿਹੜੀ ਇਹ ਸਟੇਟਮੈਂਟ ਲਿਖੀ ਆ। ਸੋ ਸਾਨੂੰ ਸੋਚਣਾ ਪੈਣਾ ਇਹਨਾਂ ਚੀਜ਼ਾਂ ਦੇ ਉੱਤੇ, ਇਹ ਬਹੁਤ ਵੱਡੀਆਂ ਗੱਲਾਂ। ਅਸੀਂ ਜੇ ਕਹੀਏ ਵੀ ਜੇ ਪੜ੍ਹ ਲਿਖ ਕੇ ਸਾਨੂੰ ਜੋਬ ਨੀ ਲੱਗੀ ਕੋਈ ਪ੍ਰੋਬਲਮ ਨੀ, ਜੇ ਤੁਸੀਂ ਕੁਛ ਕਰਨ ਜੋਗੇ ਹੋਣਾ, ਤੁਸੀਂ ਕੁਛ ਕਰਨਾ ਚਾਹੁੰਦੇ ਹੋ, ਤੁਸੀਂ ਕਿਤੇ ਵੀ ਕੁਛ ਕਰ ਲਓਗੇ। ਹੁਣ ਆਸਟ੍ਰੇਲੀਆ ਦੇ ਵਿੱਚ ਹੀ ਆ, ਦੇਖੋ ਆਸਟ੍ਰੇਲੀਆ ਦੇ ਵਿੱਚ ਕਈ ਵਾਰੀ ਮੁੰਡੇ ਆ ਜਾਂਦੇ ਆਈ ਟੀ ਐਕਸਪਰਟ ਹੁੰਦੇ ਆ, ਪਰ ਚਲਾਈ ਟੈਕਸੀ ਜਾਂਦੇ ਆ, ਕੋਈ ਕੁਛ ਕਰੀ ਜਾਂਦਾ। ਮਤਲਬ ਕੀ? ਮਤਲਬ ਉਹਨਾਂ ਦਾ ਇਹ ਆ ਕੰਮ ਕਰਨਾ। ਜਦੋਂ ਤੁਸੀਂ ਐਨਰਜੀ ਬਾਲੋਗੇ, ਐਨਰਜੀ ਦੇ ਵੱਟੇ ਐਨਰਜੀ ਪੈਦਾ ਹੋਣੀ ਆ, ਤੁਸੀਂ ਐਨਰਜੀ ਬਾਲਦੇ ਨੀ ਆਪਦੀ, ਉਡੀਕੀ ਜਾਂਦੇ ਹੋ ਵੀ ਰਾਈਟ ਚੁੱਲਾ ਮਿਲੂਗਾ ਸਾਨੂੰ ਉਸ ਚੁੱਲੇ ਚ ਪਾ ਕੇ ਬਾਲਾਂਗੇ, ਤਾਂ ਫੇਰ ਭਾਈ ਉਹ ਮਿਲਦਾ ਨੀ ਤੇ ਤੁਰੇ ਫਿਰੋ। ਤੇ ਮੈਂ ਤੁਹਾਨੂੰ 50 ਉਦਾਹਰਨਾਂ ਦੇ ਦਿੰਦਾ ਵੀ ਚੰਗੇ ਚੰਗੇ ਵੱਡੀਆਂ ਵੱਡੀਆਂ ਜੋਬਾਂ ਛੱਡ ਕੇ ਖੇਤੀ ਕਰਨ ਲੱਗੇ ਆ, ਉਹ ਕਾਮਯਾਬ ਹੋ ਗਏ, ਖੁਦ ਦੇ ਬੌਸ ਆ, ਆਪਦੀ ਚੌਧਰ ਕਰਦੇ ਆ, ਹੋਰ ਬਥੇਰੇ ਕੰਮਾਂ ਚ ਕਾਮਯਾਬ ਹੋਏ ਆ। ਮੈਂ ਤੁਹਾਨੂੰ ਇੱਥੇ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਦੇ ਮਾਲਕ ਵੀ ਦਿਖਾ ਦਿੰਦਾ, ਵੱਡੇ ਵੱਡੇ ਜਿਹੜੇ ਬਿਜਨਸਾਂ ਦੇ ਮਾਲਕ ਦਿਖਾ ਦਿੰਦੇ ਆ, ਜਿਹੜੇ ਕਿ ਸਰਕਾਰੀ ਨੌਕਰੀਆਂ ਮਗਰ ਨਾ ਪੈ ਕੇ ਤੇ ਉਹਨਾਂ ਨੇ ਕੁਛ ਨਾ ਕੁਛ ਕਰ ਦਿਖਾਇਆ। ਉਹ ਇਹ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਨੂੰ ਇਹ ਮਾਸਟਰਾਂ ਦੀ ਵੀ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਜਿੱਥੋਂ ਗੱਲ ਸ਼ੁਰੂ ਹੋਈ ਸੀ ਉਹ ਜਾਇਜ਼ ਨੀ ਹੈ, ਸਾਨੂੰ ਉਹਦਾ ਸਾਥ ਨਹੀਂ ਦੇਣਾ ਚਾਹੀਦਾ। ਸਾਨੂੰ ਮਾਸਟਰਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਵੀ ਮਾਸਟਰ ਜੀ ਪਹਿਲਾਂ ਸਾਡੇ ਜਵਾਕਾਂ ਦਾ ਭਵਿੱਖ ਆ, ਉਹਨਾਂ ਦੇ ਭਵਿੱਖ ਬਾਰੇ ਸੋਚੋ, ਕੋਈ ਨਵਾਂ ਤਰੀਕਾ ਐਜੂਕੇਸ਼ਨ ਦਾ ਕੱਢੋ। ਹੋਰ ਬਹੁਤ ਐਜੂਕੇਸ਼ਨ ਦੇ ਤਰੀਕੇ ਹੁੰਦੇ ਆ, ਜੇ ਮਾਸਟਰ ਬੰਦਾ ਮਾਸਟਰ ਨਹੀਂ, ਪਹਿਲੀ ਗੱਲ ਤਾਂ ਮਾਸਟਰ ਨੂੰ ਅਸੀਂ ਬੜੀ ਲਾਈਟਲੀ ਲੈਂਦੇ ਹਾਂ, ਸਾਨੂੰ ਬਸ ਉਸ ਜਿਹੜਾ ਸਕੂਲ ਵਾਲਾ ਮਾਸਟਰ ਜਿੱਤੇ ਆ ਨਾ, ਮਾਸਟਰ ਦਾ ਮੇਨੇ ਦੇਖੋ ਕੀ ਆ। ਜਿਹੜਾ ਬੰਦਾ ਮਾਸਟਰ ਆਪਦੀ ਫੀਲਡ ਦਾ, ਉਸ ਬੰਦੇ ਨੂੰ ਨੀ ਜੇ ਨਵਾਂ ਕੋਈ ਆਈਡੀਆ ਆਉਂਦਾ ਤਾਂ ਹੋਰ ਕਿਹਨੂੰ ਆਊਗਾ। ਸੋ ਨਵੇਂ ਆਈਡੀਏ ਨਾਲ ਉਹ ਆਪਦੀ ਵਿਰੋਧਤਾ ਕਰਨ ਸਰਕਾਰ ਕੋਲੇ, ਠੀਕ ਆ ਅਸੀਂ ਆਹਦੇ ਮੰਨਦੇ ਹਾਂ ਵੀ ਆਪਦੇ ਹੱਕਾਂ ਨੂੰ ਮੰਗਣ, ਪਰ ਇਹ ਕੀ ਮਤਲਬ ਹੋਇਆ ਕਿਸੇ ਦਾ ਭਵਿੱਖ ਰੋਲ ਕੇ ਆਪਦੇ ਹੱਕ ਮੰਗਣਾ। ਸੋ ਇੱਕ ਨਾ ਹੋਰ ਜਾਂਦਾ ਮੈਂ ਖਬਰ ਸਾਂਝੀ ਕਰਨੀ ਚਾਹੂੰਗਾ ਜੀ, ਧਰਤੀ ਹੋਰ ਪਰੇ ਹੋਰ। ਸੋ ਜੋ ਵੀ ਗੁਰਬਾਣੀ ਚ ਵਿਸ਼ਵਾਸ ਰੱਖਦੇ ਆ ਜਾਂ ਗੁਰਬਾਣੀ ਨੂੰ ਪੜ੍ਹਦੇ ਆ ਜਾਂ ਗੁਰਬਾਣੀ ਨੂੰ ਵਿਚਾਰਦੇ ਆ, ਤਾਂ ਉਹ ਅਕਸਰ ਇਸ ਲਾਈਨ ਦਾ ਜਿਹੜਾ ਪਾਠ ਕਰਦੇ ਆ, ਅਕਸਰ ਇਹ ਲਾਈਨ ਦੀ ਉਦਾਹਰਣ ਸੁਣਦੇ ਆ। ਤੇ ਇਹ ਬਾਬਾ ਨਾਨਕ ਹੋਰਾਂ ਨੇ ਜਿਹੜੀਆਂ ਗੱਲਾਂ ਉਸ ਟਾਈਮ ਚ ਲਿਖਤੀਆਂ ਤੇ ਅੱਜ ਕਹਿੰਦੇ ਵਿਗਿਆਨਕ ਉਹਨਾਂ ਨੂੰ ਸੱਚ ਸਾਬਤ ਕਰ ਰਹੇ ਆ। ਦੇਖੋ ਸੱਚ ਸਾਹਿਬ ਤੇ ਬਾਬੇ ਨਾਨਕ ਨੂੰ ਵਿਗਿਆਨਿਕਾਂ ਦੀ ਕੋਈ ਜਿਹੜੀ ਗਵਾਹੀ ਦੀ ਲੋੜ ਨਹੀਂ ਹੈ, ਕੋਈ ਇਹ ਲੋੜ ਨਹੀਂ ਹੈ ਵੀ ਜੇ ਵਿਗਿਆਨਿਕ ਕਹਿਣਗੇ ਤਾਂ ਹੀ ਬਾਬਾ ਨਾਨਕ ਸੱਚਾ ਸਾਬਤ ਹੋਊਗਾ। ਉਹ ਸੱਚ ਸਨ, ਉਹ ਸੱਚ ਹਨ ਤੇ ਉਹ ਸੱਚ ਰਹਿਣਗੇ। ਤੇ ਸਿੱਖ ਧਰਮ ਦਾ ਫਲਸਫਾ ਜਿਹੜਾ ਉਹਨਾਂ ਨੇ ਖੜਾ ਕੀਤਾ, ਜਿਹੜਾ ਉਹਨਾਂ ਨੇ ਜਿਹੜਾ ਕਲ ਤਾਰਨ ਦੀ ਜਿਹੜੀ ਗੱਲ ਕੀਤੀ ਜਾਂਦੀ ਆ, ਉਹਦਾ ਜਿਹੜਾ ਮੂਲ ਮੰਤਰ ਆ ਜਾਂ ਜਿਹੜੀ ਇੱਕ ਧੁਰਾ, ਉਹ ਸੱਚ ਆ। ਤੇ ਬਾਬਾ ਨਾਨਕ ਨਾ ਸੱਚ ਤੋਂ ਕਦੇ ਪਰਾਂ ਹੋਏ ਸੀ ਤੇ ਨਾ ਸੱਚ ਤੋਂ ਪਰਾਂ ਉਹਨਾਂ ਨੇ ਕੁਛ ਲਿਖਿਆ, ਨਾ ਸੱਚ ਤੋਂ ਪਰਾਂ ਉਹਨਾਂ ਨੇ ਕੋਈ ਗੱਲ ਕੀਤੀ। ਪਰ ਇਹ ਵੱਖਰੀ ਗੱਲ ਆ ਵੀ ਉਹਨਾਂ ਦਾ ਬੋਲਿਆ ਸੱਚ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਇਆ, ਸਾਨੂੰ ਬਹੁਤ ਸਾਰੇ ਲੋਕਾਂ ਨੂੰ ਸਾਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਕੀਤੀ ਤਾਂ ਅਸੀਂ ਟੇਢੇ ਵਿੰਗੇ ਤਰੀਕੇ ਨਾਲ ਕੀਤੀ। ਸਿੰਪਲ ਜੀ ਅਸੀਂ ਉਦਾਹਰਣ ਦਿੰਦੇ ਹਾਂ ਤਾਂ ਬਹੁਤ ਸਿੰਪਲ ਉਦਾਹਰਣ ਆ ਵੀ ਅਸੀਂ ਕੀ ਕਰਦੇ ਹਾਂ, ਅਸੀਂ ਲੋਕਾਂ ਨੂੰ ਦੱਸਦੇ ਹਾਂ ਵੀ ਬਾਬੇ ਨਾਨਕ ਨੂੰ ਜੀ ਐਂ ਕਰਕੇ, ਬਾਬਾ ਨਾਨਕ ਪੈਰ ਕਰਕੇ ਪੈ ਗਿਆ ਜੀ ਮਸਜਿਦ ਕੰਨੀ, ਲੋਕ ਆਦੇ ਜੀ ਇੱਧਰ ਤਾਂ ਉਹ ਆਦੇ ਕਹਿੰਦੇ ਇੱਧਰ ਨਾ ਪੈਰ ਕਰੋ, ਦੂਜੇ ਪਾਸੇ ਪੈਰ ਕਰੇ ਉੱਧਰ ਬਣ ਗਈ ਉੱਧਰ ਬਣ ਗਈ। ਅਸੀਂ ਇੱਕ ਚੀਪ ਕਿਸਮ ਦੀਆਂ ਇਹੋ ਜਿਹੀਆਂ ਗੱਲਾਂ ਦੀਆਂ ਉਦਾਹਰਨ ਦਿੰਦੇ, ਪਰ ਇਹਦਾ ਮੂਲ ਨੀ ਸਮਝਦੇ ਵੀ ਇਸ ਦਾ ਗੱਲ ਦਾ ਮੂਲ ਕੀ ਸੀ। ਇਸ ਗੱਲ ਦਾ ਮੂਲ ਜੇ ਜਿੱਥੇ ਸਮਝਣ ਦੀ ਕੋਸ਼ਿਸ਼ ਆ ਗਏ ਸੀ, ਸਮਝ ਗਏ ਵੀ ਹਰ ਘੱਟ ਘੱਟ ਦੇ ਵਿੱਚ ਵੱਸਦਾ ਹੋ, ਜੇ ਅਸੀਂ ਇਸ ਗੱਲ ਨੂੰ ਸਮਝ ਗਏ ਤਾਂ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ। ਪਰ ਅਸੀਂ ਤਾਂ ਇੰਨਾ ਵੀ ਨੀ ਸਮਝੇ, ਅਸੀਂ ਬਾਬੇ ਨਾਨਕ ਦੀ ਉਦਾਹਰਨ ਉਸੇ ਗੁਰੂ ਘਰ ਚ ਦੇ ਦਿਆਂਗੇ, ਸਾਰਾ ਕਿਤੇ ਕਰ ਦਿਆਂਗੇ, ਪਰ ਤੁਸੀਂ ਗੁਰੂ ਘਰ ਦੇ ਵਿੱਚ ਕਿਤੇ ਵੀ ਬੈਠ ਕੇ ਤਾਂ ਦੇਖੋ, ਥੋੜਾ ਜਿਹਾ ਕੁਦਰਤੀ ਤੁਹਾਡੇ ਪੈਰ ਉੱਧਰ ਹੋ ਜਾਣ ਤੇ ਤੁਸੀਂ ਦੇਖੋ ਤਾਂ ਅਸੀਂ ਤੁਹਾਡੇ ਨਾਲ ਕੀ ਵਰਤਾਰਾ ਕਰਦਾ ਉੱਥੇ ਆ ਕੇ ਕੋਈ ਨਾ ਕੋਈ ਬੰਦਾ। ਮੈਂ ਇਹ ਨੀ ਕਹਿੰਦਾ ਵੀ ਅਸੀਂ ਗੁਰੂ ਸਾਹਿਬ ਕੰਨੀ ਪੈਰ ਕਰਕੇ ਬੈਠੀਏ ਜਾਂ ਪੈਰ ਕਰੀਏ ਜਾਂ ਪਿੱਠ ਕਰੀਏ, ਨਾ ਮੈਂ ਇਹ ਨੀ ਕਹਿੰਦਾ। ਮੈਂ ਇਹ ਕਹਿਣਾ ਇਹ ਹੈ ਸਤਿਕਾਰ, ਕਿਉਂ ਨੀ ਕਰਨੇ ਚਾਹੀਦੇ ਸਾਨੂੰ ਪੈਰ, ਕਿਉਂ ਨੀ ਪਿੱਠ ਕਰਨੀ ਚਾਹੀਦੀ। ਅਸੀਂ ਗੁਰੂ ਤੋਂ ਮੁਣਕਰ ਨਹੀਂ ਹੋਣਾ, ਅਸੀਂ ਗੁਰੂ ਦਾ ਸਤਿਕਾਰ ਕਰਨਾ। ਸੋ ਸਤਿਕਾਰ ਕਰਨ ਲਈ ਅਸੀਂ ਪਿੱਠ ਨਹੀਂ ਕਰਨੀ, ਸਤਿਕਾਰ ਕਰਨ ਲਈ ਅਸੀਂ ਪੈਰ ਨਹੀਂ ਕਰਨੇ। ਪਰ ਜੇ ਅਸੀਂ ਇਹ ਕਹਿੰਦੇ ਹਾਂ ਵੀ ਪੈਰ ਐ ਨੀ ਕਰਨੀ ਵੀ ਉੱਧਰ ਗੁਰੂ ਸਾਹਿਬ ਆ, ਤਾਂ ਉਹ ਤਾਂ ਬਾਬੇ ਨਾਨਕ ਨੇ ਦੱਸਿਆ ਵੀ ਘੱਟ ਘੱਟ ਚੋਂ ਤਾਂ ਥਾਂ ਥਾਂ ਤੇ ਆ, ਫਿਰ ਕਿੱਥੇ ਲੁਕੋਗੇ, ਕਿਹੜੀ ਚੀਜ਼ ਕਿੱਥੇ ਕਰੋਗੇ, ਕਿਹੜੀ ਚੀਜ਼ ਪਾਸੇ ਕਰੋਗੇ। ਸੋ ਜਿੱਦਣ ਇਹ ਚੀਜ਼ਾਂ ਅਸੀਂ ਸਮਝੀਆਂ ਨੀ, ਇਸ ਚੀਜ਼ਾਂ ਦੇ ਮਾਮਲੇ ਚ ਗੁਰਬਾਣੀ ਦੇ ਵਿੱਚ ਜਿਹੜੀ ਧਰਤੀ ਹੋਰ ਪਰੇ ਹੋਰ ਦੀ ਗੱਲ ਆਈ ਆ, ਤੇ ਅੱਜ ਇੱਕ ਹੋਰ ਧਰਤੀ ਦਾ ਜਿਹੜਾ ਕਿਹਾ ਜੀ ਵੀ ਅੱਜ ਇੱਕ ਧਰਤੀ ਦਾ ਹੋਰ ਪਤਾ ਲੱਗਿਆ ਜਿਹੜੀ ਕਿ ਧਰਤੀ ਤੋਂ 6000 ਪ੍ਰਕਾਸ਼ ਵਰੇ ਦੂਰ ਆ, ਬਰਫ਼ ਨਾਲ ਢਕੀ ਹੋਈ ਆ, ਤੇ ਇਸ ਧਰਤੀ ਨਾਲੋਂ 3.2 ਗੁਣਾ ਵੱਧ ਵਜਨੀ ਆ, ਤੇ ਉੱਥੇ ਜੀਵਨ ਵੀ ਹੋ ਸਕਦਾ, ਜੀਵਨ ਦੀ ਆਸ ਵੀ ਹੈ, ਜਿਹੜੀਆਂ ਏਲੀਅਨਾਂ ਦੀਆਂ ਗੱਲਾਂ ਹੁੰਦੀਆਂ ਹੋਰ ਹੁੰਦੀਆਂ ਉਹ ਵੀ ਹੈ। ਇੱਕ ਲੰਡਨ ਦੀ ਯੂਨੀਵਰਸਿਟੀ ਨੇ ਜਿਹੜੀ ਇਹ ਖੋਜ ਕੀਤੀ ਆ। ਸੋ ਜਿਹੜਾ ਜਦੋਂ ਉਦੋਂ ਬਾਬੇ ਨਾਨਕ ਨੇ ਜਦੋਂ ਕਿਹਾ ਵੀ ਲੱਖ ਪਤਾਲਾ ਲੱਖ ਆਕਾਸ਼ ਤੇ ਸੂਰਜਾਂ ਦੀ ਗੱਲ ਕੀਤੀ ਤੇ ਉਦੋਂ ਜੱਗ ਹੱਸਿਆ, ਤੇ ਉਦੋਂ ਕੀ ਪਿੱਛੇ ਜੇ ਤੱਕ ਵਿਗਿਆਨਿਕ ਹੱਸਦੇ ਰਹੇ ਆ, ਜਦੋਂ ਤੱਕ ਧਰਤੀ ਨੂੰ ਅੰਡਾਕਾਰ ਕਹਿੰਦੇ ਰਹੇ ਆ, ਤੇ ਉਦੋਂ ਤੱਕ ਇਹ ਹੱਸੇ ਆ ਵੀ ਨਹੀਂ ਇਹ ਤਾਂ ਇਹ ਕਿਹੜੀਆਂ ਗੱਲਾਂ ਕਰਤੀਆਂ। ਪਰ ਜਿਹੜਾ ਬ੍ਰਹਿਮੰਡ ਆ ਜਾਂ ਜਿਹੜਾ ਜਿਹਨੂੰ ਕਹਿ ਸਕਦੇ ਆ ਵੀ ਅਪਰੰਪਾਰ, ਜਿਹਨੂੰ ਪਾਇਆ ਹੀ ਨੀ ਜਾ ਸਕਦਾ ਉਹ ਚੀਜ਼ ਆ, ਪਰ ਇਹ ਵਿਗਿਆਨਿਕ ਨਾ 2-3 ਖੋਜਾਂ ਕਰਕੇ ਜਾਂ ਖਾਸ ਕਰਕੇ ਜਿਹੜੇ ਜਾਲੀ ਤਰਕਸ਼ੀਲ ਆ, ਅਸਲੀ ਤਰਕਸ਼ੀਲਾਂ ਨੂੰ ਨੀ ਮੈਂ ਕਹਿੰਦਾ, ਅਸਲੀ ਤਰਕਸ਼ੀਲ ਤਾਂ ਉਹ ਬਾਬੇ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਕਰਦੇ ਆ, ਪਰ ਜਾਲੀ ਤਰਕਸ਼ੀਲ ਆ ਜਿਹਨਾਂ ਨੂੰ ਐਂ ਲੱਗਦਾ ਵੀ ਗਿਆਨ ਤਾਂ ਸਾਡੇ ਤੇ ਬਸ ਭਾਰੂ ਹੋ ਗਿਆ ਹੁਣ, ਗਿਆਨ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਉੱਤੇ ਤਾਂ ਗਿਆਨ ਹੈ ਹੀ ਨੀ ਰਿਹਾ ਹੀ ਨੀ, ਤੇ ਉਹ ਜਦੋਂ ਇਹ ਗੱਲਾਂ ਨੂੰ ਨਿੰਦੇ ਆ ਭੰਡਦੇ ਆ ਤੇ ਉਦੋਂ ਹਾਸੀ ਆਉਂਦੀ ਆ, ਜਦੋਂ ਉਹ ਕਹਿੰਦੇ ਆ ਵੀ ਕੋਈ ਕ੍ਰੀਏਟਰ ਦੀ ਹੋਂਦ ਹੀ ਹੈ ਨੀ, ਕਹਿੰਦੇ ਕੋਈ ਕ੍ਰੀਏਟਰ ਹੈ ਹੀ ਨੀ ਇਸ ਜਹਾਨ ਦਾ, ਕੋਈ ਕ੍ਰੀਏਟਰ ਹੀ ਹੈ ਨੀ, ਇਹ ਤਾਂ ਇਹ ਐਂ ਜੀਵ ਬਣ ਗਿਆ ਜੀ, ਇਹ ਤਾਂ ਡਾਰਵਿਨ ਦੀ ਥਿਊਰੀ ਇਹ ਸੀ ਜੀ ਫਲਾਨਾ, ਉਹ ਜੋ ਗੱਲਾਂ ਕਰਦੇ ਆ ਉਹਨਾਂ ਲੋਕਾਂ ਦੇ ਉੱਤੇ ਹਾਸੀ ਆਉਂਦੀ ਆ, ਉਹਨਾਂ ਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ, ਦੇਖਣੀਆਂ ਪੈਣੀਆਂ ਵੀ ਜੇ ਗੁਰਬਾਣੀ ਦੇ ਵਿੱਚ ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਇਹ ਗੱਲਾਂ ਲਿਖਤੀਆਂ ਤਾਂ ਕਿਹੜੀ ਦੂਰ ਅੰਦੇਸ਼ੀ ਨਾਲ ਜਾਂ ਕਿਹੜੀ ਉਹਨਾਂ ਨੇ ਸੋਚ ਨਾਲ ਲਿਖਤੀਆਂ, ਉਹਦੇ ਬਾਰੇ ਸੋਚ ਕੇ ਤਾਂ ਦੇਖੋ ਨਾ ਕਿਤੇ। ਪਰ ਨਹੀਂ ਅਸੀਂ ਸਾਨੂੰ ਤਾਂ ਤਰਕ ਦੇਣਾ ਆਉਂਦਾ, ਅਸੀਂ ਤਾਂ ਤਰਕ ਦੀ ਗੱਲ ਕਰਨੀ ਆਉਂਦੀ ਹੈ ਵੀ ਨਹੀਂ ਐ ਨੀ ਜੀ, ਸੋਨੂੰ ਨੀ ਪਤਾ ਬੰਦਾ ਤਾਂ ਐ ਬਣਿਆ, ਐ ਹੋਇਆ ਜੀ, ਬੰਦੇ ਨੂੰ ਐ ਕਰਤਾ ਜੀ, ਧਰਤੀਆਂ ਕਿਹੜੀਆਂ ਜੀ, ਕੋਈ ਉਹ ਨੀ ਹੈਗਾ ਜੀ, ਵਹਿਮ ਆ, ਇਹ ਭਰਮ, ਇਹ ਫਲਾਨਾ। ਲੋਕ ਤਾਂ ਹੁਣ ਤੱਕ ਜਿਹੜੀ ਉਡਨ ਤਸਤਰੀ ਦੀ ਗੱਲ ਕਰਦੇ ਆ, ਮੈਂ ਉਡਨ ਤਸਤਰੀ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਪਹਿਲਾਂ ਤੋਂ ਪੜ੍ਹਦਾ ਆ ਰਿਹਾ, ਨਿੱਕਾ ਜਿਹਾ ਹੁੰਦੇ ਤੋਂ ਪੜ੍ਹਦਾ ਆ ਰਿਹਾ ਵੀ ਏਦਾਂ ਉਡਨ ਤਸਤਰੀ, ਪਹਿਲਾਂ ਉਹ ਕੌਮਿਕ ਜਿਹੜੇ ਰਸਾਲੇ ਹੁੰਦੇ ਸੀ ਉਹਨਾਂ ਚ ਪੜ੍ਹਦੇ ਸੀ, ਬੱਚਿਆਂ ਦੀਆਂ ਕਹਾਣੀਆਂ ਲੱਗਦੀਆਂ ਸੀ, ਪਰ ਹੁਣ ਏਲੀਅਨਾਂ ਦੀ ਗੱਲ ਹੁੰਦੀ ਆ, ਹੋਰ ਹੁੰਦੀ ਆ। ਮੇਰਾ ਮੰਨਣਾ ਵੀ ਕਿਤੇ ਨਾ ਕਿਤੇ ਜੀਵਨ ਜ਼ਰੂਰ ਹੋਰ ਹੈਗਾ, ਤੇ ਉਹ ਹੁਣ ਵਿਗਿਆਨਿਕ ਉਸ ਚੀਜ਼ ਨੂੰ ਵੀ ਮੰਨ ਰਿਹਾ, ਤੇ ਗੁਰਬਾਣੀ ਵੀ ਇਹ ਗੱਲ ਕਹਿ ਰਹੀ ਹੈ ਵੀ ਬਹੁਤ ਕੁਛ ਹੈ ਸੰਸਾਰ ਦੇ ਵਿੱਚ ਜਿਹੜਾ ਕਿ ਤੁਸੀਂ ਨਹੀਂ ਪਹੁੰਚ ਸਕਦੇ, ਉਸ ਬ੍ਰਹਿਮੰਡ ਨੂੰ ਤੁਸੀਂ ਕਦੇ ਵੀ ਡਿਫਾਈਨ ਨਹੀਂ ਕਰ ਸਕਦੇ। ਸੋ ਇਸ ਕਰਕੇ ਸਿੰਪਲ ਜੀ ਇੱਕ ਲਾਈਨ ਦੇ ਵਿੱਚ ਲਿਖਤਾ, ਤੁਸੀਂ ਕੁਝ ਜੇ ਹੁਣ ਵਿਗਿਆਨਿਕਾਂ ਨੇ ਕੀਤਾ ਵੀ ਹੈ ਤਾਂ ਹੁਣ ਤੱਕ ਕੋਈ ਇੱਕ ਅੱਧਾ ਪਰਸੈਂਟ ਤੱਕ ਆਪਦਾ ਇਹ ਕੀਤਾ ਹੋਣਾ ਤੇ ਉਸੇ ਦੀ ਉਹ ਜਿਹੜੀ ਪਿੱਠ ਥੱਪ ਥਪਾਈ ਜਾਂਦੇ ਆ। ਸੋ ਇਹ ਵੀ ਇੱਕ ਨਵੀਂ ਖਬਰ ਆਈ ਹੈ ਜੀ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਜਿਹੜੀ ਧਰਤੀ ਹੋਰ ਪਰੇ ਹੋਰ ਦੀ ਜਿਹੜੀ ਤੋਕਾ ਉਹਦੇ ਤੇ ਅਸੀਂ ਹੋਰ ਪਹਿਰਾ ਦੇਣ ਦੇ ਕਾਬਲ ਹੋਏ ਹਾਂ ਤੇ ਸਾਨੂੰ ਮਾਣ ਕਰਨਾ ਬਣਦਾ ਵੀ ਬਾਬਾ ਨਾਨਕ ਸਾਡਾ ਕੀ ਕੁਛ ਜਿਹੜੀਆਂ ਕਿਹੜੇ ਟਾਈਮਾਂ ਚ ਤੇ ਕਿਹੜੀਆਂ ਗੱਲਾਂ ਕਹਿ ਗਏ ਆ ਤੇ ਫਿਰ ਸਾਡੇ ਕੋਲ ਇਹੋ ਜਿਹਾ ਖਜ਼ਾਨਾ ਜਿਹੜੀਆਂ ਸਾਨੂੰ ਸਾਡਾ ਗੁਰੂ ਸਾਡਾ ਰਹਿਬਰ ਸਾਨੂੰ ਪਤਾ ਨੀ ਕਦੋਂ ਕਿਹੇ ਗੱਲਾਂ ਕਹਿ ਗਿਆ ਤੇ ਅਸੀਂ ਉਹ ਪੜ੍ਹਦੇ ਨੀ, ਅਸੀਂ ਉਹਨਾਂ ਦੇ ਵਿਚਾਰਦੇ ਨੀ, ਅਸੀਂ ਉਹਨਾਂ ਬਾਰੇ ਸੁਣਦੇ ਨੀ। ਸਾਨੂੰ ਐ ਲੱਗਦਾ ਇਹ ਤਾਂ ਕੂਹ ਗੱਲਾਂ, ਇਹ ਤਾਂ ਬਾਣੀ ਪੜ੍ਹਨੀ। ਮੈਂ ਤਾਂ ਹੈਰਾਨੀ ਹੁੰਦਾ ਕਈ ਲੋਕਾਂ ਤੋਂ ਹੈਰਦਾ ਵੀ ਰੋਜ਼ ਰੋਜ਼ ਬਾਣੀ ਕਿਉਂ ਪੜ੍ਹਦੇ ਆ, ਕੀ ਲੋੜ, ਇੱਕ ਵਾਰੀ ਪੜ੍ਹ ਲਓ, ਕਹਿੰਦੇ ਸਰ ਗਿਆ। ਇਹ ਜਿਹਾ ਵੀ ਕੁਛ ਕਹਿਣ ਵਾਲੇ ਲੋਕ ਵੀ ਹੈਗੇ ਆ। ਪਰ ਤੁਸੀਂ, ਮੈਂ ਨੀ ਕਹਿੰਦਾ ਵੀ ਰੋਜ਼ ਰੋਜ਼ ਵੀ ਕੋਈ ਰੱਟਣਾ ਨੀ ਚਾਹੀਦਾ, ਰੱਟੋ ਵੀ ਰੱਟੋ ਜਾ, ਪਰ ਮੈਂ ਚਾਹੀਦਾ ਵੀ ਜਿੱਦੇ ਤੁਹਾਨੂੰ ਸਮਝ ਆ ਗਈ ਗੁਰਬਾਣੀ ਦੀ ਉਹਦੇ ਨਾ ਪੜਿਓ, ਉਹਦੇ ਨਾ ਪੜਿਓ, ਉਹਦੇ ਰੱਟਣੀ ਛੱਡ ਦਿਓ। ਜਿੱਦੇ ਸਮਝ ਆ ਜੇ, ਜਿਨ੍ਹਾਂ ਚ ਇੱਕ ਸਮਝ ਨੀ ਆਈ ਉਹਨਾਂ ਚ ਇੱਕ ਤਾਂ ਮੈਨੂੰ ਲੱਗਦਾ ਵੀ ਪੜ੍ਹਨੀ ਚਾਹੀਦੀ ਹੈ, ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਆ, ਫੇਰ ਹੀ ਤੁਸੀਂ ਪੜ੍ਹੋਗੇ, ਫੇਰ ਹੀ ਸਿੱਖੋਗੇ ਕੁਛ, ਫੇਰ ਹੀ ਜਾਣੋਗੇ। ਪਰ ਇੱਕ ਬਹੁਮੁੱਲਾ ਖਜ਼ਾਨਾ ਸਾਡੇ ਕੋਲੇ, ਅਸੀਂ ਲੱਭਦੇ ਕਿਤੇ ਹੋਰ ਫਿਰਦੇ ਹਾਂ
ਜੀ। ਸੋ ਅੱਗੇ ਡਾਕਟਰ ਸਾਹਿਬ ਜਗਤਾਰੂ ਡਿਕੇ ਹੋਂਗਕੋਂਗ ਵਾਲੇ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਚਾਚਾ ਵਾਕੇ ਖੁਸ਼ ਸਕਦੀ ਹੈ ਵਜ਼ੀਰੀ ਦੀ ਕੁਰਸੀ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਦੀ, ਇਸ ਬਾਰੇ ਤੁਹਾਡਾ ਕੀ ਕਹਿਣਾ? ਤੇ ਨਾਲ ਹੀ ਕਹਿੰਦੇ ਕਿ ਹੁਣ ਅਕਾਲੀ ਦਲ ਕਦੇ ਦਿੱਲੀ ਦੰਗਿਆਂ ਵਿਰੁੱਧ ਤੇ ਕਦੇ ਅੰਮ੍ਰਿਤਸਰ ਤੇ ਕਦੇ ਜਲੰਧਰ ਧਰਨਾ ਦਿੰਦੇ ਆ, ਇਨਸਾਫ ਦੀ ਕਿਹਦੇ ਕੋਲੋਂ ਮੰਗ ਕਰਦੇ ਆ, ਜਦੋਂ ਕਿ ਸੈਂਟਰ ਵਿੱਚ ਇਹਨਾਂ ਦੀ ਆਪਣੀ ਸਰਕਾਰ ਹੈ, ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਬਰਾਜ ਸਾਹਿਬ?
ਦੇਖੋ ਉਹ ਤਾਂ ਉਹਨਾਂ ਕੋਲੇ ਕੰਮ ਨੀ ਹੈਗਾ ਹੁਣ, ਉਹੀ ਸੁਖਬੀਰ ਨੇ ਖੁਦ ਧੱਕਿਆ ਸੀ ਵੀ ਜੋ ਵਿਹਲੇ ਬੰਦਾ ਹੁੰਦਾ ਉਦੋਂ ਧਰਨੇ ਤੇ ਰੈਲੀਆਂ ਲਾਉਂਦਾ, ਹੁਣ ਉਹਨਾਂ ਕੋਲੇ ਉਹੀ ਉਸੇ ਸਿਸਟਮ ਤੇ ਆਏ ਹੋਏ ਆ ਤੇ ਉਹ ਖਾਲੀ ਕਰੀ ਜਾਂਦੇ ਆ। ਬਾਕੀ ਨਵਜੋਤ ਤੇ ਮਨਪ੍ਰੀਤ ਦੀ ਕੁਰਸੀ ਨਹੀਂ ਖੁਸਦੀ ਜੀ, ਏਡਾ ਏਡਾ ਸੌਖਾ ਨੀ ਹੈਗਾ ਵੀ ਉਹਨਾਂ ਦੇ ਐਂ ਦੋਨੇ ਥੰਮ ਡੇਗ ਦਿੱਤੇ ਜਾਣਗੇ। ਉਹ ਥੰਮ ਡੇਗਣ ਲਈ ਕੈਪਟਨ ਨੂੰ ਬਹੁਤ ਕੁਛ ਸੋਚਣਾ ਪਊਗਾ, ਉਹ ਬਹੁਤ ਵੱਡੇ ਥੰਮ ਆ ਇਸ ਟਾਈਮ ਪਾਰਟੀ ਦੇ। ਹਾਂ, ਅਫਵਾਹਾਂ ਦੇ ਦੌਰ ਜ਼ਰੂਰ ਚੱਲਦੇ ਆ, ਲੋਕ ਕਹਿੰਦੇ ਆ ਵੀ ਏਦਾਂ ਹੋਊਗਾ, ਏਦਾਂ ਹੋ ਰਿਹਾ, ਪਰ ਨਹੀਂ, ਮੈਂ ਮੇਰਾ ਮੰਨਣਾ ਕਿ ਏਦਾਂ ਦਾ ਕੁਛ ਨੀ ਹੋਊਗਾ। ਸੋ ਕੁੱਲ ਮਿਲਾ ਕੇ ਜਿਹੜੀ ਇੱਕ ਅਫਵਾਹ ਜਾਂ ਕਈ ਵਾਰੀ ਓਵਰ ਰਿਐਕਸ਼ਨ ਨੀ ਹੈਗੇ, ਸਾਡੇ ਮੀਡੀਆ ਚ ਵੀ ਇੱਕ ਥੋੜੀ ਜਿਹੀ ਕਮੀ ਆ ਵੀ ਅਸੀਂ ਓਵਰ ਰਿਐਕਟ ਬਹੁਤ ਕਰਦੇ ਹਾਂ, ਜਿਹੜੀਆਂ ਗੱਲਾਂ ਹੋਣੀਆਂ ਹੀ ਨੀ ਉੱਧਰ ਉਹਦਾ ਇੱਕ ਔਰਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਕਾਂ ਦਾ ਧਿਆਨ ਉੱਧਰ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋਚੋ, ਹਰ ਐਂਗਲ ਤੋਂ ਸੋਚੋ, ਪਰ ਮੇਰੇ ਹਿਸਾਬ ਨਾਲ ਬੋਲਣਾ ਉਸ ਐਂਗਲ ਤੇ ਚਾਹੀਦਾ ਜਿਹੜਾ ਐਂਗਲ ਕਿਤੇ ਨਾ ਕਿਤੇ ਰੱਬ ਲੱਗਦਾ ਹੋਵੇ ਜਾਂ ਜਿਹਨੂੰ ਜਿਹਨੂੰ ਕੋਈ ਆਸ ਹੋਵੇ ਵੀ ਇਹ ਚੀਜ਼ ਹੋ ਸਕਦੀ ਆ ਜਾਂ ਇਹ ਚੀਜ਼ ਹੋਣ ਦੇ ਕਾਬਲ ਆ, ਐਵੇਂ ਹਵਾ ਚ ਤੀਰ ਨਹੀਂ ਛੱਡਣੇ ਚਾਹੀਦੇ। ਸੋ ਮੈਂ ਦੇਖਿਆ ਕਈ ਦਿਨਾਂ ਦੀ ਅਫਵਾਹ ਚੱਲ ਰਹੀ ਹੈ ਵੀ ਦੋਨਾਂ ਦੀ ਕੁਰਸੀ ਡੋਲ ਸਕਦੀ ਹੈ, ਪਰ ਐਡੀ ਸੌਖੀ ਨਹੀਂ ਡੋਲੂਗੀ ਇਹਨਾਂ ਦੀ ਕੁਰਸੀ, ਕੋਈ ਤਾਂ ਵੱਡਾ ਰੀਜ਼ਨ ਲੈ ਕੇ ਆਉਣੇ ਪੈਣਾ
ਜੀ। ਸੋ ਅੱਗੇ ਜੀ, ਮਾਸਟਰਾਂ ਦੇ ਬਾਰੇ ਵਿੱਚ ਉਹਨਾਂ ਨੇ ਆਪਣੀ ਰਾਏ ਦਿੱਤੀ ਆ, ਕਹਿੰਦੇ ਕਿ ਸਾਈਕਲਾਂ ਤੇ ਆਉਣ ਵਾਲੇ ਮਾਸਟਰ ਵਧੀਆ ਸਨ ਤੇ ਕਾਰਾਂ ਤੇ ਆਉਣ ਵਾਲੇ ਮਾਸਟਰਾਂ ਵਿੱਚ ਹੰਕਾਰ ਵਧਿਆ ਵਾ।
ਬਿਲਕੁਲ ਜੀ, ਮੈਨੂੰ ਤਾਂ ਡਰ ਸੀ, ਮੈਂ ਕਿਹਾ ਮਾਸਟਰ ਜੀ ਮੈਨੂੰ ਪੈ ਨਾ ਜਾਣ ਕਿਤੇ, ਕਿਉਂਕਿ ਖੁਦ ਮਾਸਟਰ ਰਹੇ ਆ ਜੀ ਕਾਰਵਾਈ ਤੇ, ਸੋ ਕਿਤੇ ਮੈਂ ਕਿਹਾ ਅੱਖਾਂ ਨਾਰਾਜ਼ ਹੋ ਜਾਣ, ਪਰ ਮੈਂ ਦੇਖੋ ਮਾਸਟਰ ਜੀ ਮੇਰੀ ਜਿਹੜੀਆਂ ਭਾਵਨਾਵਾਂ ਉਹ ਕਿਸੇ ਦੀਆਂ ਭਾਵਨਾ ਨੂੰ ਫੇਸ ਕਰਕੇ ਆਪਣੀਆਂ ਭਾਵਨਾ ਨੂੰ ਖੁਸ਼ ਕਰਨ ਦੀ ਮੇਰੀ ਕਦੇ ਵੀ ਮਨਸ਼ਾ ਨਹੀਂ ਰਹੀ। ਮੇਰੇ ਮੈਂ ਤਾਂ ਸਟੇਟ ਫਾਰਵਰਡ ਬੰਦਾ, ਜਿਹੜੀ ਗੱਲ ਆ ਗਈ ਮਨ ਚੋਂ ਕਹਿਤੀ ਆ, ਮੈਨੂੰ ਨਹੀਂ ਚੰਗੀਆਂ ਲੱਗਦੀਆਂ ਇਹ ਗੱਲਾਂ ਵੀ ਕਿਸੇ ਦੇ ਭਵਿੱਖ ਨਾਲ ਖੇਡ ਕੇ ਤੇ ਦੂਜੇ ਦਾ ਭਵਿੱਖ ਉਹ ਕਾਰਨ। ਵਾਕਈ ਤੁਸੀਂ ਸਹੀ ਕਿਹਾ ਜੀ, ਬਹੁਤ ਸਾਰੇ ਮਾਸਟਰ ਸਾਈਕਲਾਂ ਤੇ ਆਉਂਦੇ ਹੁੰਦੇ ਸੀ ਮੇਰੇ ਵੀ, ਅੱਜ ਵੀ ਜ਼ਿਆਦਾ ਕਿੱਥੇ ਦਾਦੂ ਪਿੰਡ ਸੀ ਤੇ ਸਾਡੇ ਮਾਸਟਰ ਉੱਥੋਂ ਗਿਆਨੀ ਜੀ ਆਉਂਦੇ ਹੁੰਦੇ ਸਾਈਕਲ ਤੇ, ਮਗਰੋਂ ਜੀ ਉਹਨਾਂ ਨੇ ਨਾ ਲੂਣਾ ਸਕੂਟਰੀ ਲੈ ਲਈ ਤੇ ਉਹ ਕਹਿ ਕਰਨ ਜੀ ਆ ਤਾਂ ਹੁਣ ਨਾ ਬਾਟਾਂ ਦੀ ਬੈਰੀ ਆ ਤੇ ਮਿੰਟਾਂ ਚ ਆ ਜਾਂਦੀ ਉਹ ਬੇਚਾਰੀ, 30-40 ਭਾਈ ਦਿੰਦੀ ਸੀ ਉਦੋਂ, ਪਰ ਫੇਰ ਵੀ ਮਾਸਟਰ ਜੀ ਬੜੇ ਰਾਹਤ ਦਾ ਸਾਹ ਲਿਆ ਸੀ ਤੇ ਉਹ ਆਦੇ ਜੀ ਉਹਨਾਂ ਦੇ ਝੋਲੇ ਦੇ ਵਿੱਚ ਇੱਕ ਪੰਪ ਵੀ ਲਾਜ਼ਮੀ ਹੁੰਦਾ ਸੀਗਾ ਜਦੋਂ ਸਕੂਲ ਆਉਂਦੇ ਸੀ ਤੇ ਸਾਰੇ ਮਾਸਟਰਾਂ ਦੇ ਝੋਲਿਆਂ ਦੇ ਵਿੱਚ ਪੰਪ ਹੁੰਦਾ ਸੀਗਾ। ਮੈਂ ਉਦੋਂ ਦੇਖਿਆ ਜਿਹੜੇ ਪਿੰਡਾਂ ਤੋਂ ਮਾਸਟਰ ਉਹਨਾਂ ਦੇ ਨਾਲ ਪੰਪ ਲੈ ਕੇ ਹੀ ਚੱਲਦੇ ਸਨ, ਕਿਉਂਕਿ ਉਦੋਂ ਪੰਚਰ ਲਾਉਣਾ ਜਾਂ ਉਹ ਵੀ ਇੱਕ ਦੁਰਲੱਭ ਗੱਲਾਂ ਹੁੰਦੀਆਂ ਸੀਗੀਆਂ ਵੀ ਬੰਦਾ ਉਹ ਵੀ ਕਈ ਵਾਰੀ ਪੰਚਰ ਦੀ ਕਿੱਟ ਵੀ ਆਪਦੇ ਕੋਲੇ ਹੁੰਦੀ ਸੀ, ਆਪ ਹੀ ਪੰਚਰ ਲਾ ਲੈਂਦੇ ਹੁੰਦੇ ਸੀ। ਸੋ ਇਹ ਚੀਜ਼ਾਂ ਉਹ ਯੁੱਗ ਸੀ ਜੀ ਤੇ ਉਹ ਯੁੱਗ ਦੇ ਵਿੱਚ ਕਿਤੇ ਨਾ ਕਿਤੇ ਤਨਖਾਹ ਦੇ ਜਿਹੜਾ ਕੋਈ ਦਿੰਦਾ ਸੀ ਪੈਸੇ ਤੇ ਉਹਦਾ ਕੋਈ ਮੁੱਲ ਮੋੜਿਆ ਜਾਂਦਾ ਸੀ, ਪਰ ਅੱਜ ਤਾਂ ਜਿਹੜੀ ਉਲਟਾ ਗੱਲ ਜੀ, ਅੱਜ ਤਾਂ ਤਨਖਾਹ ਸਾਨੂੰ ਟਾਈਮ ਤੇ ਪੂਰੀ ਮਿਲਣੀ ਚਾਹੀਦੀ ਆ, ਕੰਮ ਸਾਨੂੰ ਕੋਈ ਕਹੇ ਨਾ, ਸਾਡੇ ਕੋਈ ਬੌਸ ਨਾ ਹੋਵੇ, ਸਾਨੂੰ ਕੋਈ ਟੋਕੇ ਨਾ, ਸਾਨੂੰ ਰੋਕੇ ਨਾ, ਅੱਜ ਇਹ ਨੀਤੀ ਚੱਲ ਰਹੀ।
ਸੋ ਖਬਰਾਂ ਦੇ ਵਿੱਚ ਇੰਨਾ ਹੀ ਬਰਾਜ ਸਾਹਿਬ, ਤੇ ਜੇ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ।
ਬਸ ਜੀ, ਅੱਜ ਅਸੀਂ ਵੀ ਮੈਲਬਨ ਵੱਲ ਚਾਲੇ ਪਾਉਣੇ ਆ ਤੇ ਹੁਣ ਤੋਂ ਥੋੜੀ ਦੇਰ ਬਾਅਦ ਮੈਲਬਰਨ ਨੂੰ ਜਿਹੜੀ ਉਡਾਰੀ ਭਰਨੀ ਆ ਤੇ ਅਗਲੇ ਦੋ ਤਿੰਨ ਦਿਨ ਮੈਲਬਰਨ ਦੇ ਵਿੱਚ ਸਿੱਖ ਗੇਮਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਹੋਣੀਆਂ, ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਹੋਰ ਵੀ ਆ ਸੱਜਣਾ ਮਿੱਤਰਾਂ ਨੂੰ ਮਿਲਣਾ, ਤੇ ਸੋ ਮਿਲਦੇ ਆ ਜੀ ਹੁਣ ਮੈਲਬਰਨ ਚ ਅਗਲੇ ਦੋ ਤਿੰਨ ਦਿਨ
ਜੀ। ਬ੍ਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ,
ਬਹੁਤ
ਲਓ ਜੀ ਇਹ ਸਨ ਮਿੰਟੂ ਬਰਾੜ ਜਿਨ੍ਹਾਂ ਨੇ ਖਬਰਾਂ ਬਾਰੇ ਵੀ ਗੱਲਬਾਤ ਕੀਤੀ ਤੇ ਨਾਲ ਸਿੱਖ ਗੇਮਸ ਦੀਆਂ ਜੋ ਤਿਆਰੀਆਂ ਹੋ ਰਹੀਆਂ ਉਹਨਾਂ ਬਾਰੇ ਵੀ ਦੱਸਿਆ ਤੇ ਨਾਲ ਹੀ ਦੱਸ ਦਿੱਤਾ ਕਿ ਦੁਨੀਆਂ ਦੇ ਵਿੱਚ ਜਿਹੜੀ ਧਰਤੀ ਆ ਉਹ ਪਰੇ ਤੋਂ ਪਰੇ ਲੱਭ ਹੈਗੀ ਆ, ਪਰ ਇਹ ਗੱਲ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਟਾਈਮ ਪਹਿਲਾਂ ਹੀ ਆਖ ਦਿੱਤੀ ਸੀ। ਤੇ ਲਓ ਜੀ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਤੁਹਾਡੇ ਮੈਸੇਜ ਵੀ ਆਪਾਂ ਜ਼ਰੂਰ ਪੜਾਂਗੇ, ਪਰ ਬ੍ਰੇਕ ਤੋਂ ਬਾਅਦ ਫਿਲਹਾਲ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮਿਲਦੇ ਆ ਤੁਹਾਡੇ ਮੈਸੇਜ ਦੇ ਨਾਲ। ਸੋ ਬੁਝਾਰਤ ਦੀ ਗੱਲ ਕੀਤੀ ਸੀ ਆਪਾਂ ਤੇ ਬੁਝਾਰਤ ਸਾਡੇ ਹਰਜਿੰਦਰ ਸਿੰਘ ਜੀ ਜਿਹੜੇ ਕਿ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੁੰਦੇ ਆ ਤੇ ਸਾਡਾ ਸਾਥ ਵੀ ਦਿੰਦੇ ਆ, ਉਹਨਾਂ ਨੇ ਸਾਨੂੰ ਬੁਝਾਰਤ ਪਾਈ ਆ ਜੀ ਤੇ ਨਾਲੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬੁਝਾਰਤ ਉਹਨਾਂ ਨੇ ਪਾਈ ਆ, ਕਹਿੰਦੇ ਕਿ ਪਹਿਲਾਂ ਜੰਮਿਆ ਮੈਂ ਫੇਰ ਜੰਮਿਆ ਮੇਰਾ ਭਾਈ, ਰੌਲੇ ਰੱਪੇ ਵਿੱਚ ਪਿਓ ਜੰਮਿਆ ਪਿੱਛੋਂ ਜੰਮੀ ਮਾਈ। ਤੇ ਲਓ ਜੀ ਫਿਰ ਦੱਸ ਦੋ ਇਸ ਬੁਝਾਰਤ ਦਾ ਕੀ ਜਵਾਬ ਆ, ਵੈਸੇ ਜਵਾਬ ਵੀ ਉਹਨਾਂ ਨੇ ਭੇਜ ਦਿੱਤਾ। ਬੁਝਾਰਤ ਨੇ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਆ ਕਿ ਪਹਿਲਾਂ ਜੰਮਿਆ ਮੈਂ ਫੇਰ ਜੰਮਿਆ ਮੇਰੇ ਭਾਈ, ਰੌਲੇ ਰੱਪੇ ਵਿੱਚ ਪਿਓ ਜੰਮਿਆ ਪਿੱਛੋਂ ਜੰਮੀ ਮਾਈ। ਤੇ ਦੱਸ ਦੋ ਜੀ ਇਸ ਦਾ ਕੀ ਜਵਾਬ ਆ, ਪਰ ਫਿਲਹਾਲ ਇੱਕ ਬ੍ਰੇਕ।
ਇਹਨੂੰ ਲਾਟੂ ਕਹਿੰਦੇ ਨੇ ਤੇ ਇੱਜ਼ਤ ਮਾਣਾ ਚੀਜ਼ਾਂ ਨਾਲ ਹੁੰਦੀ ਹੈ, ਅਮੁੱਛਾਂ ਨਾਲ ਨਹੀਂ ਹੁੰਦੀ।
For Reed Entertainment, in association with New Era Movies presents Punjabi film Laatu, directed by Manav Shah, starring Gagan Kokri, Aditi Sharma, Karamjeet Anmol, Anita Devgan te Sardar Sohi. 16 November nu tuhade nazdeeki cinema karan vich.
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ, ਸਿਟੀ ਬੈਟਰੀਜ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ, MD
ਸਪਾਈਸ। ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ, 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
हाँ भाई किद्दां तू इन्ना पतला किवें हो गया?
मेरा कुलार आले डॉक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां, पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल GT रोड पीजा नेड़े खन्ना पंजाब इंडिया। संपर्क नंबर 9878090001 9780809001। वेबसाइट विजिट करो kularhospital.com।
नेहा इन्नी उदास क्यों है?
ओ यार उदास नहीं, कंफ्यूज्ड हां, कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इन्नी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने, ओदे विचों ट्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शन, हेल्थ, बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने, IT सर्टिफिकेट K3 डिप्लोमा इन चिल्ड्रन सर्विसेज। ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
ਗੱਲ ਏਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਭੁੱਲ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਰਿਸਵੈਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਲੋ ਜੀ, ਸਵਾਗਤ ਹੈ ਇੱਕ ਵਾਰੀ ਫੇਰ ਤੋਂ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ, ਤੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ। ਤੇ ਟਾਈਮ ਹੋ ਚੁੱਕਾ ਸੀ 9:05 ਸਵੇਰ ਦੇ, ਤੁਹਾਡੇ ਮੈਸੇਜ ਵੀ ਲੈਣੇ ਆ ਤੇ ਸੋਹਣੇ ਸੋਹਣੇ ਗਾਣੇ ਵੀ ਸਾਨੂੰ ਸੁਣਾਉਂਦੇ ਆ। ਬਾਕੀ ਕਹਿੰਦੇ ਹੁੰਦੇ ਆ ਨਾ ਕਿ ਹੱਥਾਂ ਤੇ ਰੱਖ ਕੇ ਫੁੱਲਾਂ ਨੂੰ ਮਾਸੂਮ ਜਿਹਾ ਕਰ ਬੁੱਲਾਂ ਨੂੰ, ਹੱਥਾਂ ਤੇ ਰੱਖ ਕੇ ਫੁੱਲਾਂ ਨੂੰ ਮਾਸੂਮ ਜਿਹਾ ਕਰ ਬੁੱਲਾਂ ਨੂੰ, ਨਜ਼ਰਾਂ ਤੋਂ ਨਜ਼ਰ ਚੁਰਾ ਕੇ ਸਭ ਕੁਛ ਦੱਸ ਦੇ ਸੱਜਣ ਜੀ, ਅੱਜ ਮੁੱਦਤ ਮਗਰੋਂ ਫੇਰ ਝੂਠਾ ਜਿਹਾ ਹੱਸ ਗਏ ਸੱਜਣ ਜੀ। ਸੋ ਝੂਠਾ ਨੀ ਹੱਸਣਾ ਜੀ, ਹੱਸਾਂਗੇ ਤਾਂ ਦਿਲ ਤੋਂ ਹੱਸਾਂਗੇ ਤੇ ਦਿਲ ਦੀਆਂ ਗੱਲਾਂ ਦਿਲ ਦੇ ਨਾਲ ਹੀ ਕਰਾਂਗੇ। ਤੁਹਾਡੇ ਮੈਸੇਜ ਵੀ ਪੜ੍ਹ ਲਈਏ ਤੇ ਨਾਲ ਨਾਲ ਆਪਾਂ ਅੱਜ ਗੱਲ ਕਰਾਂਗੇ ਪਬਲਿਸਿਟੀ ਲਈ ਕੀ ਕਰਨਾ ਚਾਹੀਦਾ। ਸੋਚਿਆ ਚੱਲ ਆਪਾਂ ਸਾਰੇ ਜਣੇ ਰਲ ਮਿਲ ਕੇ ਗੱਲ ਕਰ ਲਈਏ ਹਨਾ, ਪਬਲਿਸਿਟੀ ਲਈ ਲੋਕ ਕੀ ਕੁਛ ਕਰਦੇ ਆ, ਤੇ ਕਈ ਛਿੱਤਰ ਵੀ ਖਾ ਲੈਂਦੇ ਆ ਤੇ ਕਈ ਹਨਾ ਹੋਰ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ ਜਾਂ ਕੁਛ ਵੀ। ਮੈਂ ਕਿਹਾ ਚੱਲ ਅੱਜ ਸਾਰਿਆਂ ਤੋਂ ਆਪਾਂ ਰਲ ਮਿਲ ਕੇ ਪੁੱਛਦੇ ਵੀ ਪਬਲਿਸਿਟੀ ਕਿੱਦਾਂ ਹੋਣੀ ਚਾਹੀਦੀ ਆ, ਵੀ ਬੰਦਾ ਫੇਮਸ ਕਿੱਦਾਂ ਹੋ ਸਕਦਾ। ਵੈਸੇ ਤਾਂ ਸੋਸ਼ਲ ਮੀਡੀਆ ਸਭ ਤੋਂ ਵਧੀਆ ਤੇ ਆਸਾਨ ਜਿਹਾ ਜ਼ਰੀਆ ਵਾ ਹਨਾ ਫੇਮਸ ਹੋਣ ਦਾ, ਤੇ ਜਾਂ ਫਿਰ ਚੱਲ ਤੁਹਾਡੇ ਤੋਂ ਪੁੱਛਦੇ ਆ ਪਹਿਲਾਂ, ਫਿਰ ਬਾਕੀ ਜਿਹੜੀ ਜਾਂ ਵਾਲੀ ਗੱਲ ਆ ਉਹ ਆਪਾਂ ਬਾਅਦ ਵਿੱਚ ਕਰਾਂਗੇ। ਤੇ ਜੋਗਿੰਦਰ ਸਿੰਘ ਸੋਹੀ ਜੀ ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ, ਬ੍ਰਾਡ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਕਹੀ ਆ, ਉਹਨਾਂ ਨੇ ਬ੍ਰਾਡ ਸਾਹਿਬ ਜਾ ਚੁੱਕਿਆ ਜੀ, ਪਰ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਜ਼ਰੂਰ ਪਹੁੰਚਦੀ ਹੋਗੀ। ਤੇ ਨਾਲ ਹੀ ਜੀ ਉਹਨਾਂ ਨੇ ਇੱਕ ਮੋਦੀ ਦਾ ਨਵਾਂ ਫੈਸਲੇ ਬਾਰੇ ਗੱਲ ਕੀਤੀ ਆ, ਪਰ ਆਪਾਂ ਨਾ ਥੋੜੇ ਜਿਹੇ ਲੇਟ ਹੋ ਗਏ, ਮੈਂ ਨਾ ਮੈਸੇਜ ਹੀ ਲੇਟ ਦੇਖਿਆ, ਨਹੀਂ ਤਾਂ ਆਪਾਂ ਨਾ ਮਿੰਟੂ ਭਾਜੀ ਤੋਂ ਵੀ ਪੁੱਛ ਲੈਣਾ ਸੀਗਾ ਕਿ ਇਸ ਜਿਹੜਾ ਫੈਸਲਾ ਵਾ ਵੀ ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਨੁਕਸਾਨ ਹੋ ਸਕਦਾ ਵਾ। ਫੈਸਲਾ ਹੀ ਬੜਾ ਸੀਰੀਅਸ ਵਾ, ਬੜਾ ਗੰਭੀਰ ਫੈਸਲਾ ਵਾ ਮੋਦੀ ਜੀ ਨੇ ਜਿਹੜਾ ਦਿੱਤਾ ਵਾ, ਪਰ ਇਹ ਔਖਾ ਇਹਦਾ ਹੋਣਾ ਨੀ ਚਾਹੀਦਾ। ਵੈਸੇ ਔਖਾ ਹੋ ਜਾਣਾ ਹਨਾ, ਘਰਾਂ ਚ ਲੜਾਈਆਂ ਤਾਂ ਅੱਗੇ ਨੀ ਮੁੱਕਦੀਆਂ, ਲੜਾਈਆਂ ਹੋਰ ਵੱਧ ਜਾਣੀਆਂ। ਫਿਰ ਚੱਲ ਦੱਸ ਦਿੰਦੇ ਆ ਜੀ ਤੁਹਾਨੂੰ ਕਿਹੜਾ ਫੈਸਲਾ ਵਾ। ਕਹਿੰਦੇ ਕਿ ਮੋਦੀ ਜੀ ਦਾ ਨਵਾਂ ਫੈਸਲਾ ਅੱਜ ਰਾਤ ਨੂੰ 12 ਵਜੇ ਲਾਗੂ ਹੋਣਾ। ਔਰਤਾਂ ਕਹਿੰਦੇ ਸਿਰਫ 25 ਸੂਟ ਹੀ ਘਰ ਵਿਚ ਰੱਖ ਸਕਦੀਆਂ, ਜੇ ਇਸ ਤੋਂ ਜਿਆਦਾ ਪਾਏ ਜਾਣ ਤਾਂ ਘਰ ਦੇ ਵਿਚ ਨਨਾਣ ਨੂੰ ਦੇਣੇ ਹੋਣਗੇ। ਹੈ ਨਾ ਔਖਾ ਹੀ ਹੈ ਨਾ, 25 ਸੂਟ 25 ਸੂਟਾਂ ਦਾ ਕੀ ਬਣਨਾ ਵਾ, ਕੱਖ ਵੀ ਨੀ, ਇੰਨੇ ਥੋੜੇ ਸੂਟ ਕਿੱਥੋਂ ਹਨਾ। 25 ਸੂਟਾਂ ਦੀ ਤਾਂ ਗਿਣਤੀ ਵੀ ਨੀ ਆਉਂਦੀ, 25 ਦੀ ਗਿਣਤੀ ਤਾਂ ਮੇਰੇ ਖਿਆਲ ਇੱਕ ਦੀ ਹੁੰਦੀ ਆ। 25 ਸੂਟ ਅੱਛਾ ਮੇਰੇ ਕੋਲ ਤਾਂ 1-2 ਸੂਟ ਹੀ ਆ, 1-2 ਤੋਂ ਸਟਾਰਟ ਹੁੰਦੀ ਆ। ਤੇ ਜੇ ਫਿਰ ਇਹ ਫੈਸਲਾ ਲਾਗੂ ਹੋ ਗਿਆ ਤਾਂ ਫਿਰ ਪਤਾ ਹੀ ਆ ਹਨਾ, ਘਰਾਂ ਦੇ ਵਿੱਚ ਕਿੰਨੀਆਂ ਲੜਾਈਆਂ ਹੋਣਗੀਆਂ ਹਨਾ। ਚਲੋ ਕੋਈ ਗੱਲ ਨੀ ਜੀ, ਇਸ ਦਾ ਹੱਲ ਵੀ ਕਿਸੇ ਨਾ ਕਿਸੇ ਨੇ ਕੱਢ ਹੀ ਦੇਣਾ। ਤੇ ਅੱਗੇ ਹਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਬਜ਼ਾਰਤ ਜਿਹੜੀ ਪਾਈ ਸੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਉਸ ਬਜ਼ਾਰਤ ਦਾ ਜਵਾਬ ਵੀ ਸਾਨੂੰ ਕਈਆਂ ਨੇ ਭੇਜ ਦਿੱਤਾ। ਤੇ ਨਾਲ ਹੀ ਜੀ ਉਹ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਜੀ, ਜਦੋਂ ਟਾਈਮ ਹੋਇਆ ਤਾਂ ਗੱਲ ਕਰਨੀ ਜੀ, ਮਿਹਰਬਾਨੀ ਹੋਵੇਗੀ। ਹਾਂਜੀ ਉਹ ਮੇਰੇ ਖਿਆਲ ਚ ਉਹਨਾਂ ਮੈਸੇਜ ਥੋੜਾ ਲੇਟ ਹੋਇਆ, ਪਰ ਉਹਨਾਂ ਨੇ ਪ੍ਰੋਗਰਾਮ ਸੁਣ ਰਹੇ ਆ ਤੇ ਸੁਣ ਲਿਆ ਹੋਏਗਾ ਜੀ ਤੁਹਾਡਾ ਮੈਸੇਜ ਵੀ, ਤੇ ਤੁਹਾਡੇ ਨਾਲ ਗੱਲ ਕਰਨਗੇ। ਕਹਿੰਦੇ ਕਿ ਮੈਂ 2 ਵਜੇ ਉੱਠ ਕੇ ਹਰਮਾ ਰੇਡੀਓ ਆਸਟ੍ਰੇਲੀਆ ਸੁਣਦਾ ਹਾਂ, ਕਿਆ ਬਾਤ ਆ। ਹਾਂਜੀ ਤੈ ਦਿਲੋ ਸ਼ੁਕਰ ਗੁਜ਼ਾਰ ਹਾਂ ਜੀ ਤੁਹਾਡੇ ਕਿ ਇੰਨੇ ਵਜੇ ਤੜਕੇ ਉੱਠ ਕੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਤੇ ਆਪਣੀ ਬੜਮੁੱਲੀ ਰਾਏ ਵੀ ਦਿੰਦੇ ਹੋ ਤੇ ਸਾਨੂੰ ਹੁਣ ਬਜ਼ਾਰਤਾਂ ਵੀ ਪਾਉਣ ਲੱਗ ਗਏ ਤੁਸੀਂ, ਵਧੀਆ ਗੱਲ ਆ ਨਾ, ਬਹੁਤ ਵਧੀਆ ਗੱਲ ਹੈ ਜੀ। ਤੇ ਇਸੇ ਲਈ ਅਸੀਂ ਕਹਿੰਦੇ ਹਾਂ ਨਾ ਕਿ ਜਿਹੜਾ ਇਹ ਪਰਿਵਾਰ ਆ ਇਸੇ ਤਰ੍ਹਾਂ ਹੀ ਬਣਿਆ ਰਵੇ, ਇਹ ਸਾਂਝਾ ਇਸੇ ਤਰ੍ਹਾਂ ਹੀ ਬਰਕਰਾਰ ਰਹਿਣ। ਤੇ ਲਓ ਜੀ ਫਿਰ ਇੱਕ ਗਾਣਾ ਵੀ ਸੁਣ ਲੈਂਦੇ ਆ, ਤੇ ਸਾਡੀ ਆਵਾਜ਼ ਨਹੀਂ ਆ ਰਹੀ ਸੀ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ, ਜਿਨ੍ਹਾਂ ਨੇ ਵੀ ਧਿਆਨ ਦਵਾਇਆ ਉਹਨਾਂ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ ਜੀ। ਇਸੇ ਲਈ ਤਾਂ ਕਹਿੰਦੇ ਹਾਂ ਕਿ ਪਰਿਵਾਰ ਪਰਿਵਾਰ ਹੀ ਹੁੰਦਾ ਵਾ, ਜਿਹੜਾ ਸਾਂਝਾ ਪਰਿਵਾਰ ਹੁੰਦਾ ਵੱਡਾ ਪਰਿਵਾਰ ਹੁੰਦਾ ਉਹਦੀ ਆਪਣੀ ਹੀ ਅਹਿਮੀਅਤ ਹੁੰਦੀ ਆ, ਪਰ ਅੱਜ ਕੱਲ੍ਹ ਟੁਕੜਿਆਂ ਦੇ ਵਿੱਚ ਲੋਕਾਂ ਨੂੰ ਰਹਿਣ ਦੀ ਆਦਤ ਪੈ ਗਈ ਆ, ਤੇ ਫਿਰ ਜਿਹੜੇ ਟੁਕੜਿਆਂ ਦੇ ਵਿੱਚ ਰਹਿੰਦੇ ਹਨ ਉਹ ਟੁਕੜੇ ਟੁਕੜੇ ਹੋ ਕੇ ਹੀ ਰਹਿੰਦੇ ਆ, ਤੇ ਪਰ ਜਿਹੜਾ ਪਰਿਵਾਰ ਆ ਉਹ ਪਰਿਵਾਰ ਹੀ ਹੁੰਦਾ ਵਾ। ਤੇ ਲਓ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ, ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ, ਤੇ ਨਾਲੇ ਦੱਸ ਦਿਓ ਪਬਲਿਸਿਟੀ ਦੇ ਕਿਹੜੇ ਕਿਹੜੇ ਤਰੀਕੇ ਹੁੰਦੇ ਆ, ਬਹੁਤ ਤਰੀਕੇ ਅੱਜ ਕੱਲ੍ਹ ਲੋਕੀ ਯੂਜ ਕਰਦੇ ਆ ਵਰਤਦੇ ਆ ਹਨਾ। ਮੈਂ ਕਿਹਾ ਚੱਲ ਇੱਕ ਅੱਧੇ ਆਪਾਂ ਵੀ ਪੁੱਛ ਲੈਂਦੇ ਆ ਹਨਾ, ਕੀ ਪਤਾ ਹੁੰਦਾ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਲੋੜ ਹੀ ਪੈ ਜਾਵੇ, ਮੈਨੂੰ ਵੀ ਜਾਂ ਤੁਹਾਨੂੰ ਵੀ ਕਿਸੇ ਨੂੰ ਵੀ ਪੈ ਸਕਦੇ ਆ, ਪਰ ਰਲ ਮਿਲ ਕੇ ਕਹਿੰਦੇ ਹੁੰਦੇ ਨਾ ਕੋਈ ਨਾ ਕੋਈ ਸੋਲੂਸ਼ਨ ਲੱਭ ਹੀ ਲੈਣਾ ਚਾਹੀਦਾ ਵਾ। ਸੋ ਅੱਜ ਕਰਦੇ ਹਾਂ ਜੀ ਗੱਲ ਪਬਲਿਸਿਟੀ ਦੇ ਤਰੀਕਿਆਂ ਬਾਰੇ। ਸੋ ਪਹਿਲਾਂ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ।
ਗੱਲ ਸੁਣ ਵੇ
ਦੱਸ ਬੱਲੀਏ,
ਹੋ ਗਈ ਚੜਾਈ ਤੇਰੀ ਫੁੱਲ ਹੁਣ ਵੇ,
ਓ ਮੈਂ ਬੱਸ ਬੱਲੀਏ।
ਵੱਡਿਆ ਮੁਲਾਜ਼ੇ ਦਾ ਗੱਲ ਸੁਣ ਵੇ
ਦੱਸ ਬੱਲੀਏ,
ਹੋ ਗਈ ਚੜਾਈ ਤੇਰੀ ਫੁੱਲ ਹੁਣ ਵੇ,
ਓ ਮੈਂ ਬੱਸ ਬੱਲੀਏ।
ਮੈਨੂੰ ਸਮਝੀ ਗੱਟ ਚ ਤੇਰੀ ਗਿਣਤੀ ਦੇ ਵਿੱਚ, ਸਮਝੀ ਗੱਟ ਚ ਤੇਰੀ ਗਿਣਤੀ ਦੇ ਵਿੱਚ, ਹੁਣ ਅਸਾਂ ਕੀ ਗਰੀਬਾਂ ਨੇ ਖਲਾਉਣਾ। ਅਫਸਰ ਤੂੰ ਬਣਿਆ ਤੇਰਾ ਨਖਰਾ ਮਾਨ ਨਹੀਂ ਹੋਣਾ,
ਝੂਠ ਬੋਲਦਾ
ਮੈਨੂੰ ਨਹੀਂ ਲੱਗਦਾ,
ਉਹ ਤੈਨੂੰ ਦੇਖ ਜੱਟ ਦਾ ਗਲੇ
ਜਿਵੇਂ ਫੀਲਿੰਗ ਜਿ ਲੈ ਕੇ ਕਦੇ ਸੀਸੀਡੀ ਚ ਬਹਿ ਕੇ ਫੀਲਿੰਗ ਜਿ ਲੈ ਕੇ ਕਦੇ ਸੀਸੀਡੀ ਚ ਬਹਿ ਕੇ ਕਦੇ ਮੈਨੂੰ ਤੂੰ ਐਲੈਂਟ ਚ ਕਮਾਉਣ ਲੈ ਵੇ ਅਫਸਰ ਤੂੰ ਬਣਿਆ ਤੇਰਾ ਨਜ਼ਰਾ ਮਾਨ ਨਹੀਂ ਹੋਣਾ ਵੇ ਅਫਸਰ ਤੂੰ ਬਣਿਆ ਨਜ਼ਰਾ ਮਾਨ ਨਹੀਂ ਹੋਣਾ ਵੇ ਅਫਸਰ ਤੂੰ ਬਣਿਆ
ਹੱਸ ਲੱਗ ਦੱਸ ਕਿਹੜੀ ਚੀਜ਼ ਚਾਹੀਦੀ ਅੱਗੇ ਪਿੱਛੇ ਕੋਲੇ ਕੋਲੇ ਤੇਰੇ ਚੱਕੀ ਵੀਰਾ ਚੋਲੇ ਅੱਗੇ ਪਿੱਛੇ ਕੋਲੇ ਕੋਲੇ ਤੇਰੇ ਚੱਕੀ ਵੀਰਾ ਚੋਲੇ ਹੀ ਤਾਂ ਜੱਟ ਦੀ ਕਦਰ ਨਾ ਜਾਣੀ ਅਫਸਰ ਲੋਕਾਂ ਲਈ ਤੇਰਾ ਤਾਂ ਭਰਦਾ ਪਾਣੀ ਮੈਂ ਅਫਸਰ ਲੋਕਾਂ ਲਈ ਤੇਰਾ ਤਾਂ ਭਰਦਾ ਪਾਣੀ ਮੈਂ ਅਫਸਰ ਲੋਕਾਂ ਲਈ
ਲਓ ਜੀ ਅਫਸਰ ਲੋਕਾਂ ਲਈ ਤੇਰਾ ਤਾਂ ਭਰਦਾ ਪਾਣੀ ਹਨਾ ਇਹ ਵੀ ਕਹਿ ਕੇ ਵੈਸੇ ਨਾ ਹਨਾ ਬਾਹਲੇ ਜਨਾਨੀਆਂ ਨੂੰ ਬਾਹਲਾ ਬਦਨਾਮ ਕੀਤਾ ਹੋਇਆ ਵਾ ਘਰ ਦਾ ਤਾਂ ਪਤਾ ਨੀ ਬੇਚਾਰੀਆਂ ਪਤਾ ਨੀ ਝੜਕਾਂ ਹੀ ਖਾਂਦੀਆਂ ਹੁਣ ਹਨਾ ਅਫਸਰ ਗਾਣਾ ਸੁਣ ਰਹੇ ਸੀ ਜੀ ਤੁਸੀਂ ਤੇ ਗਾਣਾ ਮੈਨੂੰ ਬੜਾ ਹੀ ਪਿਆਰਾ ਲੱਗਾ ਮੈਂ ਕਿਹਾ ਚਲੋ ਤੁਹਾਡੇ ਸਾਰਿਆਂ ਨਾਲ ਆਪਾਂ ਸਾਂਝਾ ਕਰ ਲੈਣੇ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਤੱਕ ਭੇਜਿਓ ਬਾਕੀ ਉਹ ਇੱਕ ਮੂਵੀ ਸੀਗੀ ਨਾ ਵਿਨੂ ਢਿੱਲੋਂ ਦੀ ਜਿਹਦੇ ਵਿੱਚ ਕਹਿੰਦਾ ਹੁੰਦਾ ਵੀ ਅਫਸਰਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੀ ਬੁਲਾਉਣੀ ਫਰਜ਼ ਆ ਹਨਾ ਸਤਿ ਸ਼੍ਰੀ ਅਕਾਲ ਬੁਲਾਉਣਾ ਫਰਜ਼ ਆ ਤੇ ਅਫਸਰ ਮੰਨਣ ਨਾ ਮੰਨਣ ਅਫਸਰਾਂ ਦੀ ਮਰਜ਼ੀ ਆ ਸੋ ਅਫਸਰਾਂ ਦੀ ਜਿਹੜੀ ਮਰਜ਼ੀ ਆ ਜੀ ਉਹ ਮਰਜ਼ੀ ਤੇ ਰਹਿ ਜਾਂਦੀ ਆ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨਰਿੰਦਰ ਰਾਠੌਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਗਗਨ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆ ਜੀ ਸਾਰਿਆਂ ਨੂੰ ਤੇ ਕਹਿੰਦੇ ਕੀ ਹਾਲ ਆ ਸਿਸਟਰ ਹਾਂਜੀ ਗਗਨ ਮੇਰਾ ਹਾਲ ਬਹੁਤ ਵਧੀਆ ਵਾ ਤੇ ਬਸ ਫਿਰ ਹੁਣ ਤਾਂ ਵੈਸੇ ਵੀ ਵੀਕਐਂਡ ਸ਼ੁਰੂ ਹੋ ਗਿਆ ਤੇ ਹੁਣ ਤਾਂ ਹਾਲ ਵੈਸੇ ਵੀ ਬੜਾ ਵਧੀਆ ਹੋਣਾ ਕਿਉਂਕਿ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਹੁਣ ਦੋ ਤਿੰਨ ਦਿਨ ਛੁੱਟੀਆਂ ਹੋਣਗੀਆਂ ਤੇ ਨਾਲ ਹੀ ਜੀ ਉਹ ਕਹਿੰਦੇ ਕਿ ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਹੀ ਦਿੱਤੀਆਂ ਨੇ ਕਿ ਕਿਸਮਤ ਮਿਹਨਤ ਕਰਨ ਨਾਲ ਹੀ ਬਣਦੀ ਆ ਲਕੀਰਾਂ ਨਾਲ ਨਹੀਂ ਵਾਹ ਜੀ ਵਾਹ ਬਹੁਤ ਖੂਬ ਬਾਕੀ ਜੀ ਜਿਹੜੀ ਕਿਸਮਤ ਆ ਉਹ ਮਿਹਨਤ ਕਰਨ ਨਾਲ ਹੀ ਬਣਨੀ ਆ ਤੇ ਜੇ ਮਿਹਨਤ ਨਹੀਂ ਕਰੋਗੇ ਤਾਂ ਫਿਰ ਪਤਾ ਹੀ ਆ ਜੀ ਕੀ ਆ ਫਿਰ ਤਾਂ ਰੱਬ ਆਸ ਰਹੀ ਆ ਤੇ ਰੱਬ ਭਰੋਸਾ ਕੀ ਹੁੰਦਾ ਵਾ ਉਹ ਵੀ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਉਹਨਾਂ ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬੜੇ ਹੀ ਸੋਹਣਾ ਜਿਹਾ ਵਿਚਾਰ ਭੇਜਿਆ ਵਾ ਜੀ ਹਮੇਸ਼ਾ ਇਹਨਾਂ ਦੇ ਵਿਚਾਰ ਬੜੇ ਮੋਟੀਵੇਟਡ ਹੁੰਦੇ ਆ ਤੇ ਬੜੀ ਬੰਦੇ ਨੂੰ ਪੋਜ਼ਿਟਿਵ ਐਨਰਜੀ ਦਿੰਦੇ ਆ ਸੋ ਬੜਾ ਸੋਹਣਾ ਵਿਚਾਰ ਭੇਜਦੇ ਆ ਜੀ ਕਹਿੰਦੇ ਕਿ ਹਰ ਇਨਸਾਨ ਦੇ ਵਿੱਚ ਇੱਕ ਬੱਚਾ ਵਸਦਾ ਹੈ ਤੇ ਉਹ ਉਸ ਵਕਤ ਹੀ ਬਾਹਰ ਆਉਂਦਾ ਹੈ ਜਦੋਂ ਇਨਸਾਨ ਆਪਣੇ ਖਾਣ ਦੇ ਜਿਗਰੀ ਦੋਸਤਾਂ ਨੂੰ ਮਿਲਦਾ ਹੈ ਸ਼ੁਭ ਸਵੇਰ ਦੋਸਤੋ ਤੂੰ ਦੇਖੀ ਸੋ ਵਾਕਈ ਜੀ ਬੜੀ ਵਧੀਆ ਗੱਲ ਕਹੀ ਆ ਸੋ ਇਨਸਾਨ ਜ਼ਿੰਦਗੀ ਦੇ ਮਜ਼ੇ ਜ਼ਿੰਦਗੀ ਦਾ ਆਨੰਦ ਵੀ ਉਹਦੇ ਹੀ ਲੈ ਸਕਦਾ ਜਿੰਨਾ ਚਿਰ ਉਸ ਦੇ ਵਿੱਚ ਉਹ ਬੱਚਾ ਜਿਉਂਦਾ ਰਹਿੰਦਾ ਵਾ ਹਨਾ ਜਦੋਂ ਤੁਸੀਂ ਉਸ ਬੱਚੇ ਤੋਂ ਆਪਣੇ ਆਪ ਨੂੰ ਪਰੇ ਕਰ ਲੈਂਦੇ ਹੋ ਉਹ ਵਿਸਲਾ ਹੋ ਜਾਂਦੇ ਹੋ ਨਾ ਤਾਂ ਫਿਰ ਜ਼ਿੰਦਗੀ ਦੇ ਨਜ਼ਾਰੇ ਵੀ ਬੰਦ ਹੋ ਜਾਂਦੇ ਆ ਜ਼ਿੰਦਗੀ ਨੂੰ ਜਿਉਣਾ ਵੀ ਤੁਸੀਂ ਭੁੱਲ ਜਾਓਗੇ ਕਿਉਂਕਿ ਬੱਚਿਆਂ ਵਾਲੀ ਮਾਸੂਮੀਅਤ ਜਿਹੜੀ ਹੁੰਦੀ ਆ ਉਹੀ ਜ਼ਿੰਦਗੀ ਸਿਖਾਉਂਦੀ ਆ ਜੀ ਕਦੇ ਮਾਸੂਮ ਬਣ ਕੇ ਕਦੇ ਸ਼ਰਾਰਤੀ ਬਣ ਕੇ ਹਨਾ ਉਹੀ ਤਾਂ ਜ਼ਿੰਦਗੀ ਹੁੰਦੀ ਆ ਤੇ ਜਦੋਂ ਕਹਿੰਦੇ ਨਾ ਬੰਦਾ ਬਾਹਲੀਆਂ ਸਿਆਣੀਆਂ ਗੱਲਾਂ ਕਰਨ ਲਈ ਤੇ ਬਾਹਲੀਆਂ ਭਾਰੀਆਂ ਭਾਰੀਆਂ ਉਹ ਫਿਰ ਥੋੜਾ ਜਿਹਾ ਔਖਾ ਹੀ ਹੋ ਜਾਂਦਾ ਪਰ ਹਰ ਵੇਲੇ ਵੀ ਕਹਿੰਦੇ ਆ ਨਾ ਕਿ ਮਾਸੂਮ ਬਣ ਕੇ ਜਾਂ ਫਿਰ ਸ਼ਰਾਰਤਾਂ ਕਰਕੇ ਨਹੀਂ ਸਰਦਾ ਕਿਸੇ ਕਿਸੇ ਟਾਈਮ ਚਲਾਕੀ ਵੀ ਵਰਤਣੀ ਪੈਂਦੀ ਆ ਹਨਾ ਚਲੋ ਕੋਈ ਗੱਲ ਨੀ ਦੱਸਿਓ ਕੌਣ ਕੌਣ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਟਾਈਮ ਤੇ ਚਲਾਕੀ ਵਰਤਦਾ ਪਰ ਫਿਲਹਾਲ ਤਾਂ ਆਪਾਂ ਜੇ ਮਸ਼ਹੂਰ ਹੋਣਾ ਵਾ ਹਨਾ ਤੁਸੀਂ ਸਾਰਿਆਂ ਨੇ ਵੀ ਮਸ਼ਹੂਰ ਹੋਣਾ ਤਰੀਕੇ ਦੱਸਣੇ ਆ ਪਬਲਿਸਿਟੀ ਦੇ ਕਿਹੜੇ ਕਿਹੜੇ ਆ ਵੈਸੇ ਕਈ ਜਾਣਿਆਂ ਨੇ ਤਾਂ ਤਰੀਕੇ ਦੱਸ ਦਿੱਤੇ ਆ ਤੇ ਅੱਗੇ ਜੀ ਜਸਪਾਲ ਸਿਡਨੀ ਵਾਲੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਤੇ ਕਹਿੰਦੇ ਕਿ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਪੈਂਦਾ ਜੀ ਬਹੁਤ ਸੋਹਣਾ ਜੀ ਜਵਾਬ ਦਿੱਤਾ ਜੀ ਉਹਨਾਂ ਨੇ ਬਜ਼ਾਰਤ ਦਾ ਕਹਿੰਦੇ ਕਿ ਦੁੱਧ ਦਹੀਂ ਤੇ ਲੱਸੀ ਲਓ ਜੀ ਫਿਰ ਬਜ਼ਾਰਤ ਦਾ ਜਵਾਬ ਸਾਨੂੰ ਮਿਲ ਚੁੱਕਿਆ ਵਾ ਬਜ਼ਾਰਤ ਵੈਸੇ ਬਹੁਤ ਹੀ ਸੌਖੀ ਬਾਈ ਸੀਗੀ ਉਹਨਾਂ ਨੇ ਹਨਾ ਬਾਈ ਕਿਹਨਾਂ ਨੇ ਸੀ ਹਰਜਿੰਦਰ ਸਿੰਘ ਜੀ ਪੱਸੀ ਪਠਾਣ ਵਾਲਿਆਂ ਨੇ ਉਹਨਾਂ ਨੇ ਬਜ਼ਾਰਤ ਸਾਨੂੰ ਭੇਜੀ ਸੀ ਬਜ਼ਾਰਤ ਬਹੁਤ ਹੀ ਸੌਖੀ ਸੀ ਮੈਨੂੰ ਪਤਾ ਸੀ ਜਵਾਬ ਤੁਹਾਨੂੰ ਪਤਾ ਹੀ ਆ ਵੈਸੇ ਤਾਂ ਜੇ ਬਾਜ਼ਾਰ ਤਾਂ ਔਖੀਆਂ ਹੁਣ ਜਵਾਬ ਤਾਂ ਤੁਸੀਂ ਤਾਂ ਵੀ ਸਾਰੇ ਭੇਜੀ ਦਿੰਨੇ ਆ ਤੇ ਅੱਗੇ ਜੀ ਜਗਤਾਰ ਜੋਹਲ ਉਹਨਾਂ ਨੇ ਵੀ ਬਜ਼ਾਰਤ ਦਾ ਜਵਾਬ ਭੇਜਿਆ ਦੁੱਧ ਦਹੀਂ ਮੱਖਣ ਕਹਿੰਦੇ ਤੇ ਲੱਸੀ ਹਨਾ ਪੂਰਾ ਪ੍ਰੋਸੈਸ ਉਹਨਾਂ ਨੇ ਦੱਸ ਦਿੱਤਾ ਵਾ ਤੇ ਹੋ ਸਕਦਾ ਤਾਂ ਜੀ ਕੀ ਹਾਲ ਚਾਲ ਆ ਤੁਹਾਡੇ ਸ਼ਹਿਰਾਂ ਦਾ ਕੀ ਸ਼ਹਿਰ ਦਾ ਕੀ ਹਾਲ ਚਾਲ ਹੈ ਕਿੱਦਾਂ ਦਾ ਮੌਸਮ ਆ ਕੰਮ ਕਾਰ ਕਿੱਦਾਂ ਚੱਲਦੇ ਆ ਵਧੀਆ ਚੱਲ ਰਹੇ ਆ ਜੀ ਚਲੋ ਜੀ ਬਹੁਤ ਵਧੀਆ ਗੱਲ ਆ ਹਨਾ ਮਾਸ਼ਾਅੱਲਾ ਇਸੇ ਤਰ੍ਹਾਂ ਹੱਸਦੇ ਵਾਸਤੇ ਰਹੋ ਤੇ ਅੱਗੇ ਮਨੀ ਕਲੇਮ ਪੂਰਾ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ ਸਾਰੇ ਡੱਬਰ ਨੂੰ ਕਹਿੰਦੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਇੱਕ ਗਾਣਾ ਲਿਆ ਦਿਓ ਕੁਲਵਿੰਦਰ ਢਿੱਲੋਂ ਦਾ ਮਿਹਰਬਾਨੀ ਲਓ ਜੀ ਕੁਲਵਿੰਦਰ ਢਿੱਲੋਂ ਦਾ ਮਿਹਰਬਾਨੀ ਗਾਣਾ ਕਹਿੰਦੇ ਲਾ ਦੋ ਤੇ ਮਿਹਰਬਾਨੀ ਕਹਿ ਦਿੱਤੀ ਹੈ ਜੀ ਉਹਨਾਂ ਨੇ ਚਲੋ ਕੋਈ ਗੱਲ ਨੀ ਜੀ ਕੁਲਵਿੰਦਰ ਢਿੱਲੋਂ ਦਾ ਅਸੀਂ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਪ੍ਰੋਗਰਾਮ ਤੁਹਾਡਾ ਆਪਣਾ ਮਰਜ਼ੀ, ਜਿੰਨੇ ਗਾਣੇ ਮਰਜ਼ੀ ਸੁਣੋ ਤੇ ਲਓ, ਫਿਰ ਇੱਕ ਗਾਣਾ ਸੁਣਦੇ ਆ ਅੱਗੇ ਤੇ ਬਾਕੀ ਪਬਲਿਸਿਟੀ ਵੀ ਦੇਖਦੇ ਆ ਤੇ ਅੱਗੇ। ਪਰ ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ, ਇਹ ਵੈਸੇ ਇੰਡੀਆ ਗਏ ਹੋਏ ਸੀਗੇ। ਹੋਰ ਪਰਮਜੀਤ ਜੀ, ਕੀ ਹਾਲ ਚਾਲ ਆ, ਕਿੱਦਾਂ ਦਾ ਰਿਹਾ ਤੁਹਾਡਾ ਇੰਡੀਆ ਦਾ ਟੂਰ ਤੇ ਕਿੱਦਾਂ ਲੱਗਾ ਇੰਡੀਆ, ਕਿੱਦਾਂ ਫਿਰ ਹੁਣ ਵਾਪਸ ਆ ਕੇ ਜੀ ਲੱਗ ਗਿਆ ਹੋਊ ਕਿ ਹਾਲੇ ਵੀ ਇੰਡੀਆ ਦੀ ਯਾਦ ਸਤਾਉਂਦੀ ਆ, ਯਾਦ ਆਉਂਦੇ ਆ ਘਰ ਦੇ ਤੇ, ਹੈਨਾ, ਜਿੰਨਾ ਟਾਈਮ ਗੁਜ਼ਾਰ ਕੇ ਆਈਏ ਬੜਾ ਯਾਦ ਆਉਂਦਾ ਇੱਥੇ ਆ ਕੇ ਤਾਂ ਖਾਸ ਤੌਰ ਤੇ ਆਉਂਦਾ ਵਾ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਬਾਕੀ ਪਬਲਿਸਿਟੀ ਦੇ ਕੀ ਕੀ ਤਰੀਕੇ ਹੋ ਸਕਦੇ ਆ ਦੱਸ ਦਿਓ ਜੀ। ਹਜੇ ਵੈਸੇ ਇਹਨਾਂ ਨੇ ਬੜਾ ਵਧੀਆ ਤਰੀਕਾ ਦੱਸਿਆ ਵਾ, ਉਹ ਬਾਬਾ ਬਾਅਦ ਚ ਦੱਸਾਂਗੇ, ਪਰ ਫਿਲਹਾਲ ਇੱਕ ਗਾਣਾ।
ਸ਼ੌਕ ਪੁਗਾਉਂਦਾ ਸੀ ਮੈਂ ਹੁਣ
ਸੁਣ ਰਹੇ ਸੀ ਤੇ ਪਹਿਲਾਂ ਤਾਂ ਸਾਨੂੰ ਇੱਕ ਗਾਣੇ ਦੀ ਫਰਮਾਇਸ਼ ਆਈ ਸੀ, ਮਨੀ ਸਲੇਮਪੁਰਾ ਨੇ ਜਿਹੜਾ ਗਾਣਾ ਸੁਣਨਾ ਚਾਹਿਆ ਸੀ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦੇ ਵਿੱਚ, ਮਿਹਰਬਾਨੀ। ਸੋ ਉਸ ਤੋਂ ਬਾਅਦ ਚ ਜੀ ਮੈਂ ਸੋਚਿਆ ਚਲੋ ਇੱਕ ਗਾਣਾ ਹੋਰ ਆਪਣੀ ਪਸੰਦ ਦਾ ਵੀ ਨਾਲ ਚਲਾ ਦਈਏ, ਵੱਡੀਆਂ ਜ਼ਿਮੀਦਾਰ ਆ ਹਨਾ। ਤੇ ਇਹ ਗਾਣਾ ਸੁਣਿਆ ਤੁਸੀਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਤੇ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਫੋਟੋਆਂ ਭੇਜੀਆਂ ਉਹਨਾਂ ਨੇ, ਕਹਿੰਦੇ ਇੱਕ ਸਾਲ ਮੈਂ ਮੋਦੀ ਸਰਕਾਰ ਨੇ 25 ਸ਼ਹਿਰੋਂ ਕੇ ਨਾਮ ਬਦਲੇ, ਸਾਹਿਬ ਮੇਰਾ ਨਾਮ ਵੀ ਬਦਲ ਦੀ, ਯੇ ਸਭ ਮੁਝੇ ਗਧਾ ਕਹਿਤੇ ਹੈ। ਤੇ ਨਾਲ ਹੀ ਜੀ ਫੋਟੋ ਆ ਗਧੇ ਦੀ, ਮੋਦੀ ਦੇ ਸਾਹਮਣੇ ਖੜਾ ਵਾ ਤੇ ਕਹਿੰਦਾ ਵੀ 25 ਸ਼ਹਿਰਾਂ ਦੇ ਨਾਂ ਤੇ ਬਦਲਦੇ ਆ, ਹੁਣ ਮੇਰਾ ਨਾਂ ਵੀ ਬਦਲ ਦੇ ਤਾਂ ਜੋ ਲੋਕ ਮੈਨੂੰ ਹਨਾ ਥੋੜੀ ਜਿਹੀ ਇੱਜ਼ਤ ਦੇਣ ਲੱਗ ਜਾਣ। ਤੇ ਨਾਲ ਹੀ ਜੀ ਉਹ ਕਹਿੰਦੇ ਕਿ ਚਾਹ ਪੀ ਕੇ ਜਿਸ ਦੇ ਹੱਥ ਵਿੱਚ ਜੂਠਾ ਕੱਪ ਦੇਣਾ ਸੀ ਉਸ ਦੇ ਹੱਥ ਵਿੱਚ ਦੇਸ਼ ਦੇ ਦਿੱਤਾ, ਤੇ ਕਹਿੰਦੇ ਅਗਲਾ ਹੁਣ ਮੰਨ ਹੀ ਜਾਂਦਾ। ਠੀਕ ਆ ਜੀ, ਠੀਕ ਆ, ਚਲੋ ਜੀ ਕੋਈ ਗੱਲ ਨੀ, ਹੁਣ ਟਾਈਮ ਅੱਗੇ ਆਉਣ ਵਾਲਾ ਵਾ, ਵੈਸੇ ਜਿਹਨੇ ਸੰਭਲਣਾ ਸੰਭਲ ਵੀ ਸਕਦੇ ਹੋ, ਪਰ ਚੱਕਰ ਕੀ ਆ ਜੀ ਸੰਭਲਣਾ ਹੈ ਨੀ ਗਾ। ਤੇ ਨਾਲ ਇਹਨਾਂ ਨੇ ਇੱਕ ਹੋਰ ਭੇਜਿਆ, ਕਹਿੰਦੇ ਜਿਸ ਨੂੰ 4.5 ਸਾਲ ਤੱਕ ਅਲਾਦੀਨ ਦਾ ਚਿਰਾਗ ਸਮਝ ਕੇ ਰਗੜਦੇ ਰਹੇ, ਬਾਅਦ ਵਿੱਚ ਪਤਾ ਚੱਲਿਆ ਉਹ ਚਿਰਾਗ ਨਹੀਂ ਚਾਹ ਵਾਲੀ ਖੇਡ ਲਈ। ਠੀਕ ਆ ਜੀ, ਬਸ ਗੁਰਦੀਪ ਜੀ ਲੋਕਾਂ ਦਾ ਨਾ ਵਾਕਈ ਇਹੀ ਹਾਲ ਆ ਹਨਾ, ਅੱਜ ਬਸ ਆ ਪਬਲਿਸਿਟੀ ਦਾ ਹਿਸਾਬ ਕਿਤਾਬ ਵੀ ਏਦਾਂ ਦਾ ਹੀ ਬਣ ਗਿਆ ਵਾ ਹਨਾ। ਪਰ ਤੁਸੀਂ ਅੱਜ ਉਹ ਭੇਜਿਆ ਨੇ ਬੜੇ ਵਧੀਆ ਲਿਖ ਕੇ ਭੇਜਿਆ, ਕਹਿੰਦੇ ਜਿਸ ਨੇ 4.5 ਸਾਲ ਤੱਕ ਅਲਾਦੀਨ ਦਾ ਚਿਰਾਗ ਸਮਝ ਕੇ ਰਗੜਦੇ ਰਹੇ, ਬਾਅਦ ਚ ਪਤਾ ਚੱਲਿਆ ਕਿ ਚਿਰਾਗ ਨਹੀਂ ਚਾਹ ਵਾਲੀ ਕੇਤਲੀ ਹਨਾ। ਚਲੋ ਪਤਾ ਤਾਂ ਲੱਗ ਗਿਆ, ਜੇ ਹਜੇ ਵੀ ਸੰਭਲ ਜਾਣ ਦਾ ਗੁਰਦੀਪ ਜੀ ਮੇਰੇ ਖਿਆਲ ਚ ਬਹੁਤ ਵਧੀਆ ਗੱਲ ਆ, ਪਰ ਹਾਲੇ ਵੀ ਜੇਕਰ ਕੇਤਲੀ ਨੂੰ ਅਲਾਦੀਨ ਦਾ ਚਿਰਾਗ ਹੀ ਸਮਝੀ ਗਏ, ਕੀ ਪਤਾ ਹੁੰਦਾ ਕਹਿੰਦੇ ਜਿੰਨ ਅੰਦਰ ਬੈਠਾ ਹੀ ਹੋਵੇ, ਇਹ ਨੀ ਪਤਾ ਵੀ ਜਿੰਨ ਤਾਂ ਬਾਹਰ ਨਿਕਲਿਆ ਫਿਰਦਾ ਵਾ ਹਨਾ, ਜਿਹਨੇ ਕੋਈ ਇੱਛਾ ਪੂਰੀ ਕਰਾਉਣੀ ਆ ਬਸ ਤਥਾਸਤੂ ਕਹਿਣ ਦੀ ਲੋੜ ਆ। ਤੇ ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ, ਮੈਨੂੰ ਬੁਲਾਈ ਆ ਤੇ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਕਿ ਅਸੀਂ ਵੀ 3-4 ਸੂਟ ਹੀ ਖਰੀਦੇ ਨੇ ਇੰਡੀਆ ਤੋਂ। ਕਮਾਲ ਦੀ ਗੱਲ ਆ, 3-4 ਸੂਟ ਇੰਡੀਆ ਤੋਂ ਸਿਰਫ, ਮੈਨੂੰ ਤਾਂ ਝੂਠ ਜਿਹਾ ਲੱਗਦਾ ਆਹ ਗੱਲ ਹਨਾ। 3-4 ਸੂਟ ਤਾਂ ਐਵੇਂ ਹੋ ਜਾਂਦੇ, ਉਹ ਤਾਂ ਵੈਸੇ ਗਿਣਤੀ ਚ ਹੀ ਨੀ ਆਉਂਦੇ, ਜਿੰਨਾ ਚਿਰ ਬਾਈ ਸਾਡੇ ਜਿੰਨਾ ਚਿਰ ਸਾਡੇ ਕੋਲ 10-12 ਸੂਟ ਨਾ ਹੁਣ, ਅਸੀਂ ਤਾਂ ਉਦੋਂ ਇੱਕ ਗਿਣਦੀਆਂ ਹੁੰਦੀਆਂ, ਹਾਂ ਇੱਕ ਆ ਗਿਆ ਹਾਲੇ, ਤੁਸੀਂ 3-4 ਸੂਟ ਹੀ ਖਰੀਦ ਕੇ ਆਏ ਹੋ, ਮਤਲਬ ਜਾਂ ਤਾਂ ਬਾਹਲੀ ਜਿਆਦਾ ਖਰੀਦ ਲਿਆ ਤੇ ਜਾਂ ਫਿਰ ਵਾਕਈ 3-4 ਆ। ਬਾਕੀ ਕਹਿੰਦੇ ਪਬਲਿਸਿਟੀ ਕਰਨੀ ਆ ਤਾਂ ਮਨਜਿੰਦਰ ਸਿਰ ਤੇ ਵਾਂਗ ਕਿਸੇ ਦੇ ਥੱਪੜ ਮਾਰ ਕੇ ਦੇਖੋ, ਨਹੀਂ ਨਹੀਂ ਆਹ ਤਾਂ ਬਾਹਲਾ ਹੀ ਔਖਾ ਜਿਹਾ ਕੰਮ ਆ ਥੱਪੜ ਵਾਲਾ ਦਾ ਹਨਾ। ਪਬਲਿਸਿਟੀ ਦਾ ਤਰੀਕਾ ਵੈਸੇ ਹੈ ਤਾਂ ਵਧੀਆ, ਥੱਪੜ ਥੁੱਪੜ ਮਾਰ ਕੇ ਜਾਂ ਗਾਲਾਂ ਗੁਲਾਂ ਖਾ ਕੇ, ਲੋਕੀ ਅੱਜ ਕੱਲ ਬੜੇ ਪਬਲਿਸਿਟੀ ਦੇ ਵਿੱਚ ਆਉਂਦੇ ਆ ਹਨਾ, ਤੇ ਕਈ ਤਰ੍ਹਾਂ ਦੀਆਂ ਪਬਲਿਸਿਟੀ ਚੱਲਦੀਆਂ ਵਾ, ਪਰ ਹੋਰ ਵੀ ਬੜੇ ਤਰੀਕੇ ਹੁੰਦੇ ਪਬਲਿਸਿਟੀ ਦੇ, ਦੇਖਦੇ ਆ ਵੀ ਕਿਹਨੂੰ ਪਤਾ ਪਬਲਿਸਿਟੀ ਦੇ ਤਰੀਕਿਆਂ ਦਾ। ਤੇ ਬਾਕੀ ਆਪਾਂ ਇਹਨਾਂ ਨੂੰ ਪੁੱਛਿਆ ਸੀ ਕਿ ਇੰਡੀਆ ਦਾ ਟੂਰ ਤੁਹਾਡਾ ਕਿੱਦਾਂ ਦਾ ਰਿਹਾ, ਤੇ ਨਾਲ ਦੱਸਦੇ ਆ ਕਹਿੰਦੇ ਕਿ ਰਾਤ ਹੀ ਉਤਰਿਆ ਵਾ ਜੀ ਮੈਂ। ਚਲੋ ਵਧੀਆ ਗੱਲ ਆ ਜੀ, ਫੇਰ ਤਾਂ ਅੱਜ ਜਿਹੜਾ ਬ੍ਰਿਸਬੇਨ ਸੋਨਾ ਸੋਨਾ ਲੱਗਣਾ ਤੁਹਾਨੂੰ ਹਨਾ। ਤੇ ਚਲੋ ਕੋਈ ਗੱਲ ਨੀ ਜੀ, ਇੰਡੀਆ ਦੀਆਂ ਕਿੱਦਾਂ ਦਾ ਤੁਹਾਡਾ ਟੂਰ ਰਿਹਾ ਤੇ ਕਿੱਦਾਂ ਦਾ ਉੱਥੇ ਵਧੀਆ ਲੱਗਾ ਜਾਂ ਕੀ ਚੇਂਜ ਹੋਇਆ, ਜਰੂਰ ਜੇ ਦੱਸ ਸਕਦੇ ਹੋਏ ਤਾਂ ਸਾਨੂੰ ਜਰੂਰ ਦੱਸਿਓ, ਕਿਉਂਕਿ ਵੈਸੇ ਵੀ ਮੈਨੂੰ ਲੱਗਦਾ ਤੁਸੀਂ ਬਹੁਤ ਜ਼ਿਆਦਾ ਟਾਈਮ ਬਾਅਦ ਹੀ ਗਏ ਹੋ ਇੰਡੀਆ। ਤੇ ਅੱਗੇ ਜੀ ਸਾਡੇ ਨਾਲ ਹਰਜਿੰਦਰ ਸਿੰਘ, ਤੇ ਕਹਿੰਦੇ ਕਿ ਮੈਂ ਉਹਨਾਂ ਨੇ ਬਰਾੜ ਸਾਹਿਬ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਜੀ, ਕਹਿੰਦੇ ਬਾਬੇ ਨਾਨਕ ਦੀ ਬਾਣੀ ਸਦਾ ਸੱਚ ਰਹਿਣੀ ਆ। ਬਿਲਕੁਲ ਜੀ ਹਰਜਿੰਦਰ, ਘੁੰਮਣ ਪੰਜਾਬ ਬਸੇ ਪਠਾਣਾ ਤੋਂ। ਸੋ ਵਾਕਈ ਜੀ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਲਿਖਿਆ ਉਹਨਾਂ ਨੇ ਕਿਸੇ ਨਾ ਕਿਸੇ ਹਿਸਾਬ ਦੇ ਨਾਲ, ਕਿਸੇ ਨਾ ਕਿਸੇ ਆਪਣੀ ਸਮਝ ਦੇ ਨਾਲ, ਜੋ ਤਾਰਕ ਸੀ ਜੋ ਕੁਛ ਉਹਨਾਂ ਨੂੰ ਦੇਖਦਾ ਸੀ ਜਾਂ ਜਿੱਦਾਂ ਵੀ ਉਹਨਾਂ ਨੇ ਲਿਖਿਆ ਸੱਚ ਹੀ ਲਿਖਿਆ ਵਾ। ਪਰ ਕੀ ਕਰੀਏ ਅਸੀਂ ਬੁੱਧੀਜੀਵੀ ਜੋ ਹੋਏ, ਬਾਣੀ ਦੇ ਵੀ ਤਰਕ ਕਰਨ ਲੱਗ ਗਏ ਅੱਜ ਕੱਲ ਹਨਾ, ਇਹ ਚੰਗਾ ਉਹ ਮਾੜਾ, ਪਰ ਜੋ ਵੀ ਹੈ ਜਿੱਦਾਂ ਵੀ ਹੈ ਸਭ ਕੁਛ ਸੱਚ ਹੈ। ਤੇ ਸੱਚ ਨੂੰ ਕਹਿੰਦੇ ਹੁੰਦੇ ਲੁਕਾਉਣ ਦੀ ਲੋੜ ਨਹੀਂ ਹੁੰਦੀ, ਸੱਚ ਨੇ ਆਪਣੇ ਆਪ ਕਿਸੇ ਨਾ ਕਿਸੇ ਤਰੀਕੇ ਬਾਹਰ ਆ ਹੀ ਜਾਣਾ ਸਾਰਿਆਂ ਦੇ ਸਾਹਮਣੇ। ਤੇ ਬਾਕੀ ਤੁਸੀਂ ਵੱਡੇ ਤੜਕੇ ਉੱਠ ਕੇ ਸਾਡੇ ਨਾਲ ਜੁੜਦੇ ਹੋ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਕੁੜੀਏ ਪਬਲਿਸਿਟੀ ਲਈ ਹੋਰ ਜਿਹੜਾ ਮਰਜ਼ੀ ਤਰੀਕਾ ਵਰਤ ਲਵੀ, ਪਰ ਕਹਿੰਦੇ ਮੈਂ ਵੀ ਸੋਚ ਹੀ ਰਹੀ ਸੀਗੀ ਕਿ ਖਬਰਾਂ ਦੇ ਵਿੱਚ ਬਾਹਲਾ ਸ਼ਾਹੀ ਪਈ ਆ। ਮੈਂ ਸਾਰੀ ਜੀ ਭਾਜੀ ਨੂੰ ਪੁੱਛਦੀ ਸੀ, ਮੈਂ ਸਭ ਰਾਖੀ ਸਾਵੰਤ ਨੇ ਕੀ ਕਰਤਾ ਵੀ ਇਹਨੂੰ ਕੀ ਹੋ ਗਿਆ ਵੀ ਹੋਸਪਿਟਲ ਪਈ ਆ। ਭਾਜੀ ਮੈਨੂੰ ਕਹਿੰਦੇ ਪੁੱਠੇ ਪੰਗੇ ਲੈਂਦੀ ਰਹਿੰਦੀ ਆ, ਤੇ ਫਿਰ ਹੁਣ ਕਹਿੰਦੇ ਇਹੀ ਕੁਛ ਹੋਣਾ ਵਾ। ਸੋ ਤਰੀਕਾ ਉਹਨਾਂ ਦਾ ਕੀ ਹੈ ਵੈਸੇ ਮੈਨੂੰ ਪਤਾ ਨੀ ਹੈਗਾ। ਕਹਿੰਦੇ ਅਜੇ ਤੱਕ ਹਸਪਤਾਲ ਪਈ ਹੋਣੀ ਆ, ਜਿਵੇਂ ਇੱਕ ਔਰਤ ਪਹਿਲਵਾਨ ਨੇ ਉਹਨੂੰ ਰਿੰਗ ਚੋਂ ਬਾਹਰ ਸੁੱਟਿਆ। ਕਿਆ ਬਾਤ ਆ, ਅੱਛਾ ਉੱਥੇ ਵੀ ਹਟੀ ਨੀ ਹੈ ਰਾਖੀ ਸਾਹਿਬ ਪਬਲਿਸਿਟੀ ਲੈਣ ਨੂੰ। ਚਲੋ ਕੋਈ ਗੱਲ ਨੀ ਜੀ, ਵੈਸੇ ਇਹਨਾਂ ਦੇ ਟ੍ਰਿਕ ਹੀ ਹੁੰਦੇ ਆ, ਡਰਾਮੇ ਹੁੰਦੇ ਆ, ਇਹ ਜੀ ਪਬਲਿਸਿਟੀ ਲੈਣ ਨੂੰ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ। ਤੇ ਮੈਂ ਨੀ ਇਹ ਤਰੀਕਾ ਵਰਤਦੀ ਬਾਜੀ। ਵੈਸੇ ਥੈਂਕ ਯੂ ਹੈ ਨਾ, ਤੇ ਬਾਕੀ ਤੁਹਾਡੇ ਵਰਗੇ ਸਾਡੇ ਲਿਸਨਰ ਵਧੀਆ ਵਧੀਆ ਪਰਿਵਾਰ ਦੇ ਮੈਂਬਰ ਆ ਤੇ ਗਾਈਡ ਕਰਦੇ ਰਹਿੰਦੇ ਆ ਜੀ। ਵੈਸੇ ਪਬਲਿਸਿਟੀ ਦੇ ਤਰੀਕੇ ਤਾਂ ਵਧੀਆ ਵਧੀਆ ਨਹੀਂ ਹੁੰਦੇ ਕੋਈ, ਪਰ ਚਲੋ ਦੇਖਦੇ ਆ ਜੀ ਕੀ ਪਤਾ ਕੋਈ ਵਧੀਆ ਤਰੀਕਾ ਪਬਲਿਸਿਟੀ ਦਾ ਮਿਲ ਜਾ ਨੂੰ ਜਵਾਬ। ਹਾਂਜੀ ਬਿਲਕੁਲ ਬਿਲਕੁਲ ਦੱਸੋ ਜੀ ਇਸ ਬਜ਼ਾਰ ਦਾ ਕੀ ਜਵਾਬ ਆ। ਵੈਸੇ ਇਹ ਬਜ਼ਾਰ ਮੈਂ ਇੱਕ ਵਾਰੀ ਪਹਿਲਾਂ ਵੀ ਪਾਈ ਸੀ, ਸੇਮ ਜਵਾਬ ਆ, ਦੱਸ ਦਿੰਨੀ ਆ ਤੁਹਾਨੂੰ। ਬਜ਼ਾਰ ਅਸੀਂ ਇੱਕ ਵਾਰੀ ਫਿਰ ਪਾ ਰਹੇ ਹਾਂ ਜੀ। ਭੱਜਦੇ ਸ਼ੇਰ ਦੀ ਤੜਾਗੀ ਟੁੱਟ ਗਈ, ਪੀੜ ਤੇ ਬੈਠੀ ਸਾਡੀ ਭਾਬੋ ਰੁੱਸ ਗਈ। ਤੇ ਇੱਕ ਇਹੀ ਜਿਹੜਾ ਇਹਦਾ ਜਵਾਬ ਆ ਨਾ, ਇੱਕ ਵਾਰੀ ਮੈਂ ਬਜ਼ਾਰਤ ਤੁਹਾਨੂੰ ਪਾਈ ਸੀ ਕਿ ਸੁੱਕਾ ਡਿੰਗਰ ਆਂਡੇ ਦੇ, ਇੰਨੀ ਵਧੀਆ ਕਾਪੀ ਕਰਦੀ ਆ ਹੁਣ। ਤੇ ਜੇ ਕਿਸੇ ਨੇ ਉਹ ਬਜ਼ਾਰਤ ਦਾ ਜਵਾਬ ਯਾਦ ਹੋਊਗਾ, ਚਾਹੇ ਕਿਸੇ ਨੇ ਸੁਣਿਆ ਹੋਊਗਾ ਤਾਂ ਪੱਕਾ ਉਹਨੂੰ ਪਤਾ ਹੋਊਗਾ ਹੈ ਨਾ। ਦੱਸ ਦਿਓ ਜੀ ਇਸ ਦਾ ਵੀ ਫਟਾਫਟ ਕੀ ਜਵਾਬ ਹੋ ਸਕਦਾ। ਤੇ ਪਰਮਜੀਤ ਸਿੰਘ ਅੱਗੇ ਦੱਸ ਰਿਹਾ, ਕਹਿੰਦੇ 3-4 ਗੁਣਾ 25 ਤੁਹਾਡੇ ਕਹਿਣ ਮੁਤਾਬਕ। ਟੂਰ ਬਹੁਤ ਵਧੀਆ ਸੀ। ਠੀਕ ਆ ਜੀ, ਬਹੁਤ ਵਧੀਆ ਲੱਗਾ ਜੀ ਸੁਣ ਕੇ ਕਿ ਤੁਹਾਡਾ ਜਿਹੜਾ ਟੂਰ ਆ ਉਹ ਬਹੁਤ ਵਧੀਆ ਲੱਗਾ। ਨਹੀਂ ਤਾਂ ਲੋਕੀ ਨਾ ਮੋਸਟਲੀ ਇਹੀ ਕਹਿੰਦੇ ਹੁੰਦੇ ਆ ਕਿ ਇੰਡੀਆ ਬਹੁਤ ਬਦਲ ਗਿਆ, ਉੱਥੇ ਉਹ ਪਿਆਰ ਨੀ ਰਿਹਾ, ਉੱਥੇ ਲੋਕਾਂ ਦੇ ਵਿੱਚ ਅਪਣੱਤ ਨੀ ਰਹੀ, ਉਹੀ ਸਾਰਾ ਕੁਛ ਹਨਾ। ਪਰ ਵੈਸੇ ਮੈਨੂੰ ਵੀ ਏਦਾਂ ਦਾ ਕੁਛ ਨੀ ਸੀ ਲੱਗਾ। ਬਾਕੀ ਕਹਿੰਦੇ ਹੁੰਦੇ ਆ ਨਾ ਕਿ ਜਿੰਨਾ ਗੁੜ ਪਾਉਂਗੇ ਓਨਾ ਹੀ ਮਿੱਠਾ ਹੁੰਦਾ ਵਾ। ਜੇ ਤੁਸੀਂ ਕਿਸੇ ਨੂੰ ਇੱਜ਼ਤ ਪਿਆਰ ਨਾਲ ਬੁਲਾਉਂਗੇ ਤਾਂ ਉਸੇ ਤਰ੍ਹਾਂ, ਜੇ ਆਪਣਾ ਬਾਹਰਲੀ ਸੈਂਸੇ ਵਿਚਾਲੇ ਰੱਖੀ ਤਾਂ ਫਿਰ ਅਗਲੇ ਨੇ ਵੀ ਤਾਂ ਓਦਾਂ ਹੀ ਦੇ ਰਹਿਣਾ, ਇੰਡੀਆ ਵਾਲੇ ਕਿਹੜਾ ਘੱਟ ਹੈ ਕਿਸੇ ਤੋਂ ਹੁਣ। ਤੇ ਅੱਗੇ ਜੀ ਗੁਰਦੀਪ ਸਿੰਘ ਇੱਕ ਹੋਰ ਫੋਟੋ ਭੇਜ ਰਹੇ ਆ ਜੀ, ਕਹਿੰਦੇ ਕਿ 200 ਕੈਲੋਰੀ ਬਰਨ ਕਰਨ ਦੇ ਲਈ ਸਮਾਂ, ਪੈਦਲ ਚੱਲਣਾ 45 ਮਿੰਟ, ਦੌੜਨ ਨਾਲ ਕਹਿੰਦੇ 18 ਮਿੰਟਾਂ ਦੇ ਵਿੱਚ ਜੇ ਤੁਸੀਂ 200 ਕੈਲੋਰੀ ਬਰਨ ਕਰਨੀ ਆ, ਤੇ ਜੇ ਤੁਸੀਂ ਸਵਿਮਿੰਗ ਕਰੋਗੇ ਤਾਂ 15 ਮਿੰਟ, ਤੇ ਟੈਨਿਸ ਦੇ ਵਿੱਚ 21 ਮਿੰਟ, ਤੇ ਜੇ ਤੁਸੀਂ ਯੋਗਾ ਕਰੋਗੇ ਤਾਂ 30 ਮਿੰਟ। ਸਾਰਿਆਂ ਦਾ ਸੌਖਾ ਤਰੀਕਾ ਇਹਨਾਂ ਨੇ ਦੱਸਿਆ ਵੀ 200 ਕੈਲੋਰੀ ਕਿੱਦਾਂ ਬਰਨ ਕਰਨੀ ਆ। ਕਹਿੰਦੇ ਘਰ ਵਾਲੀ ਨਾਲ ਬਹਿਸ ਕਰੋਗੇ ਤਾਂ ਸਿਰਫ 2 ਮਿੰਟ, ਸਾਰੇ ਸਰੀਰ ਵਿੱਚ ਕਹਿੰਦੇ ਅੱਗ ਲੱਗ ਜੂ, ਸਭ ਕੁਛ ਬਰਨ ਹੋ ਜੂ। ਸਲਾਹ ਦਿੱਤੀ ਆ ਕਹਿੰਦੇ, ਬਾਕੀ ਇੱਛਾ ਤੁਹਾਡੀ ਆ। ਘਰ ਵਾਲੀਆਂ ਦੇ ਵਿਚਾਰੀਆਂ ਦੇ ਬੜਾ ਵਾਦ ਪੈਂਦੇ ਆ ਨਾਲੇ, ਹਨਾ ਦੇਖ ਲੋ ਕਿੰਨਾ ਵਿਚਾਰੀਆਂ ਘਰ ਬਾਰ ਵੀ ਸਾਂਭਦੀਆਂ, ਰੋਟੀ ਪਾਣੀ ਬਣਾਉਂਦੀਆਂ, ਬੱਚੇ ਰਿਸ਼ਤੇਦਾਰੀਆਂ ਚੁਗਲੀਆਂ ਵੀ ਕਰਨੀਆਂ, ਪਿੰਡ ਦੀ ਹਨਾ ਵਾਰਤਾਲਾਪ ਖਬਰਸਾਰ ਲੈਣੀ, ਆਂਢ ਗੁਆਂਢ ਕੀ ਹੋਈ ਜਾਂਦਾ, ਕਿੰਨਾ ਕੰਮ ਹੁੰਦਾ ਉਹਨਾਂ ਨੂੰ, ਫਿਰ ਵੀ ਤੁਹਾਡੇ ਨਾਲ ਲੜਨ ਦਾ ਟਾਈਮ ਮਿਲ ਹੀ ਜਾਂਦਾ ਹਨਾ। ਪਰ ਤੁਸੀਂ ਵੀ ਨਹੀਂ ਹਟਦੇ ਹੋਗੇ, ਕੋਈ ਨਾ ਕੋਈ ਗੱਲ ਤਾਂ ਕਰਦੇ ਹੋਗੇ। ਜਦੋਂ ਅਗਲੀ ਨੂੰ ਗੁੱਸਾ ਆਉਂਦਾ ਪਹਿਲਾਂ ਹੀ ਉਹਦੇ ਦਿਮਾਗ ਤੇ ਇੰਨੀ ਜ਼ਿਆਦਾ ਸਟ੍ਰੈਸ ਹੁੰਦੀਆਂ, ਇੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ, ਇੱਕ ਹੋਰ ਸਟ੍ਰੈਸ ਦਊਂਗੇ ਤਾਂ ਫਿਰ ਗੁੱਸਾ ਤਾਂ ਅਗਲੀ ਨੂੰ ਆ ਹੀ ਜਾਂਦਾ ਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ, ਗਾਣਾ ਪਲੇ ਕਰ ਦੋ ਜੀ ਕਮਲੀ ਬਾਈ ਮਨਕੀਰਤ ਔਲਖ ਦਾ, ਥੈਂਕਸ। ਤੇ ਲਓ ਜੀ ਫਿਰ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਆ, ਤੇ ਗਾਣੇ ਤੋਂ ਬਾਅਦ ਫਿਰ ਬਾਕੀ ਮੈਸੇਜ ਲੈਂਦੇ ਆ। ਤੁਸੀਂ ਨੀ ਦੱਸਣੇ ਅਜੇ ਪਬਲਿਸਿਟੀ ਦੇ ਤਰੀਕੇ, ਇੱਕ ਜਾਣੇ ਇੱਕ ਦੋ ਜਾਣਿਆਂ ਨੇ ਤਾਂ ਦੱਸ ਦਿੱਤਾ, ਮੈਨੂੰ ਲੱਗਦਾ ਤੁਹਾਨੂੰ ਪਤਾ ਹੀ ਨੀ ਹੋਣਾ ਪਬਲਿਸਿਟੀ ਕਿੱਦਾਂ ਲੈਂਦੇ ਆ। ਚਲੋ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਹਾਂ, ਸੋਸ਼ਲ ਮੀਡੀਆ ਸਾਰਿਆਂ ਤੋਂ ਵਧੀਆ ਵਾ। ਅੱਗੇ ਆਪਣਾ ਉਹ ਨਾ ਹੀ ਭੁੱਲ ਗਿਆ ਉਹਦਾ ਜੰਟਾ ਬਾਈ ਦਾਸ, ਦਾਸ ਨੇ ਵੀ ਤਾਂ ਇੱਦਾਂ ਹੀ ਪਬਲਿਸਿਟੀ ਲਈ ਸੀ, ਤੇ ਅੱਜ ਕੱਲ ਮੂਸੇ ਵਾਲਾ ਛਾਇਆ ਹੋਇਆ ਹਨਾ ਸੋਸ਼ਲ ਮੀਡੀਆ ਦੇ ਥਰੂ। ਚਲੋ ਕੋਈ ਗੱਲ ਨੀ ਜੀ, ਪਬਲਿਸਿਟੀ ਦੇ ਤਰੀਕੇ ਆਪਾਂ ਦੇਖਦੇ ਹਾਂ ਫਿਰ ਕੀ ਹੋ ਸਕਦੇ ਆ। ਹੋਰ ਵੀ ਬੜੇ ਆ, ਸਾਰਿਆਂ ਤੋਂ ਸੌਖਾ ਅੱਜ ਕੱਲ ਸੋਸ਼ਲ ਮੀਡੀਆ ਵਾ। ਉਹ ਬਣਾਉਣ ਵਾਲਾ ਵੀ ਬੇਚਾਰਾ ਮੱਥੇ ਤੇ ਹੱਥ ਮਾਰਦਾ ਹੋਊ ਵੀ ਹਾਏ ਰੱਬਾ ਕੀ ਕਰ ਲਿਆ ਮੈਂ ਹਨਾ। ਚਲੋ ਗੱਲਬਾਤ ਕਰਾਂਗੇ, ਪਰ ਫਿਲਹਾਲ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।
ਕਰਨ ਨਿਲਾਮੀਆਂ ਚਿੱਤਰਕਾਰ ਤੇਰੀ ਤਸਵੀਰ ਦੀਆਂ, ਅੱਖਾਂ ਲੱਗਦੀਆਂ ਬਿਲਕੁਲ ਨੇ ਦਾਖਾਂ ਕਸ਼ਮੀਰ ਦੀਆਂ। ਰੱਬ ਨੇ ਖੋਲਿਆ ਹੋਣਾ ਜਿੰਦਰਾ ਹੁਸਨ ਦੀ ਪੇਟੀ ਦਾ, ਮੁੱਖ ਤੇਰੇ ਤੋਂ ਪਵੇ ਭੁਲੇਖਾ ਹੀਰ ਸੁਲੇਟੀ ਦਾ ਨੀ, ਮੁੱਖ ਤੇਰੇ ਤੋਂ ਪਵੇ ਭੁਲੇਖਾ ਹੀਰ ਸੁਲੇਟੀ ਦਾ।
ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਹੀਟ ਸਲੇਟੀ ਤੋਂ। ਗਾਣਾ ਬੜਾ ਵਧੀਆ ਵਾ। ਸੋ ਨਾ ਅਸੀਂ ਗਾਣਾ ਸੁਣਦੇ ਸੁਣਦੇ ਦਿਮਾਗ ਚ ਇੱਕ ਗੱਲ ਆ ਗਈ ਹੈ ਨਾ, ਮੈਂ ਸੋਚਿਆ ਚਲੋ ਵੀ ਤੁਹਾਨੂੰ ਪੁੱਛ ਲਈਏ ਵੀ ਹੀਰ ਨੂੰ ਸਲੇਟੀ ਕਾਹਤੋਂ ਕਹਿੰਦੇ ਸੀ। ਕਹਿੰਦੇ ਸੀ ਵੀ ਕਹਿੰਦੇ ਹੈਗੇ ਆ ਹਨਾ, ਤੇ ਰਾਂਝਾ ਦੇ ਨਾਲ ਉਹਦਾ ਨਾਮ ਤਾਂ ਚਲੋ ਉਹਨਾਂ ਦੀ ਪ੍ਰੀਤ ਕਹਾਣੀ ਸੀ ਜੀ, ਇਸੇ ਤਰ੍ਹਾਂ ਜੁੜਿਆ ਹੀ ਰਹਿਣਾ ਵਾ, ਪਰ ਉਹਨੂੰ ਸਲੇਟੀ ਕਿਉਂ ਕਹਿੰਦੇ ਸੀ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਜੀ। ਵਾਕਈ ਜੀ ਇਹ ਪਿਆਰ ਮੁਹੱਬਤ ਦੇ ਕਿੱਸੇ ਆ ਤੇ ਇਸੇ ਤਰ੍ਹਾਂ ਚੱਲਦੇ ਰਹਿੰਦੇ ਆ। ਕਹਿੰਦੇ ਆ ਨਾ ਕਿ ਮਨ ਮਨਾਵਣ ਦੀਆਂ ਗੱਲਾਂ ਨੇ, ਕਿਸੇ ਨਾਲ ਸਾਰੀ ਉਮਰ ਰਹਿ ਲਵੋ ਤਾਂ ਵੀ ਮਨ ਨੀ ਭਰਦਾ, ਤੇ ਕਿਸੇ ਨਾਲ ਦੋ ਘੜੀ ਬਹਿ ਕੇ ਵੀ ਭਰ ਜਾਂਦਾ ਵਾ, ਤੇ ਜਵਾਕ ਵੀ ਮਰ ਜਾਂਦੇ ਆ ਬਹੁਤਿਆਂ ਦੇ ਜਿਉਂਦੇ ਜੀ, ਪਰ ਕਈਆਂ ਲਈ ਮਰਨ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਆ। ਜ਼ਿੰਦਗੀ ਬੜੀ ਖਿਆਲੀ ਆ, ਕਿਸੇ ਨੂੰ ਸਾਰੀ ਉਮਰ ਯਾਦ ਕਰਕੇ ਨਿਕਲ ਜਾਂਦੀ ਆ, ਤੇ ਕਈਆਂ ਨੂੰ ਸਾਰੀ ਉਮਰ ਕਿਸੇ ਦੀ ਯਾਦ ਹੀ ਨਹੀਂ ਆਉਂਦੀ। ਸੋ ਇਹ ਆ ਗੱਲ ਜੀ ਕਿ ਤੁਸੀਂ ਕਿਸੇ ਦੇ ਮਨ ਦੇ ਵਿੱਚ ਆਪਣੇ ਲਈ ਕਿੱਦਾਂ ਦੀ ਜਗ੍ਹਾ ਬਣਾਉਂਦੇ ਹੋ, ਕਿੱਦਾਂ ਦੇ ਜਿਹੜੇ ਜਜ਼ਬਾਤ ਆ ਉਹ ਪੈਦਾ ਕਰਦੀ ਹੋ ਹਨਾ। ਇਸੇ ਲਈ ਕਹਿੰਦੇ ਆ ਨਾ ਕਿ ਰਾਂਝੇ ਹੀਰ ਰਾਂਝਾ ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾ ਇਹਨਾਂ ਦੀਆਂ ਜਿਹੜੀਆਂ ਪ੍ਰੀਤ ਕਹਾਣੀਆਂ ਸੀ ਉਹ ਰਹਿੰਦੀ ਦੁਨੀਆਂ ਤੱਕ ਇਸੇ ਤਰ੍ਹਾਂ ਹੀ ਰਹਿਣਗੀਆਂ। ਚਾਹੇ ਜਿੰਨੇ ਮਰਜ਼ੀ ਤਰਕ ਕਰ ਲਓ, ਜਿੰਨੀਆਂ ਮਰਜ਼ੀ ਗੱਲਾਂ ਆਪਦੇ ਮਨ ਘੜਤ ਬਣਾ ਲਓ, ਪਰ ਜੋ ਹੈ ਸੋ ਹੈ ਹਨਾ। ਤੇ ਚਲੋ ਦੇਖਦੇ ਆ ਜੀ ਕਿਹਨੂੰ ਕਿਹਨੂੰ ਪਤਾ ਵਾ ਕਿ ਹੀਰ ਨੂੰ ਸਲੇਟੀ ਕਿਉਂ ਕਹਿੰਦੇ ਆ, ਤੇ ਬਾਕੀ ਪਬਲਿਸਿਟੀ ਦੇ ਤਰੀਕੇ ਜੇ ਤੁਸੀਂ ਦੱਸ ਦੋਗੇ ਤਾਂ ਜ਼ਿਆਦਾ ਵਧੀਆ ਗੱਲ ਆ। ਅੱਗੇ ਕਹਿੰਦੇ ਪਰਮਜੀਤ ਸਿੰਘ ਧਾਲੀਵਾਲ, ਕਹਿੰਦੇ ਜੇ ਤੁਸੀਂ ਕਾਰ ਦੇ ਸ਼ੀਸ਼ੇ ਬੰਦ ਕਰਕੇ ਲੰਘ ਜਾਓਗੇ ਤਾਂ ਕਿਵੇਂ ਵਧੀਆ ਲੱਗੂ। ਸਮਝ ਨੀ ਆਈ ਮੈਨੂੰ ਇਹਨਾਂ ਨੇ ਕਿਹੜੀ ਗੱਲ ਤੇ ਗੱਲ ਕੀਤੀ ਆ। ਕਹਿੰਦੇ ਜੇ ਤੁਸੀਂ ਕਾਰ ਦੇ ਸ਼ੀਸ਼ੇ ਬੰਦ ਕਰਕੇ ਲੰਘ ਜਾਓਗੇ ਤਾਂ ਕਿਵੇਂ ਲੱਗੂ। ਸੋ ਕਾਰ ਦੇ ਸ਼ੀਸ਼ੇ ਬੰਦ ਕਰਕੇ ਲੰਘ ਜਾਓਗੇ ਤਾਂ ਪਤਾ ਨੀ ਹਿਸਾਬ ਕਿਤਾਬ ਕੀ ਆ ਜੀ, ਜੇ ਉੱਥੇ ਰੌਲਾ ਰੱਪਾ ਜ਼ਿਆਦਾ ਹੋਊ, ਪੋਲਿਊਸ਼ਨ ਹੋਊ ਤਾਂ ਉਸ ਹਿਸਾਬ ਨਾਲ ਤਾਂ ਵਧੀਆ ਲੱਗੂ। ਗੱਲ ਕਰਦੀ ਆ ਜੀ ਟਾਈਮ ਡਿਪੈਂਡ ਕਰਦਾ ਸਿਚੁਏਸ਼ਨ ਤੇ ਕਿ ਜਿੱਥੇ ਤੁਸੀਂ ਲੰਘ ਰਹੇ ਹੋ ਉਹ ਕਿਹੜੀ ਜਗ੍ਹਾ ਵਾ ਤੇ ਕਿੱਦਾਂ ਦੀ ਆ। ਬਾਕੀ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ਤਾਂ ਜ਼ਰੂਰ ਦੱਸਿਓ। ਤੇ ਅੱਗੇ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਬਜ਼ਾਰਤ ਦਾ ਜਵਾਬ ਵੀ ਸਾਨੂੰ ਭੇਜ ਦਿੱਤਾ ਵਾ। ਸੋ ਬਜ਼ਾਰਤ ਦਾ ਜਵਾਬ ਬਿਲਕੁਲ ਠੀਕ ਆ, ਇਹਨਾਂ ਨੂੰ ਯਾਦ ਸੀਗੀ ਉਹ ਬਜ਼ਾਰਤ ਇਹਦਾ ਮਤਲਬ ਹਨਾ, ਕਿ ਮੈਂ ਬਜ਼ਾਰਤ ਕਿਹੜੀ ਪਾਈ ਸੀ। ਤੇ ਚਲੋ ਕੋਈ ਗੱਲ ਨੀ ਜੀ, ਇਹਨਾਂ ਨੇ ਦੱਸ ਦਿੱਤੀ ਆ, ਬਾਕੀਆਂ ਦਾ ਚੇਤਾ ਵੀ ਆਪਾਂ ਦੇਖਦੇ ਆ ਤੇ ਕਿੱਦਾਂ ਤੇ ਕਿਵੇਂ ਆ। ਤੇ ਅੱਗੇ ਜਸਪਾਲ ਸਿੰਨੀ ਵਾਲੇ ਕਹਿੰਦੇ ਲਓ ਜੀ ਕਿਆ ਬਾਤਾਂ, ਆਏ ਹੁੰਦੀ ਆ ਗੱਲ ਹਨਾ। ਸਾਡੇ ਜਿਹੜੇ ਲਿਸਨਰ ਆ, ਸਾਡੇ ਪਰਿਵਾਰ ਦੇ ਮੈਂਬਰ ਆ ਨਾ, ਬਾਹਲੀ ਜਿਆਦਾ ਇਨਫੋਰਮੇਸ਼ਨ ਰੱਖਦੇ ਆ। ਦੇਖ ਲੋ ਉਹਦਾ ਵੀ ਨਾਲ ਹੀ ਜਵਾਬ ਭੇਜਤਾ ਵੀ ਜਿਹੜਾ ਰਾਂਝਾ ਵਾ ਤੇ ਹੀਰ ਆ ਉਹਨੂੰ ਹੀਰ ਸਲੇਟੀ ਕਿਉਂ ਕਹਿੰਦੇ ਆ। ਸੋ ਜਸਪਾਲ ਜੀ ਜਵਾਬ ਤਾਂ ਮੇਰੇ ਖਿਆਲ ਤੁਹਾਡਾ ਬਿਲਕੁਲ ਸਹੀ ਆ, ਅਸੀਂ ਵੀ ਇਹੀ ਸੋਚਿਆ ਸੀ। ਤੇ ਬਾਕੀ ਦੇਖਦੇ ਆ ਜੀ ਹੋਰ ਕੌਣ ਕੌਣ ਸਾਨੂੰ ਇਸ ਦਾ ਜਵਾਬ ਭੇਜਦਾ, ਬਜ਼ਾਰਤ ਦਾ ਜਵਾਬ ਵੀ ਆਪਾਂ ਉਡੀਕਦੇ ਆ ਜੀ। ਅਜੇ ਕਹਿੰਦੇ ਭੱਜ ਗਏ ਸ਼ੇਰ ਦੀ ਤੜਾਗੀ, ਟੁੱਟ ਗਈ ਪੀੜੇ ਤੇ ਬੈਠੀ ਸਾਡੀ ਭਾਬੋ ਰੁੱਸ ਗਈ। ਸੋ ਦੱਸੋ ਜੀ ਇਸ ਬਜ਼ਾਰਤ ਦਾ ਜਵਾਬ, ਇਸ ਦੇ ਇੱਕ ਪਾਚੀ ਦਿੱਤੀ ਸੀ ਮੈਂ ਤੇ ਸੁੱਕਾ ਢਿੰਗਰ ਆਂਡੇ ਦੇ ਦੇ। ਸੋ ਸੁੱਕਾ ਢਿੰਗਰ ਕੌਣ ਆ ਕਿਹੜੇ, ਤੁਹਾਨੂੰ ਪਤਾ ਹੀ ਆ ਹਨਾ। ਚਲੋ ਨਹੀਂ ਸਰ ਯਾਦ ਕਰਕੇ ਦੇਖ ਲਿਓ, ਕਿਉਂਕਿ ਬਜ਼ਾਰਤ ਆਪਾਂ ਇਹ ਪਹਿਲਾਂ ਪਾਈ ਹੋਈ ਆ। ਤੇ ਅੱਗੇ ਜੀ ਆਪਾਂ ਪਬਲਿਸਿਟੀ ਦੇ ਤਰੀਕਿਆਂ ਦੀ ਗੱਲ ਕਰਦੇ ਸੀ। ਵੈਸੇ ਫੇਸਬੁੱਕ ਤੋਂ ਜਿਆਦਾ ਵਧੀਆ ਤਰੀਕਾ ਤਾਂ ਕੋਈ ਹੈ ਨੀ ਹਨਾ, ਜਿਹੜਾ ਸੋਸ਼ਲ ਮੀਡੀਆ ਵਾ ਕਿਸੇ ਨੂੰ ਚੈੱਕ ਵੀ ਹੁੰਦੀ ਆ ਪਬਲਿਸਿਟੀ ਲਈ, ਉਹਤੇ ਪਾ ਦਿੰਦਾ ਵਾ। ਵੈਸੇ ਚੰਗੀਆਂ ਗੱਲਾਂ ਜੇ ਸੁਣ, ਅੱਜ ਕੱਲ ਕੋਈ ਲੋਕੀ ਘੱਟ ਸੁਣਦੇ ਆ, ਕੋਈ ਚੰਗੀ ਜੀ ਖਬਰ ਪਾ ਦੋ ਜਾਂ ਕੋਈ ਜਾਣਕਾਰੀ ਇਨਫੋਰਮੇਸ਼ਨ ਜੀ ਜਿਹਦੇ ਵਿੱਚ ਕੋਈ ਸਿੱਖਿਆ ਮਿਲਦੀ ਹੋਵੇ ਉਹ ਫੇਸਬੁੱਕ ਤੇ ਪਾਈ ਹੋਵੇ, ਉਹਦੇ ਤੇ ਤਾਂ ਬਸ ਮੇਰੇ ਖਿਆਲ ਥੋੜੇ ਲੋਕ ਹੀ ਉਹਨੂੰ ਪੜ੍ਹਨਗੇ। ਕੋਈ ਮਸਾਲੇਦਾਰ ਦੀ ਜਿੱਦਾਂ ਜਗਬਾਣੀ ਵਾਲੇ ਦੀਆਂ ਖਬਰਾਂ ਨੀ ਹੁੰਦੀਆਂ ਓਦਾਂ ਦੀ ਆਈ ਹੋਵੇ, ਫਿਰ ਥੱਲੇ ਕਮੈਂਟ ਹੀ ਅੱਧੇ ਤਾਂ ਨਾ ਕਮੈਂਟਾਂ ਚ ਹੀ ਲੜ ਪੈਂਦੇ ਆ, ਰਹਿੰਦੇ ਭਲਾ ਪਤਾ ਨੀ ਕਿੱਥੇ ਕਿੱਥੇ ਹੁਣ ਇੱਕ ਦੂਸਰੇ ਨੂੰ ਜਾਣਦੇ ਵੀ ਆ ਜਾਂ ਨਹੀਂ ਹਨਾ। ਕਮੈਂਟਾਂ ਕਮੈਂਟ ਹੀ ਹੋ ਕੇ ਅੱਧੀ ਕਪੜਾ ਤਾਂ ਹੀ ਕੱਢ ਲੈਂਦੇ ਆ, ਪਤਾ ਨੀ ਕੀ ਹਿਸਾਬ ਕਿਤਾਬ ਵਾ। ਸੋ ਸਾਰਿਆਂ ਤੋਂ ਵਧੀਆ ਤਰੀਕਾ ਤਾਂ ਮੇਰੇ ਖਿਆਲ ਪਬਲਿਸਿਟੀ ਦਾ ਅੱਜ ਕੱਲ ਸੋਸ਼ਲ ਮੀਡੀਆ ਹੀ ਬਣਿਆ ਹੋਇਆ। ਕਿਸੇ ਨੇ ਕੋਈ ਵੀ ਇੱਕ ਲੋਕਾਂ ਨੂੰ ਬੜਾ ਟ੍ਰੈਂਡ ਹੋਇਆ ਤਿਆਰ ਤਿਰ ਹੋ ਗਿਆ ਆਨਲਾਈਨ ਹੋਣ ਦਾ, ਮੈਨੂੰ ਇਹ ਨੀ ਸਮਝਦੀ, ਹਾਸਾ ਨੀ ਆਉਂਦਾ ਹੈਗਾ ਆਪਦੇ ਆਪ ਨੂੰ ਵੇਖ ਕੇ ਐਵੇਂ ਆਨਲਾਈਨ ਤੇ ਹੋਇਓ। ਕੋਈ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਹਿ ਸਕਦੇ ਹੋ ਹਨਾ, ਆਨਲਾਈਨ ਹੋਣਾ ਬੜਾ ਜ਼ਰੂਰੀ ਹੈ, ਲਾਈਵ ਹੋਣਾ ਸੱਚ ਆਨਲਾਈਨ ਹੀ ਲਾਈਵ ਹੋਣਾ, ਲਾਈਵ ਹੁੰਦੇ ਆ ਜਿਹੜੇ ਹਨਾ, ਵਧੀਆ ਗੱਲ ਆ ਤਾਂ ਉਹਦੇ ਲਈ ਲਾਈਵ ਹੋਣਾ ਬਣਦਾ ਵੀ ਆ। ਕੋਈ ਗੱਲ ਆ ਜਿਹਦੇ ਤੇ ਤੁਸੀਂ ਕੋਈ ਸਮੱਸਿਆ ਵਾ, ਤੁਸੀਂ ਕੋਈ ਆਪਦੀ ਚਿੰਤਾ ਜ਼ਾਹਿਰ ਕਰਨਾ ਚਾਹੁੰਦੇ ਹੋ ਉਹ ਵੀ ਠੀਕ ਆ, ਪਰ ਆਪਣੇ ਲੋਕਾਂ ਚ ਪਤਾ ਨੀ ਕਾਹਦੀ ਪਬਲਿਸਿਟੀ ਦੀ ਪਬਲਿਸਿਟੀ ਆ ਜਾਂ ਕੀ ਚੱਕਰ ਆ ਉਹ ਤਾਂ ਮੈਨੂੰ ਪਤਾ ਨੀ, ਪਰ ਫਿਲਹਾਲ ਤਾਂ ਪਬਲਿਸਿਟੀ ਹੀ ਲੱਗਦੀ ਆ ਕਿ ਹਰ ਕੋਈ ਚਾਹੁੰਦਾ ਮੈਨੂੰ ਸਾਰੇ ਦੇਖਣ, ਹਰ ਕੋਈ ਚਾਹੁੰਦਾ ਵੀ ਮੇਰੀ ਗੱਲ ਹੋ ਗਈ ਹਨਾ। ਕਿੰਨੇ ਭੁੱਖੇ ਹੋ ਗਏ ਅਸੀਂ ਸ਼ੋਹਰਤ ਦੇ, ਇਹ ਵੀ ਨੀ ਦੇਖਦੇ ਕਿ ਅਸੀਂ ਜਾ ਕਿੱਧਰ ਨੂੰ ਰਹੇ ਆ ਤੇ ਕਰ ਕੀ ਰਹੇ ਆ। ਚਲੋ ਕੋਈ ਗੱਲ ਨੀ, ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਦੇ ਆ ਤੇ ਇੱਕ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਆ ਜੀ ਕਿ ਜਿਹਨੇ ਬਣਾਈ ਆ ਬੇਚਾਰਾ ਉਹ ਵੀ ਰੋਂਦਾ ਹੀ ਹੋਊਗੀ ਮੈਂ ਆਹ ਕੀ ਸੀ ਆਪਾਂ ਪਾ ਲਿਆ ਹਨਾ। ਚਲੋ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ, ਕੁੜੀ ਪਤਲੋ ਜੀ ਸੰਗ ਕੇ ਪਰਾ ਹੋ ਗਈ। ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ, ਕੁੜੀ ਪਤਲੋ ਜੀ ਸੰਗ ਕੇ ਪਰਾ ਹੋ ਗਈ। ਟੁੱਟੇ ਤੂੰ ਵੀ ਸੁੱਟਣੋ ਨਾ ਟਲੀ ਚੰਦਰੀ ਹੋ ਦੁੱਲ ਪਾਉਂਦੇ ਜਾਲੂ, ਜੱਟੀ ਇੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਹੋ ਜੱਟ ਦੇ ਰਮਾਲੂ। ਉੱਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਕ ਜਾਣਦਾ ਹੋ ਕਮਲੀ ਦੇ ਹਾਲੂ, ਜੱਟੀ ਇੱਕ ਨਾਲ ਲਾ ਲਾ ਕੇ। ਤੂੰ ਨਾ ਸੁਣੂ ਤੇਰੇ ਗੀਤ ਵੇ, ਭਾਵੇਂ ਸਿਰੇ ਦਾ ਲਿਖਾਰੀ ਤੇਰਾ ਬੀਤ ਵੇ, ਵੀ ਅੱਜ ਤੂੰ ਨਾ ਸੁਣੂ ਤੇਰੇ ਗੀਤ ਵੇ, ਭਾਵੇਂ ਸਿਰੇ ਦਾ ਲਿਖਾਰੀ ਤੇਰਾ ਬੀਤ ਵੇ। ਮਨ ਕਿਰਦਾ ਵੀ ਤੇਰੇ ਬਿਨਾ ਕੀਨੇ ਪੁੱਜਣਾ ਵੇ ਦਿਲ ਦੇ ਸਵਾਲ ਨੂੰ, ਜੱਟੀ ਇੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਹੋ ਜੱਟ ਦੇ ਰਮਾਲ ਨੂੰ। ਉੱਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਕ ਜਾਣਦਾ ਹੋ ਕਮਲੀ ਦੇ ਹਾਲ ਨੂੰ, ਜੱਟੀ ਇੱਕ ਨਾਲ ਲਾ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਮਨਕੀਰਤ ਔਲਖੀ ਆਵਾਜ਼ ਦੇ ਵਿੱਚ ਕਮਲੀ ਤੇ ਜਿਸਦੀ ਫਰਮਾਇਸ਼ ਸਾਨੂੰ ਕੀਤੀ ਸੀ ਜਗਤਾਰ ਜੀ ਨੇ ਬ੍ਰਿਸਬੇਨ ਤੋਂ ਤੇ ਗਾਣਾ ਵਾਕਈ ਹੀ ਬੜਾ ਪਿਆਰਾ ਵਾ। ਵੈਸੇ ਮਨਕੀਰਤ ਔਲਖ ਦੇ ਗਾਣੇ ਸੋਹਣੇ ਹੁੰਦੇ ਆ, ਕਈ ਵਾਰੀ ਫੀਲਿੰਗ ਜੀ ਵਾਲੇ ਬੜੇ ਵਧੀਆ, ਜਿੱਦਾਂ ਪਹਿਲਾਂ ਆਇਆ ਸੀਗਾ ਕਿ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ, ਹਨਾ ਸੋਹਣਾ ਤਾਂ ਪਤੰਦਰਾ ਤੂੰ ਖਾਸ ਕੋਈ ਨਾ ਆਵੇ, ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ। ਸੋ ਕਮਲੀ ਗਾਣਾ ਵੀ ਕਾਫੀ ਜ਼ਿਆਦਾ ਫੇਮਸ ਆ ਜੀ, ਕਾਫੀ ਜ਼ਿਆਦਾ ਲੋਕ ਪਸੰਦ ਕਰ ਰਹੇ ਆ। ਸੋ ਗਾਣਾ ਵੀ ਸੋਹਣਾ ਮੈਂ ਤੇ ਗਾਣੇ ਦੀ ਵੀਡੀਓ ਵੀ ਵਧੀਆ ਵਾ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਮਲ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ। ਦੇਖਿਓ ਹੁਣ ਕਮਲ ਨੇ ਮੈਸੇਜ ਜਿਹੜਾ ਕੀਤਾ, ਇਧਰੋਂ ਗੁਰਦੀਪ ਨੇ ਤਾਂ ਕਹਿੰਦੇ ਹੁੰਦੇ ਨਾ ਵੀ ਉਹ ਜਿਹੜਾ ਬਿੱਲੀ ਚੂਹੀ ਨੂੰ ਦੇਖ ਕੇ ਕੰਨ ਨੀ ਚੱਕ ਲੈਂਦੀ, ਏਦਾਂ ਵੀ ਹੈ ਕਮਲ ਨੇ ਮੈਸੇਜ। ਹੁਣ ਕਮਲ ਨੂੰ ਗਾਣਾ ਵੀ ਡੈਡੀਕੇਟ ਆਇਆ ਲਓ, ਹਨਾ ਗੁਡ ਮਾਰਨਿੰਗ ਕਹਿ ਰਹੇ ਆ ਤੇ ਨਾਲ ਹੀ ਕਹਿੰਦੇ ਕਿ ਇੱਕ ਰੋਜ਼ ਉਹਨਾਂ ਲਈ ਜੋ ਮਿਲਦੇ ਨਹੀਂ ਰੋਜ਼ ਰੋਜ਼ ਪਰ ਯਾਦ ਆਉਂਦੇ ਨੇ ਹਰ ਰੋਜ਼, ਤੇ ਹੈਵ ਅ ਨਾਈਸ ਡੇ। ਤੇ ਨਾਲ ਉਹਨਾਂ ਨੇ ਇੱਕ ਤੋਤੇ ਦੀ ਫੋਟੋ ਬਣਾਈ ਹੈ ਜੀ, ਬੜੀ ਪਿਆਰੀ। ਵੈਸੇ ਜੇ ਕਬੂਤਰ ਹੁੰਦਾ ਤਾਂ ਵਧੀਆ ਸੀਗਾ, ਨਾਲ ਹੀ ਚਿੱਠੀ ਚਲੀ ਜਾਣੀ ਸੀਗੀ। ਤੇ ਬੜੇ ਸੋਹਣੇ ਫੁੱਲ ਵੀ ਬਣੇ ਹੋਏ ਆ ਜੀ, ਪੱਤੇ ਆ, ਤਿੱਤਲੀਆਂ ਉੱਡੀਆਂ ਫਿਰਦੀਆਂ ਨੇ। ਤੇ ਨਾਲ ਹੀ ਸਾਰਿਆਂ ਨੂੰ ਕਹਿੰਦੇ ਕਿ ਹੈਵ ਅ ਨਾਈਸ ਡੇ। ਸੋ ਥੈਂਕ ਯੂ ਕਮਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਅੱਗੇ ਜਸਪਾਲ ਸਿਡਨੀ ਵਾਲੇ ਦੱਸ ਦਿੱਤਾ, ਕਹਿੰਦੇ ਕਿ ਹੀਰ ਨੂੰ ਸਲੇਟੀਗਾ ਤੋਂ ਕਹਿੰਦੇ ਸੀ। ਚਲੋ ਆਪਾਂ ਦੇਖਦੇ ਹਾਂ ਜੀ ਹੋਰ ਕਿਹਨੂੰ ਪਤਾ। ਤੇ ਬਾਕੀ ਗਾਣਾ ਉਹਨਾਂ ਨੂੰ ਵਧੀਆ ਲੱਗਾ ਤੇ ਉਸ ਦੇ ਲਈ ਸ਼ੁਕਰੀਆ ਜੀ। ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਰਵਿੰਦਰ ਸਿੰਘ ਧਾਨੀ, ਕਹਿ ਰਿਹਾ ਕਿ ਸਤਿ ਸ੍ਰੀ ਅਕਾਲ ਮਹਾਰਾਜ ਜੀ। ਮਹਾਰਾਜ ਜੀ ਠੀਕ ਹੈ ਠੀਕ ਹੈ ਜੀ, ਕਹਿੰਦਾ ਮੇਰਾ ਵੀ ਸੌਂਗ ਆ ਰਿਹਾ ਉਹ ਵੀ ਲਾ ਦਿਓ, ਕਰੋਂਗੇ ਰੇਡੀਓ ਤੇ ਤੁਸੀਂ ਜੀ। ਲੈ ਕਿਹੜੀ ਚੱਕਰ ਹੀ ਕੋਈ ਨੀ ਰਵਿੰਦਰ ਜੀ, ਤੁਸੀਂ ਗਾਣਾ ਗਾਓ, ਆਪਾਂ ਜਰੂਰ ਲਾ ਦਾਂਗੇ ਗਾਣਾ ਤੁਹਾਡਾ, ਚੱਕਰ ਕੋਈ ਨੀ। ਪਬਲਿਸਿਟੀ ਦੀ ਤਾਂ ਗੱਲ ਚੱਲ ਰਹੀ ਆ ਵੀ ਲੋਕੀ ਪਬਲਿਸਿਟੀ ਕਿੱਦਾਂ ਕਰਦੇ ਆ, ਆਪਾਂ ਤੁਹਾਡੇ ਗਾਣੇ ਦੀ ਵੀ ਤਾਂ ਪਬਲਿਸਿਟੀ ਫਿਰ ਕਰਨੀ ਹੀ ਪੈਣੀ ਆ ਨਾ। ਹੁਣ ਤੁਸੀਂ ਤਾਂ ਘਰ ਦੇ ਮੈਂਬਰ ਹੋ, ਘਰ ਦੇ ਮੈਂਬਰ ਦੀ ਨੀ ਬੰਦਾ ਪਬਲਿਸਿਟੀ ਕਰੂਗਾ ਹਨਾ, ਸਾਡੀ ਫੁੱਲ ਸਪੋਰਟ ਤੁਹਾਡੇ ਨਾਲ ਹੋ, ਬਸ ਤੁਸੀਂ ਗਾਣਾ ਲੈ ਕੇ ਆਓ ਜੀ, ਕੋਈ ਚੱਕਰ ਹੀ ਨੀ ਹੈਗਾ। ਵੈਸੇ ਪਬਲਿਸਿਟੀ ਦੀ ਗੱਲ ਹੋ ਰਹੀ ਸੀ ਕਿ ਪਬਲਿਸਿਟੀ ਦੇ ਕਿਹੜੇ ਕਿਹੜੇ ਤਰੀਕੇ ਹੁੰਦੇ ਆ। ਵੈਸੇ ਦਾਸ ਦੀ ਵੀ ਕਾਫੀ ਪਬਲਿਸਿਟੀ ਸੀ, ਅੱਜ ਕੱਲ ਮੂਸੇ ਵਾਲਾ ਹੋਈ ਪਈ ਆ ਹਨਾ। ਵੈਸੇ ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ, ਮੈਂ ਕਿਸੇ ਦੇ ਅਗੇਂਸਟ ਨੀ, ਠੀਕ ਆ ਉਹ ਬੰਦਾ ਗਾਉਂਦਾ ਵਾ ਓਕੇ ਆ, ਠੀਕ ਆ ਉਹਦੇ ਗਾਣੇ ਵਧੀਆ ਲੱਗਦੇ ਜਾਂ ਕਿੱਦਾਂ ਵੀ ਵਧੀਆ ਲੱਗਦੇ ਆ ਹਨਾ। ਇੱਕ ਪਾਸੇ ਤਾਂ ਅਸੀਂ ਲੋਕ ਇੱਦਾਂ ਕਰਦੇ ਆ ਵੀ ਅਸੀਂ ਕਲਚਰ ਵਾਲੇ ਆ, ਅਸੀਂ ਕਲਚਰ ਦੀ ਦੁਹਾਈ ਬੜੀ ਦਿੰਦੇ ਹਾਂ, ਨਹੀਂ ਏਦਾਂ ਨੀ ਇਹ ਵੋ, ਅਸੀਂ ਇੱਧਰ ਪ੍ਰਦੇਸਾਂ ਦੇ ਵਿੱਚ ਆਪਣੇ ਕਲਚਰ ਨੂੰ ਜਿਉਂਦਾ ਰੱਖਣਾ ਤੇ ਹਨਾ ਆਪਣੇ ਬੱਚਿਆਂ ਨੂੰ ਸਿਖਾਉਣਾ ਵਾ। ਤੇ ਦੂਸਰੇ ਪਾਸੇ ਅਸੀਂ ਉਹਨਾਂ ਹੀ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ, ਜਿੱਦਾਂ ਹੁਣ ਗਾਣੇ ਉਹਦੀ ਆਵਾਜ਼ ਵਧੀਆ ਵਾ ਠੀਕ ਆ, ਕਈ ਮਤਲਬ ਇਹ ਕਹਿ ਦਿੰਦੇ ਆ ਕਿ ਉਹ ਗਾਉਂਦਾ ਹੀ ਏਦਾਂ ਦੇ ਗਾਣੇ ਆ, ਉਹਦੇ ਦੂਸਰੇ ਗਾਣੇ ਹੈ ਹੀ ਨੀ ਜਾਂ ਉਹਦੇ ਗਾਣੇ ਹੈਗੇ ਏਦਾਂ ਦੇ ਆ। ਤਾਂ ਫਿਰ ਦੂਸਰੀ ਸਾਈਡ ਅਸੀਂ ਹੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ ਉਹਨਾਂ ਦੇ ਖਾਲ। ਮੇਰੇ ਖਿਆਲ ਦੇ ਵਿੱਚ ਪ੍ਰੋਗਰਾਮ ਮੇਰੇ ਲੱਗਦਾ ਵੀ ਆਸਟ੍ਰੇਲੀਆ ਦੇ ਹਰ ਸ਼ਹਿਰ ਦੇ ਵਿੱਚ ਹੋਏ ਹੋਣਗੇ, ਪਰਥ, ਮੈਲਬੋਰਨ, ਐਡੀਲੇਡ, ਬ੍ਰਿਸਬੇਨ, ਹਨਾ ਸਾਰੀ ਥਾਵਾਂ ਤੇ ਹੋਏ ਆ। ਤੇ ਫਿਰ ਅਸੀਂ ਕਿੱਥੇ ਗਾ, ਅੱਜ ਅਸੀਂ ਗਲਤ ਨੂੰ ਗਲਤ ਨੀ ਕਹਿ ਰਹੇ, ਕੱਲ ਨੂੰ ਅਸੀਂ ਫਿਰ ਇੰਨੇ ਉੱਚੇ ਉੱਚੇ ਰੌਲਾ ਪਾਉਂਦੇ ਹਾਂ ਜਦੋਂ ਕੁਛ ਜ਼ਿਆਦਾ ਹੀ ਕੰਮ ਵੱਧ ਜਾਂਦਾ ਵਾ, ਵੀ ਪਾਣੀ ਸਿਰ ਤੋਂ ਲੰਘ ਜਾਂਦਾ, ਫਿਰ ਅਸੀਂ ਬੜੀਆਂ ਦੁਹਾਈਆਂ ਦਿੰਦੇ ਹਾਂ, ਫਿਰ ਸਾਨੂੰ ਆਪਦੇ ਬੱਚੇ ਵੀ ਦਿਖਣ ਲੱਗ ਜਾਂਦੇ, ਗੁਆਂਢੀਆਂ ਦੇ ਬੱਚਿਆਂ ਚ ਮਤਲਬ ਕਿ ਉਹ ਬੁਰਾਈਆਂ ਦਿਖਣ ਲੱਗ ਜਾਂਦੀਆਂ। ਤੇ ਪਰ ਟਾਈਮ ਰਹਿੰਦੇ ਅਸੀਂ ਉਹ ਚੀਜ਼ਾਂ ਨੂੰ ਕਾਹਤੋਂ ਨੀ ਸੋਚਦੇ ਗੇ, ਅਸੀਂ ਆਹੀ ਕੁਛ ਕਰਦੇ ਰਹਾਂਗੇ ਕਿ ਜਦੋਂ ਤਲਵਾਰ ਸਿਰ ਤੇ ਲਮਕਦੀ ਆ ਉਸ ਟਾਈਮ ਸਾਨੂੰ ਚੇਤਾ ਆਉਂਦਾ ਵਾ, ਜੇ ਗੁਆਂਢੀਆਂ ਦੇ ਘਰੇ ਚੱਲੀ ਜਾਂਦੀ ਆ ਤਾਂ ਚੱਲੀ ਜਾਣ ਦੋ, ਪਰ ਇੱਕ ਨਾ ਇੱਕ ਦਿਨ ਤਾਂ ਆਪਣੇ ਸਿਰ ਤੇ ਵੀ ਉਹਨੇ ਲਟਕਣਾ ਹੀ ਆ ਨਾ, ਤੇ ਵੱਜਣੀ ਵੀ ਆ, ਕੱਟੀ ਵੀ ਕਰ ਦੇਣੀ ਜਾਣੀ ਆ। ਤਾਂ ਫਿਰ ਟਾਈਮ ਰਹਿੰਦੀ ਅਸੀਂ ਕਾਹਤੋਂ ਨੀ ਸੋਚਦੇ ਗੀ ਕਿਹੜੀਆਂ ਸ਼ੋਸ਼ੇਬਾਜ਼ੀਆਂ ਚ ਅਸੀਂ ਪਾਈ ਹੋਈ ਆ। ਗਾਣੇ ਗਾਓ, ਵਧੀਆ ਗੱਲ ਆ। ਤੇ ਥੋੜੀ ਜਿਹੀ ਗੱਲ ਕਰ ਰਹੇ ਸੀਗੇ ਕਿ ਇਹ ਵੀ ਗਾਣੇ ਤਾਂ ਪਹਿਲਾਂ ਵੀ ਚੱਲਦੇ ਹੁੰਦੇ ਸੀਗੇ ਤੇ ਹੁਣ ਦੇ ਗਾਣਿਆਂ ਚ ਕੀ ਫਰਕ ਆ। ਗੱਲ ਫਿਰ ਉੱਥੇ ਆ ਗਈ ਪਬਲਿਸਿਟੀ ਦੀ, ਹਨਾ ਪਹਿਲਾਂ ਦੇ ਗਾਣੇ ਗਾਣੇ ਹੁੰਦੇ ਸੀਗੇ ਪਰ ਹੁਣ ਦੇ ਗਾਣੇ ਤਾਂ ਪੂਰੀ ਵੀਡੀਓ ਬਣਾ ਦਿੰਦੇ ਆ, ਤੇ ਜਦੋਂ ਵੀਡੀਓ ਹੀ ਇਸ ਤਰੀਕੇ ਦੀ ਬਣੀ ਹੁੰਦੀ ਆ ਤਾਂ ਜਿਹੜੀ ਯੰਗ ਜਨਰੇਸ਼ਨ ਆ ਉਹ ਉਸਨੂੰ ਫੋਲੋ ਕਰਦੀ ਹੀ ਕਰਦੀ ਆ, ਚਾਹੇ ਜਿੱਦਾਂ ਮਰਜ਼ੀ ਹੋਵੇ, ਹਨਾ ਉਹਦੇ ਵਿੱਚ ਸੋਹਣੀਆਂ ਸੋਹਣੀਆਂ ਗੱਡੀਆਂ, ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ, ਸੋਹਣੇ ਸੋਹਣੇ ਕੱਪੜੇ, ਬ੍ਰਾਂਡਡ ਚੀਜ਼ਾਂ, ਹਨਾ ਜਿਹੜੀਆਂ ਵੀ ਚੀਜ਼ਾਂ ਯੂਜ਼ ਕੀਤੀਆਂ ਪਾਈਆਂ ਹੁੰਦੀਆਂ ਉਹ ਪਾਈਆਂ ਸੋਹਣੀਆਂ ਲੱਗਦੀਆਂ ਨੇ। ਤੇ ਪਰ ਇਹ ਨੀ ਨਾ ਪਤਾ ਹੁੰਦਾ ਕਿ ਉਹਨਾਂ ਨੂੰ ਕਮਾਉਣਾ ਕਿੱਦਾਂ ਵਾ, ਤੇ ਫਿਰ ਕਿਤੇ ਨਾ ਕਿਤੇ ਸਾਰਾ ਜਿਹੜਾ ਜੰਜਾਲ ਆ ਇਹੋ ਜਿਹਾ ਬੰਦਾ ਉਲਝਦਾ ਵਾ ਕਿ ਉਹਦੇ ਵਿੱਚੋਂ ਨਿਕਲ ਨੂੰ ਹਟ ਜਾਂਦਾ ਵਾ। ਤੇ ਬਾਕੀ ਜੀ ਹਰ ਇੱਕ ਦੀ ਆਪੋ ਆਪਣੀ ਰਾਏ ਆ, ਆਪੋ ਆਪਣੀ ਸੋਚ ਆ ਕਿੱਦਾਂ ਵਾ ਕਿਵੇਂ ਆ, ਤੇ ਉਹਨੂੰ ਆਪਾਂ ਰੋਕ ਤਾਂ ਨਹੀਂ ਸਕਦੇ, ਪਰ ਮੈਨੂੰ ਹੈਰਾਨੀ ਹੁੰਦੀ ਆ ਲੋਕਾਂ ਦੀ ਕਈ ਵਾਰੀ, ਅਸੀਂ ਮੈਂ ਵੀ ਵਿੱਚ ਹੀ ਆ, ਵੈਸੇ ਘੱਟ ਤਾਂ ਨੀ ਹੋਊਂਗੀ, ਦੀ ਦੋਗਲਾਪਣ ਸਾਡੇ ਚ ਕਿੰਨਾ ਵਧੀ ਜਾਂਦਾ, ਡੇ ਬਾਏ ਡੇ ਵਧੀ ਜਾਂਦਾ। ਇੱਕ ਪਾਸੇ ਤਾਂ ਅਸੀਂ ਕਿਸੇ ਚੀਜ਼ ਤੇ ਚਿੰਤਾ ਕਰਦੇ ਹਾਂ ਵੀ ਇਹ ਏਦਾਂ ਕਾਹਤੋਂ ਆ ਤੇ ਹੋਣੀ ਨੀ ਚਾਹੀਦੀ, ਦੂਸਰੀ ਸਾਈਡ ਜਾ ਕੇ ਥੋੜੇ ਜਿਹੇ ਟਾਈਮ ਲਈ ਉਹ ਕੁਛ ਨੀ ਹੁੰਦਾ, ਦੁਨੀਆਦਾਰੀ ਆ ਨਾ, ਉਸੇ ਚੀਜ਼ ਨੂੰ ਅਸੀਂ ਪ੍ਰਮੋਟ ਕਰਨ ਲੱਗ ਜਾਂਦੇ ਹਾਂ ਕਾਹਤੋਂ, ਹਨਾ। ਜਿੱਦਾਂ ਪਹਿਲਾਂ ਹੀ ਦੱਸਿਆ ਇੱਕ ਤਾਂ ਸੋਸ਼ਲ ਮੀਡੀਆ ਮਿਲਿਆ, ਇਹਦੇ ਵਿੱਚ ਤਾਂ ਕੋਈ ਵੀ ਗੱਲ ਹੋਵੇ ਬਸ ਮਾੜੀ ਜੀ ਉਹ ਕਹਿੰਦੇ ਹੁੰਦੇ ਨਾ ਵੀ ਪਾ ਕੇ ਬਸ ਘਰ ਫੂਕ ਤਮਾਸ਼ਾ ਦੇਖ ਵਾਲੀ, ਜਿੱਦਾਂ ਕਹਿੰਦੇ ਨਾ ਅੱਗ ਲਾਈ ਡੱਬੂ ਕੰਧ ਤੇ, ਉਹ ਵਾਲਾ ਚੱਕਰ ਹੀ ਹੋ ਜਾਂਦਾ। ਬਸ ਪਾ ਕੇ ਪੋਸਟ ਜੀ ਪਾਸੇ ਹੋ ਜਾਓ, ਆਪਣੇ ਆਪ ਹੀ ਸਾਰਾ ਕੁਛ ਇੱਕ ਮਿੰਟੋ ਕਮੈਂਟ ਹੀ ਹੋਈ ਜਾਣਾ ਵਾ, ਤੇ ਗਾਂਹ ਦੀ ਗਾਂਹ ਜਿਹੜੇ ਵਿਊ ਆ ਫਿਰ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਨਿਕਲਦੇ ਆ, ਕਿੰਨੀ ਇਨਫੋਰਮੇਸ਼ਨ ਆਉਂਦੀ ਆ, ਉਹ ਤਾਂ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਹੀ ਪਤਾ ਵਾ। ਚਲੋ ਬਾਕੀ ਦੇਖਦੇ ਆ ਜੀ ਕੀ ਹੋਰ ਹੁੰਦਾ ਵਾ। ਤੇ ਇੱਧਰ ਕਹਿੰਦੇ ਬੋਬੀ ਜੀ ਪਲੀਜ਼ ਪਲੇ ਸੌਂਗ, ਦੇਖਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਨਾ ਵੀ ਕਮਲ ਦਾ ਮੈਸੇਜ ਪੜ੍ਹ ਕੇ ਤਾਂ ਗੁਰਦੀਪ ਦੇ ਕੰਨ ਏਦਾਂ ਖੜੇ ਹੋ ਜਾਂਦੇ ਆ ਜਿਵੇਂ ਬਿੱਲੀ ਚੂਹੇ ਨੂੰ ਦੇਖ ਕੇ, ਹਨਾ ਐਨ ਝੋਰ ਲੈ ਕੇ ਬਹਿ ਜਾਂਦੀ ਹੁੰਦੀ ਆ ਵੀ ਹੁਣ ਕੀ ਹੋਣਾ ਵੀ ਕਦੋਂ ਨਿਕਲੂ ਬਾਹਰ ਖੱਡ ਚੋਂ, ਹਨਾ। ਚਲੋ ਕੋਈ ਗੱਲ ਨੀ, ਮੈਂ ਪਹਿਲਾਂ ਹੀ ਕਿਹਾ ਸੀ। ਤੇ ਇੱਧਰ ਗੁਰਦੀਪ ਜੀ ਹੱਸ ਵੀ ਰਹੇ ਆ ਤੇ ਨਾਲੇ ਕਹਿੰਦੇ ਕਿ ਬੋਬੀ ਜੀ ਪਲੀਜ਼ ਪਲੇ ਸੌਂਗ ਪਰ ਕਮਲ ਦੇਖ ਲਓ। ਦੇਖਿਆ ਕਮਲ ਲਈ ਗਾਣਾ ਵੀ ਉਹਨਾਂ ਨੇ ਪਲੇ ਕਰਤਾ, ਇੱਕ ਰੋਜ਼ ਉਹਨਾਂ ਲਈ ਜੋ ਰੋਜ਼ ਰੋਜ਼ ਯਾਦ ਆਉਂਦੇ। ਕਿਆ ਬਾਤ ਆ ਜੀ, ਧਰਮਪ੍ਰੀਤ ਦਾ ਗਾਣਾ ਸੁਣਨਾ ਚਾਹਿਆ ਸੀ ਉਹਨਾਂ ਨੇ ਤੇ ਡੈਡੀਕੇਟ ਕੀਤਾ ਕਮਲ ਲਈ, ਗੱਲ ਮੁੱਕਾ ਕੇ ਤੁਰ ਜਾਂਦੀ, ਇਹ ਚੱਕਰ ਪਤਾ ਨੀ ਕੀ ਆ, ਹਨਾ। ਚਲੋ ਕੋਈ ਗੱਲ ਨੀ, ਕਦੇ ਟਾਈਮ ਹੋਇਆ ਤਾਂ ਆਪਾਂ ਜ਼ਰੂਰ ਪੁੱਛਾਂਗੇ। ਗੱਲ ਮੁਕਾ ਕੇ ਤੁਰ ਜਾਂਦੀ ਧਰਮਪ੍ਰੀਤ ਦਾ ਗਾਣਾ ਵਾ, ਕਮਲ ਲਈ ਡੈਡੀਕੇਟ ਕੀਤਾ ਗੁਰਦੀਪ ਨੇ। ਤੇ ਸੁਣਦੇ ਆ ਜੀ ਇਸ ਗਾਣੇ ਦੇ ਵਿੱਚ ਹੈ ਕੀ ਆ। ਹੁਣ ਤਾਂ ਮੈਨੂੰ ਵੀ ਬੜੀ ਮਤਲਬ ਕਿ ਉਹ ਕਹਿੰਦੇ ਹੁੰਦੇ ਕਿਸੇ ਗੱਲ ਦੀ ਕਿਉਰਿਓਸਿਟੀ ਹੁੰਦੀ ਆ ਵੀ ਫਟਾਫਟ ਸੁਣੀਏ ਵੀ ਗਾਣੇ ਦੇ ਵਿੱਚ ਕੀ ਆ, ਇਹ ਗਾਣਾ ਉਹਨੂੰ ਕਾਹਤੋਂ ਡੈਡੀਕੇਟ ਕੀਤਾ ਵਾ। ਚਲੋ ਫਿਰ ਆਪਾਂ ਇਹ ਗਾਣਾ ਹੀ ਸੁਣਦੇ ਆ, ਜਿੰਨਾ ਚਿਰ ਭਾਜੀ ਇਹ ਗਾਣਾ ਲੱਭਦੇ ਆ ਉਨਾ ਚਿਰ ਆਪਾਂ ਅੱਗੇ ਮੈਸੇਜ ਵੀ ਪੜ੍ਹ ਲੈਂਦੇ ਹਾਂ। ਰਵਿੰਦਰ ਸਿੰਘ ਧਾਨੀ ਕਹਿੰਦਾ ਜਿੱਦਾਂ ਤੁਹਾਡੀ ਹਰ ਮੈਂ ਰੇਡੀਓ ਤੇ ਚੜ੍ਹਾਈ ਆ ਓਦਾਂ ਮੂਸੇ ਵਾਲਾ ਪਈ ਪਈ ਆ। ਨਹੀਂ ਮੇਰੀ ਤਾਂ ਕੋਈ ਚੜ੍ਹਾਈ ਨੀ ਹੈਗੀ ਵੀ ਆਪਾਂ ਤਾਂ ਤੁਹਾਡੇ ਅਰ ਗਈ ਆ, ਤੁਹਾਡੀਆਂ ਗੱਲਾਂ ਸੁਣ ਚਾਹੀਦੀਆਂ ਤੇ ਆਪਦੀਆਂ ਸੁਣਾ ਚਾਹੀਦੀਆਂ। ਚੜ੍ਹਾਈ ਤਾਂ ਕਿਹੜੀ ਆ, ਚੜ੍ਹਾਈ ਨੀ ਹੋਈ ਹੋਰ ਨਾ, ਮੂਸੇ ਵਾਲੀ ਦੀ ਚੜ੍ਹਾਈ ਤਾਂ ਬਾਹਲੀ ਜ਼ਿਆਦਾ ਹੋਈ ਪਈ ਆ। ਬਾਕੀ ਉਹ ਵੀ ਕਹਿੰਦਾ ਵੀ ਮੈਨੂੰ ਬੋਲਣ ਦੀ ਕੋਈ ਲੋੜ ਹੀ ਨੀ ਹੈਗੀ, ਮੇਰੇ ਤਾਂ ਗੀਤ ਹੀ ਬੋਲਦੇ ਆ, ਧਮਾਕੇਦਾਰ ਗੀਤ ਆ, ਧਮਾਕੇ ਹੀ ਹੁੰਦੇ ਆ। ਪਰ ਇਹ ਨੀ ਪਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਧਮਾਕਿਆਂ ਨੇ ਹੋਰ ਕੀ ਧਮਾਕੇ ਕਰਨੇ ਆ ਨਾ। ਉਸ ਟਾਈਮ ਵੈਸੇ ਵੀ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਆ, ਕਹਿੰਦੇ ਹੁੰਦੇ ਨਾ ਵੀ ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀਆਂ ਬੰਨੂ। ਸੋ ਕਹਾਵਤ ਦੇ ਮੁਤਾਬਕ ਹੀ ਹੈ ਜੀ, ਹੁਣ ਤਾਂ ਚਲੋ ਨੱਚਦੇ ਆ ਉਹਦੇ ਗਾਣਿਆਂ ਤੇ, ਟੱਪਦੇ ਵੀ ਆ, ਹਨਾ, ਸ਼ੋਰ ਸ਼ਰਾਬਾ ਵੀ ਪੈਂਦਾ, ਹੁੱਲੜਬਾਜੀ ਵੀ ਹੁੰਦੀ ਆ, ਪਰ ਇੱਕ ਟਾਈਮ ਐਸਾ ਆਊਗਾ ਸਾਨੂੰ ਆਪਣੇ ਹੀ ਇਹਨਾਂ ਸਾਰੀਆਂ ਕੀਤੀਆਂ ਗੱਲਾਂ ਤੇ ਪਛਤਾਵਾ ਹੋਊਗਾ। ਕਿਉਂਕਿ ਫੇਰ ਜਿਹੜਾ ਹੁੰਦਾ ਨਾ ਅੱਖਾਂ ਦੁਖਣ ਵਾਲੀ ਗੱਲ ਆ ਜਾਣੀ ਆ ਤੇ ਫਿਰ ਪੱਟੀਆਂ ਬੰਨਣੀਆਂ ਹੀ ਪੈਣੀਆਂ, ਤੇ ਉਹ ਪੱਟੀਆਂ ਫਿਰ ਕਿੱਦਾਂ ਦੀਆਂ ਬੰਨੀਆਂ ਜਾਣੀਆਂ, ਕਿਵੇਂ ਬੰਨੀਆਂ ਜਾਣੀਆਂ, ਉਹ ਤਾਂ ਹੁਣ ਰੱਬ ਹੀ ਜਾਣਦਾ ਵਾ। ਕਿਉਂਕਿ ਗਾਣੇ ਸੁਣ ਕੇ ਸਾਡੀ ਅੱਜ ਦੀ ਜਨਰੇਸ਼ਨ ਆ ਨਾ ਜਿਹੜੀ, ਗਾਣੇ ਸੁਣ ਕੇ ਪਾਸੇ ਨੀ ਹੁੰਦੀ, ਉਹ ਗਾਣੇ ਨੂੰ ਫੋਲੋ ਕਰਦੀ ਆ। ਤੇ ਜੇ ਗਾਣੇ ਵਧੀਆ ਜਿੱਦਾਂ ਤਰਸੇਮ ਜੱਸਰ, ਉਹਨਾਂ ਦੇ ਗਾਣੇ ਹਮੇਸ਼ਾ ਵਧੀਆ ਹੁੰਦੇ ਆ, ਕਮਲ ਹੀਰ, ਮਨਮੋਹਨ ਵਾਰਸ, ਇਹਨਾਂ ਦੇ ਜਿਹੜੇ ਵਧੀਆ ਗਾਇਕ ਆ ਇਹਨਾਂ ਦੇ ਗਾਣੇ ਵਧੀਆ ਹੁੰਦੇ ਆ, ਤੇ ਬੜੀ ਸੋਹਣੇ ਸਰਦਾਰੀ ਵਾਲੇ, ਬੜੇ ਠੰਮੇ ਨਾਲ ਬੈਠ ਕੇ ਸੁਣਨ ਵਾਲੇ ਗਾਣੇ ਵਧੀਆ ਲੱਗਦੇ ਆ, ਮਨ ਨੂੰ ਵੀ ਵਧੀਆ ਲੱਗਦੇ ਆ ਤੇ ਰੂਹ ਨੂੰ ਸਕੂਨ ਵੀ ਮਿਲਦਾ ਵਾ, ਹਨਾ। ਤੇ ਬਾਕੀ ਚਲੋ ਜੀ, ਪਸੰਦ ਆਪੋ ਆਪਣੀ ਆ, ਆਪਾਂ ਕਿਸੇ ਤੇ ਆਪਣੀ ਪਸੰਦ ਥੋਪ ਵੀ ਨੀ ਸਕਦੇ, ਜਿੱਦਾਂ ਕਿਸੇ ਨੂੰ ਠੀਕ ਲੱਗਦਾ ਉਸੇ ਤਰ੍ਹਾਂ ਕਰਨਾ ਵਾ, ਫਰਜ਼ ਹੁੰਦਾ ਕਹਿ ਦੇਣ ਦਾ। ਜੇ ਕੋਈ ਮੁੜਦਾ ਤਾਂ ਠੀਕ ਆ, ਨਹੀਂ ਅਗਲੇ ਨੂੰ ਜਾਣ ਦੋ, ਨਹੀਂ ਤਾਂ ਫਿਰ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਵਾਪਸ ਆਉਂਦੀ ਆ। ਤੇ ਲਓ ਫਿਰ ਗਾਣਾ ਸੁਣਦੇ ਆ, ਆਪਾਂ ਵੀ ਸੁਣਦੇ ਆ, ਤੇ ਕਮਲ ਲਈ ਕਿਹੜਾ ਗਾਣਾ ਡੈਡੀਕੇਟ ਕੀਤਾ ਗੁਰਦੀਪ ਜੀ ਨੇ, ਗੱਲ ਮੁਕਾ ਕੇ ਤੁਰ ਜਾਂਦੀ। ਇੱਕ ਇਹ ਗਾਣਾ ਉਹਨਾਂ ਨੇ ਡੈਡੀਕੇਟ ਕੀਤਾ, ਪਰ ਉਸ ਤੋਂ ਪਹਿਲਾਂ ਆਪਾਂ ਵੀ ਤੁਹਾਨੂੰ ਇੱਕ ਗਾਣਾ ਸੁਣਾਉਣੇ ਆ, ਤੇ ਨਾਲੇ ਮੈਂ ਤੁਹਾਨੂੰ ਜਿਹੜੀ ਬੁਝਾਰਤ ਪਾਈ ਸੀ ਕਿ ਭੱਜਦੀ ਛੇਰ ਦੀ ਤੜਾਗੀ ਟੁੱਟ ਗਈ, ਪੀੜੇ ਤੇ ਬੈਠੀ ਸਾਡੀ ਭੱਬੂ ਰੁੱਸ ਗਈ, ਮੇਰੇ ਖਿਆਲ ਚ ਇਸਦਾ ਜਵਾਬ ਵੀ ਮੈਂ ਤੁਹਾਨੂੰ ਦੱਸ ਹੀ ਦੇਵਾਂ। ਚਰਖਾ ਜੀ ਇਸਦਾ ਜਵਾਬ, ਕਿ ਜਦੋਂ ਚਰਖਾ ਕੱਟਦੇ ਆ ਤੇ ਜੇ ਕਿਸੇ ਨੇ ਦੇਖਿਆ ਹੋਵੇ ਹਨਾ, ਤਾਂ ਇੱਕ ਉਹਦੀ ਮਾਲ ਹੁੰਦੀ ਆ, ਉਹ ਵੀ ਟੁੱਟ ਜਾਂਦੀ ਆ, ਜਾਂ ਕਈ ਵਾਰੀ ਤੰਦ ਵੀ ਟੁੱਟਦਾ ਹੁੰਦਾ ਹਨਾ, ਪਰ ਮਾਲ ਜਦੋਂ ਟੁੱਟਦੀ ਆ ਤਾਂ ਪੀੜ ਤੇ ਬੈਠੀ ਮੇਰੀ ਭਾਬੋ ਰੁੱਸ ਗਈ। ਤਾਂ ਫਿਰ ਉਹ ਜਿਹੜੀ ਚਰਖਾ ਕੱਤਣ ਵਾਲੀ ਹੁੰਦੀ ਆ, ਉਹਨੂੰ ਥੋੜਾ ਟਾਈਮ ਉਹਦੇ ਤੇ ਲਾਉਣਾ ਪੈਂਦਾ ਵਾ, ਮਾਲ ਨੂੰ ਸੈੱਟ ਕਰਨ ਦੇ ਲਈ। ਕਹਿੰਦੇ ਹੁੰਦੇ ਨਾ ਵੀ ਮੇਰੀ ਚਰਖੇ ਦੀ ਟੁੱਟ ਗਈ ਮਾਲ ਵੇਚਣ ਕੱਤਾਂ ਕੇ ਨਾ, ਉਹ ਕਹਿੰਦੇ ਹੁੰਦੇ ਕੱਤ ਭੈਣੇ ਕੱਤ। ਬੜਾ ਸੋਹਣਾ ਕੁੜੀਆਂ ਗਿੱਧੇ ਦੇ ਵਿੱਚ ਇਹ ਤਮਾਸ਼ਾ ਕਰਦੀਆਂ ਹੁੰਦੀਆਂ ਵਾ, ਤੇ ਅਸੀਂ ਚਲੋ ਹੁਣ ਉਹਨੂੰ ਤਾਂ ਆਪਾਂ ਕਾਹਤੋਂ ਗਿੱਧੇ ਵਾਲੀ ਗੱਲ ਤਾਂ ਕਾਹਤੋਂ ਸ਼ੁਰੂ ਕਰਨੀ ਆ, ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਆਪਾਂ ਇਹ ਵੀ ਦੇਖ ਲਾਂਗੇ ਕਿ ਸਾਨੂੰ ਜਿਹੜਾ ਜਵਾਬ ਆਇਆ ਸੀਗਾ ਕਿ ਹੀਰ ਨੂੰ ਸਲੇਟੀ ਕਿਉਂ ਕਹਿੰਦੇ ਆ। ਵੈਸੇ ਮੈਂ ਹੈਰਾਨ ਹਾਂ ਕਿ ਤੁਹਾਨੂੰ ਸਾ ਕਿਸੇ ਨੂੰ ਨਹੀਂ ਪਤਾ ਕਿ ਹੀਰ ਨੂੰ ਸਲੇਟੀ ਕੀ ਕਹਿੰਦੇ। ਬਸ ਇੱਕ ਸਿਡਨੀ ਵਾਲਿਆਂ ਨੇ ਦੱਸਿਆ ਕਿ ਹੀਰ ਨੂੰ ਸਲੇਟੀ ਕਿਉਂ ਕਹਿੰਦੇ ਆ। ਤੇ ਬਜ਼ਾਰਤ ਦਾ ਜਵਾਬ ਚਰਖਾ ਸਿਰਫ ਓਨਲੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਨੇ ਦੱਸਿਆ ਹਨਾ। ਤੇ ਚਲੋ ਕੋਈ ਗੱਲ ਨੀ ਜੀ, ਮੈਨੂੰ ਪਤਾ ਸ਼ਾਇਦ ਤੁਸੀਂ ਕਮਾਕਾਰਾਂ ਦੇ ਵਿੱਚ ਬਿਜ਼ੀ ਹੋ, ਪਰ ਫਿਲਹਾਲ ਗਾਣਾ ਸੁਣਦੇ ਆ, ਦੇਖਦੇ ਆ ਜੀ ਇਸ ਗਾਣੇ ਦੇ ਵਿੱਚ ਧਰਮਪ੍ਰੀਤ ਜੀ ਕੀ ਕਹਿ ਰਹੇ ਆ।
ਬੇਸ਼ਕ ਤੇਰੇ ਗਮ ਨੇ ਬਹੁਤ ਸਤਾਇਆ ਹੈ, ਫਿਰ ਵੀ ਉਸ ਨੂੰ ਸੀਨੇ ਨਾਲ ਲਗਾਇਆ ਹੈ। ਮੇਰੇ ਨਾਲੋਂ ਹੋਰ ਅਮੀਰ ਨਹੀਂ ਕੋਈ, ਮੇਰੇ ਕੋਲ ਤੇਰੇ ਗਮ ਦਾ ਸਰਮਾਇਆ ਹੈ। ਹੋਕੇ ਹਾਵੇ ਹੰਝੂ ਹੀ ਨੇ ਉਸਦੇ ਕੋਲ, ਰੋਗ ਅਵੱਲਾ ਪਿਆਰ ਦਾ ਜਿਸਨੇ ਲਾਇਆ ਹੈ। ਗੈਰਾਂ ਤੇ ਕੀ ਸ਼ਿਕਵਾ ਕਰਾਂ ਤਬਾਹੀ ਦਾ, ਆਪਣੇ ਹੀ ਮੈਨੂੰ ਮਾਰ ਮੁਕਾਇਆ ਹੈ। ਜਿਉਂ ਜਿਉਂ ਕੋਸ਼ਿਸ਼ ਕੀਤੀ ਤੈਨੂੰ ਭੁੱਲਣ ਦੀ, ਤਿਉਂ ਤਿਉਂ ਤੇਰਾ ਹੋਰ ਵੀ ਚੇਤਾ ਆਇਆ ਹੈ। ਤੂੰ ਕੀ ਜਾਣੇ ਸੱਜਣਾ ਪੀੜ ਵਿਛੋੜੇ ਦੀ, ਤੇਰੇ ਬਾਜੂ ਰੋ ਰੋ ਵਕਤ ਲੰਘਾਇਆ ਹੈ।
ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਗੁਰਦੀਪ ਸਿੰਘ ਦੀ ਫਰਮਾਇਸ਼ ਤੇ, ਜਿਹੜਾ ਕਿ ਉਹਨਾਂ ਨੇ ਕਮਲ ਨੂੰ ਡੈਡੀਕੇਟ ਕੀਤਾ ਸੀ। ਸੋ ਗਾਣੇ ਤੋਂ ਲੱਗਦਾ ਜੀ ਦਾਲ ਕਾਲੀ ਆ ਜਾਂ ਦਾਲ ਹੀ, ਦਾਲ ਚ ਕੁਛ ਕਾਲਾ ਵਾ ਜਾਂ ਦਾਲ ਹੀ ਕਾਲੀ ਆ, ਇਹ ਤਾਂ ਹੁਣ ਇਹਨਾਂ ਨੂੰ ਪਤਾ। ਉਹ ਬਾਕੀ ਕਹਿੰਦੇ ਹੁੰਦੇ ਆ, ਜਿੰਦ ਨਾ ਝੂੜਦੀ ਜੇ ਤੇਰੇ ਜਾਣ ਦੀ ਵਜ੍ਹਾ ਹੁੰਦੀ, ਜਿੰਦ ਨਾ ਝੂੜਦੀ ਜੇ ਤੇਰੇ ਜਾਣ ਦੀ ਵਜ੍ਹਾ ਹੁੰਦੀ, ਜੇ ਮੇਰਾ ਕਸੂਰ ਹੁੰਦਾ ਤਾਂ ਫਿਰ ਮੁਕਰਰ ਸਜ਼ਾ ਹੁੰਦੀ। ਸੋ ਲਓ ਜੀ, ਫਿਰ ਕਹਿੰਦੇ ਆ ਨਾ, ਜਦੋਂ ਸਜ਼ਾ ਜਦੋਂ ਪਤਾ ਹੋਵੇ ਵੀ ਹਾਂ ਕਸੂਰ ਹੈਗਾ ਵਾ, ਤਾਂ ਫਿਰ ਸਜ਼ਾ ਵੀ ਹੁੰਦੀ ਹੈ। ਤੇ ਕਈ ਵਾਰੀ ਜਿਹੜੀ ਸਜ਼ਾ ਜੇ ਬਿਨਾਂ ਕਸੂਰ ਤੋਂ ਮਿਲ ਜੇ, ਫਿਰ ਤਾਂ ਧਰਮਪ੍ਰੀਤ ਦੇ ਗਾਣੇ ਸੁਣਨੇ ਪੈਂਦੇ ਹੁੰਦੇ ਆ ਹਨਾ। ਤੇ ਅੱਗੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਿ ਮੈਨੂੰ ਲੱਗਦਾ ਵੀ ਜਿਹੜੀ ਖੀਰ ਸਲੇਟੀ ਉਹਨੂੰ ਤਾਂ ਕਹਿੰਦੇ ਆ ਵੀ ਉਹ ਸਲੇਟੀਆਂ ਬਾਹਲੀ ਖਾਂਦੀ ਹੋਣੀ ਆ, ਤਾਂ ਕਰਕੇ ਇਹਨੂੰ ਸਲੇਟੀ ਕਹਿੰਦੇ ਸੀ। ਚਲੋ ਜੀ ਠੀਕ ਆ, ਏਦਾਂ ਵੀ ਹੋ ਸਕਦਾ ਹਨਾ। ਕਿ ਜਗਤਾਰ ਝੁੱਡੀ ਕੇ ਹੋਂਗਕੋਂਗ ਵਾਲੇ ਕਹਿ ਰਹੇ ਆ, ਕਹਿੰਦੇ ਕੁੜੀਏ ਇੱਕ ਗੱਲ ਸੁਣਾਵਾ, ਕਹਿੰਦੇ ਮੈਨੂੰ ਨਾ ਇੱਕ ਗੱਲ ਦਾ ਗਿਲਾ ਜ਼ਿੰਦਗੀ ਭਰ ਰਿਹਾ। ਮੈਂ ਕਹਿੰਦੇ 8 ਭੈਣ ਭਰਾਵਾਂ ਚੋਂ ਸਾਰਿਆਂ ਤੋਂ ਛੋਟਾ ਸੀ, ਪਰ ਮੇਰੀ ਕੋਈ ਰਾਏ ਨਹੀਂ ਸੀ ਸੁਣਦਾ, ਤੇ ਇਹ ਕਹਿ ਕੇ ਕਹਿੰਦੇ ਮੈਨੂੰ ਟਰਕਾ ਦਿੰਦੇ ਸੀ ਵੀ ਤੈਨੂੰ ਬੜਾ ਪਤਾ, ਤੂੰ ਚੁੱਪ ਰਹਿ ਛੋਟਾ ਵਾ। ਤੇ ਕਹਿੰਦੇ ਮੈਂ ਚੰਡੀਗੜ੍ਹ ਪੜ੍ਹ ਕੇ ਵਾਪਿਸ ਆਇਆ ਤਾਂ ਮੇਰੀ ਘਰ ਚ ਕੋਈ ਸੁਣਵਾਈ ਨਹੀਂ ਹੋਈ, ਤੇ ਕੱਲ ਕਹਿੰਦੇ ਸ਼ਾਮ ਨੂੰ ਵੀ ਯਾਰ ਦੋਸਤ ਇਕੱਠੇ ਬੈਠੇ ਸੀ ਤੇ ਦੋਸਤਾਂ ਚ ਗੱਲ ਚੱਲ ਪਈ। ਇੱਕ ਦੋਸਤ ਹੌਂਕਾ ਜਿਹਾ ਭਰ ਕੇ ਕਹਿੰਦਾ, ਭਰਾਵਾ ਕਹਿੰਦਾ ਮੇਰੀ ਹਾਲਤ ਤਾਂ ਤੇਰੇ ਤੋਂ ਵੀ ਪਤਲੀ ਆ, ਪਹਿਲਾਂ ਛੋਟਾ ਜਾਣ ਭੈਣ ਭਰਾਵਾਂ ਤੇ ਮਾਂ ਬਾਪ ਨੇ ਨਾ ਸੁਣੀ, ਤੇ ਹੁਣ ਘਰ ਵਾਲਾ ਜਾਣ ਕਹਿੰਦੇ ਘਰ ਵਾਲੀ ਨੀ ਸੁਣਦੀ, ਅਗਾਂਹ ਪਛਾਂ ਖਿੱਚੂ ਵਿਚਾਰਾਂ ਵਾਲਾ ਜਾਣ ਕੇ ਬੱਚਿਆਂ ਨੇ ਨੀ ਸੁਣਨੀ। ਮੈਨੂੰ ਤਾਂ ਕਹਿੰਦੇ ਇਉਂ ਲੱਗਦਾ ਵੀ ਜਿਹੜੇ ਸਾਡੇ ਦਿਮਾਗ ਆ ਬਿਨਾਂ ਵਰਤੇ ਰਹਿ ਜਾਣੇ ਆ। ਤੇ ਕਹਿੰਦੇ ਕਹਿ ਕੇ ਹੱਸ ਪਿਆ, ਤੇ ਅੱਜ ਮੈਂ ਹੁਣ ਸੋਚਦਾ ਵੀ ਪਰਿਵਾਰ ਸਾਰਾ ਇਕੱਠਾ ਹੈ, ਅੱਜ ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਹਰ ਵਕਤ ਹੰਢਾ ਲਈ ਸੀ, ਤੇ ਅੱਜ ਛੋਟਾ ਹੋਣ ਦਾ ਜਿਹੜਾ ਮਾਣ ਆ ਉਹ ਮਹਿਸੂਸ ਹੋ ਰਿਹਾ। ਵੈਸੇ ਵਾਕਈ ਜੀ ਛੋਟੇ ਹੋਣ ਦਾ ਮਾਣ ਮਹਿਸੂਸ ਹੁੰਦਾ ਹੀ ਹੁੰਦਾ ਵਾ। ਤੇ ਬਾਕੀ ਗੌਰਵ ਸ਼ਰਮਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਦੇ ਵਿੱਚ, ਤੇ ਰਵਿੰਦਰ ਸਿੰਘ ਧਾਨੀ ਉਹਨਾਂ ਨੇ ਨਾ ਇੱਕ ਵੋਇਸ ਮੈਸੇਜ ਭੇਜਿਆ ਕਿ ਉਹਨਾਂ ਪਹਿਲਾਂ ਆਪਾਂ ਵੋਇਸ ਮੈਸੇਜ ਸੁਣ ਲਈਏ, ਪਲੀਜ਼ ਸਰਜੀਤ ਭਾਜੀ ਉਹਨਾਂ ਦਾ ਵੋਇਸ ਮੈਸੇਜ ਵੀ ਤੁਸੀਂ ਚਲਾ ਦੋ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਹੋ ਚੁੱਕਾ ਵਾ, ਪਰ ਫਿਲਹਾਲ ਆਪਾਂ ਇੱਕ ਵੋਇਸ ਮੈਸੇਜ ਸੁਣ ਲਈਏ ਕਿ ਸਾਨੂੰ ਕੀ ਕਹਿ ਰਹੇ ਨੇ।
ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਕੱਲ ਨਾ ਇੱਕ ਵਹਿ ਗੀਤ ਸੁਣਿਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ, ਇੱਕ ਪੈਰਾ ਮੈਂ ਤੁਹਾਨੂੰ ਸੁਣਾਉਣਾ। ਉਹ ਦਿੱਲੀ ਉਹ ਜਹਾਜ਼ ਚੜਾ ਕੇ ਗਈ ਸੀ, ਉਦਣ ਦੀ ਜਿਹੜੀ ਮੰਜੀ ਉੱਤੇ ਪਈ ਸੀ, ਪੁੱਤ ਸਿੱਡਣੀ ਬੇਬੇ ਦੀ ਗਈ ਕਿਡਣੀ, ਸਾਡੇ ਟੱਬਰ ਨਾ ਤੱਕਾ ਹੋ ਗਿਆ, ਕਹਿੰਦੀ ਹੁਣ ਨਹੀਂ 20 ਸਾਲ ਮਰਦੀ, ਜਦੋਂ ਦੱਸਿਆ ਮੈਂ ਪੱਕਾ ਹੋ ਗਿਆ, ਕਹਿੰਦੀ ਹੁਣ ਨਹੀਂ ਉਹ 20 ਸਾਲ ਮਰਦੀ, ਜਦੋਂ ਦੱਸਿਆ ਮੈਂ ਪੱਕਾ ਹੋ ਗਿਆ।
ਲਓ ਜੀ ਪੱਕਾ ਹੋ ਗਿਆ। ਸੋ ਪੱਕੇ ਜੀ, ਪੱਕੇ ਹੋਣ ਦੀ ਤਾਂ ਗੱਲ ਹੀ ਕੁਛ ਹੋਰ ਆ, ਪੱਕੇ ਹੋਣ ਨਾਲ ਬੰਦੇ ਦਾ ਹੌਸਲਾ ਵੱਧ ਜਾਂਦਾ। ਸੋ ਗਾਣਾ ਸੁਣਾਇਆ ਮੈਨੂੰ ਲੱਗਦਾ ਆਹੀ ਗਾਣੇ ਦੀ ਤਾਂ ਨੀ, ਇਹਨਾਂ ਨੇ ਉਹ ਪ੍ਰਮੋਸ਼ਨ ਕਰਾਉਣੀ ਸੀ, ਪਬਲਿਸਿਟੀ ਕਰਾਉਣੀ ਸੀ, ਹੈਨਾ। ਚਲੋ ਕੋਈ ਗੱਲ ਨੀ ਜੀ, ਹੁਣ ਤੇ ਪ੍ਰੋਗਰਾਮ ਦੇ ਵਿੱਚ ਬਜ਼ਾਰਤ ਆਪਾਂ ਤੁਹਾਨੂੰ ਦੱਸ ਦਿੱਤੀ ਆ, ਤੇ ਬਾਕੀ ਹੀਰ ਸਲੇਟੀ ਨੂੰ ਸਲੇਟੀ ਕਿਉਂ ਕਹਿੰਦੇ ਸੀ, ਜਿਸ ਦਾ ਜਵਾਬ ਸਾਨੂੰ ਭੇਜਿਆ ਵਾ ਜੀ ਜਸਪਾਲ ਸਿਡਨੀ ਵਾਲਿਆਂ ਨੇ, ਕਹਿੰਦੇ ਕਿਉਂਕਿ ਰਾਂਝੇ ਨੂੰ ਚਾਕਿਆ ਜਾਂਦਾ ਸੀ ਤਾਂ ਫਿਰ ਹੀਰ ਨੂੰ ਸਲੇਟੀ ਹੀ ਕਹਿਣਾ। ਬਿਲਕੁਲ ਜੀ ਸਹੀ, ਰਾਂਝੇ ਨੂੰ ਚਾਕ ਕਹਿੰਦੇ ਸੀ ਤੇ ਤਾਂ ਕਰਕੇ ਹੀਰ ਨੂੰ ਸਲੇਟੀ ਕਹਿੰਦੇ ਸੀ। ਤੇ ਅੱਗੇ ਅਰਸ਼ ਮੱਲੀ ਸਤਿ ਸ੍ਰੀ ਅਕਾਲ ਕਹਿੰਦੇ, ਬੋਬੀ ਜੀ ਗਹਿਰਾਂ ਕੋਲੋਂ ਡਰਨਾ ਜਿਹੜੇ ਭੇਤੀ ਨੇ, ਗਹਿਰਾਂ ਕੋਲੋਂ ਡਰਨਾ ਜਿਹੜੇ ਭੇਤੀ ਨੇ, ਆਪਣਿਆਂ ਤੋਂ ਬਚ ਜਾਏ ਸ਼ੁਕਰ ਮਨਾਈ ਦਾ, ਜੋ ਪਲ ਹੱਸ ਕੇ ਲੰਘਦਾ ਯਾਰ ਲੰਘਾਈ ਜਾ। ਕਿਆ ਬਾਤਾਂ ਨੇ ਜੀ, ਵਾਹ ਜੀ ਵਾਹ, ਮਾਸ਼ਾਅੱਲਾ ਬਹੁਤ ਖੂਬ। ਬਾਕੀ ਜੀ ਅੱਜ ਦੀ ਜਿਹੜੀ ਜ਼ਿੰਦਗੀ ਆ, ਜਿਹੜਾ ਦੌਰ ਚੱਲ ਰਿਹਾ ਵਾ, ਉਹਦੇ ਵਿੱਚ ਤਾਂ ਜਿਹੜਾ ਪਲ ਹੱਸ ਕੇ ਲੰਘਦਾ ਉਹ ਲੰਘਾ ਲੈਣਾ ਚਾਹੀਦਾ। ਸੋ ਬਹੁਤ ਸੋਹਣਾ ਅਰਸ਼ਮੱਲੀ ਜੀ, ਬਹੁਤ ਸੋਹਣਾ ਲਿਖ ਕੇ ਭੇਜਿਆ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਵੈਸੇ ਲਿਖਦੇ ਤੁਸੀਂ ਬੜਾ ਸੋਹਣਾ ਵਾ, ਅੱਗੇ ਵੀ ਤੁਹਾਡੀ ਜਿਹੜੀ ਲਿਖਤਾਂ ਮੈਂ ਪ੍ਰੋਗਰਾਮ ਦੇ ਵਿੱਚ ਪੜ੍ਹੀਆਂ, ਕਈ ਵਾਰੀ ਪੜ੍ਹੀਆਂ, ਸੋਹਣਾ ਲਿਖਦੇ ਹੋ, ਸ਼ਾਇਰੋ ਸ਼ਾਇਰੀ ਵਧੀਆ ਕਰਦੇ ਹੋ, ਭੇਜ ਦਿਆ ਕਰੋ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਾਣ ਦਾ ਟਾਈਮ ਹੋ ਗਿਆ, ਤੇ ਸੋਹਣੇ ਸੋਹਣੇ ਗਾਣੇ ਵੀ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ। ਅਗਲੇ ਹਫ਼ਤੇ 7 ਤੋਂ 9 ਸਾਡੇ ਪ੍ਰਿਸਟਨ ਦੇ ਟਾਈਮ ਤੇ 8 ਤੋਂ 10 ਸਿਡਨੀ ਸਮੇਂ ਮੁਤਾਬਕ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਤੁਸੀਂ ਵੀ ਸ਼ਾਮਲ ਹੋ ਜਾਇਆ ਕਰੋ, ਪਬਲਿਸਿਟੀ ਹੋ ਜਾਂਦੀ ਹੈ। ਤੇ ਬਾਕੀ ਜਾਂਦੇ ਜਾਂਦੇ ਇੰਨਾ ਜ਼ਰੂਰ ਕਹੂੰਗੀ, ਹਾਂ ਪਬਲਿਸਿਟੀ ਕਰਨ ਦੇ ਤਰੀਕੇ ਬੜੇ ਸੌਖੇ ਹੁੰਦੇ ਆ, ਪਬਲਿਸਿਟੀ ਹੋ ਵੀ ਜਾਂਦੀ ਆ, ਪਰ ਪਬਲਿਸਿਟੀ ਕਰਨ ਤੋਂ ਪਹਿਲਾਂ ਆਪਣੇ ਆਪ ਤੇ ਕੋਈ ਜ਼ਰੂਰ ਪੁੱਛ ਲਿਆ ਕਰੋ ਕਿ ਜੋ ਅਸੀਂ ਕਰਦੇ ਹਾਂ ਉਹ ਸਹੀ ਆ ਜਾਂ ਨਹੀਂ। ਕਈ ਵਾਰੀ ਅਸੀਂ ਪਤਾ ਨੀ ਕਿਉਂ, ਜ਼ਿਆਦਾ ਤਾਂ ਨੀ ਮੈਂ ਕਹਿ ਸਕਦੀ, ਪਰ ਸਾਡੀ ਕਮਿਊਨਿਟੀ, ਅਸੀਂ ਇੰਡੀਅਨ ਕਮਿਊਨਿਟੀ ਦੇ ਵਿੱਚ ਪਤਾ ਨੀ ਕਿਉਂ ਜੈਲਸ ਫੈਕਟਰ ਦਿਨੋਂ ਦਿਨ ਵੱਧ ਹੀ ਰਿਹਾ ਵਾ। ਸਭ ਕੁਛ ਹੁੰਦਾ, ਸਾਰਾ ਕੁਛ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਹਰੇਕ ਕਮਿਊਨਿਟੀ ਦੇ ਨਾਲ ਵਾਹ ਪੈਂਦਾ ਵਾ, ਫਿਜੀ ਇੰਡੀਅਨ ਵੀ ਆ, ਇੱਥੋਂ ਦੇ ਆਸਟ੍ਰੇਲੀਅਨ ਵੀ ਆ, ਹੋਰ ਵੀ ਮਤਲਬ ਕਿ ਜਿਹੜੇ ਰਹਿੰਦੇ ਇੱਥੇ, ਚਾਈਨੀਜ਼ ਵੀ ਆ, ਵੀਅਤਨਾਮੀ ਵੀ ਆ, ਪਰ ਮੋਸਟਲੀ ਦੇਖਿਆ ਜਾਵੇ ਉਹ ਲੋਕ ਆਪਣੇ ਲੋਕਾਂ ਦੀ ਬੜੀ ਮਦਦ ਕਰਦੇ ਆ, ਪਰ ਆਪਣੇ ਵਾਲੇ ਲੋਕ ਪਤਾ ਨੀ ਕਿਉਂ ਜੇ ਕੁਛ ਥੋੜਾ ਬਹੁਤਾ ਗਲਤ ਦੇਖ ਵੀ ਲੈਂਦੇ ਆ ਨਾ, ਤਾਂ ਉਸ ਇਨਸਾਨ ਨੂੰ ਸਮਝਾਉਣ ਦੀ ਬਜਾਏ ਚੱਕ ਕੇ ਵੀਡੀਓ ਬਣਾ ਕੇ ਫੇਸਬੁੱਕ ਤੇ ਪਾ ਦੂ, ਜਾਂ ਦੂਸਰਿਆਂ ਨੂੰ ਦੱਸ ਦੋ, ਭੰਡਣਾ ਜਿਹੜਾ ਹੁੰਦਾ ਨਾ ਵੀ ਭੰਡਣਾ ਸ਼ੁਰੂ ਕਰ ਦਿੰਦੇ ਆ, ਮੂੰਹ ਤੇ ਅਗਲੇ ਨੂੰ ਕਹਿਣਗੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰ ਬਾਅਦ ਦੇ ਵਿੱਚ ਉਹੀ ਹੁੰਦਾ ਵੀ ਇਹ ਤਾਂ ਕੀ ਹਿਸਾਬ ਕਿਤਾਬ ਹੁੰਦਾ ਉਹ ਆਪਾਂ ਨੂੰ ਵੀ ਪਤਾ ਹੀ ਆ। ਸੋ ਤੁਸੀਂ ਠੀਕ ਆ, ਕਮਿਊਨਿਟੀ ਦੇ ਲਈ ਤੁਸੀਂ ਫਿਕਰਮੰਦ ਹੁੰਦੇ ਹੋ, ਕੰਮ ਵੀ ਕਰਨੇ ਚਾਹੀਦੇ ਆ, ਪਰ ਪਲੀਜ਼ ਰਿਕੁਐਸਟ ਹੀ ਆ, ਇੰਨਾ ਖਿਆਲ ਰੱਖ ਲਿਆ ਕਰੋ ਕਿ ਸ਼ਾਇਦ ਸਾਡੀ ਸੋਚ ਓਨੀ ਨੀ ਹੈਗੀ ਹਲੇ ਜਿੰਨੀ ਹੋਣੀ ਵੀ ਚਾਹੀਦੀ ਆ, ਜਾਂ ਜੋ ਅਸੀਂ ਕਰਨ ਲੱਗੇ ਆ ਓਹਦੇ ਆਉਣ ਵਾਲੇ ਟਾਈਮ ਦੇ ਵਿਚ ਓਹਦੇ ਕੀ ਨਤੀਜੇ ਨਿਕਲਦੇ ਆ, ਕੀ ਇਫੈਕਟ ਪਊਗਾ, ਹਨਾ, ਉਹ ਸਾਰਾ ਸੋਚ ਲੈਣਾ ਚਾਹੀਦਾ ਵਾ। ਕਿਉਂਕਿ ਪਹਿਲਾਂ ਥੋੜਾ ਜਿਹਾ ਟਾਈਮ ਪਹਿਲਾਂ ਦੀ ਗੱਲ ਆ ਵੀ ਜਦੋਂ ਪੀ ਆਰ ਮਿਲਣੀ ਥੋੜੀ ਈਜ਼ੀ ਸੀ, ਚਲੋ ਜ਼ਿਆਦਾ ਈਜ਼ੀ ਤਾਂ ਕਦੇ ਵੀ ਨਹੀਂ ਸੀ, ਤੇ ਕੁਝ ਕੁ ਗੱਲਾਂ ਸੀਗੀਆਂ ਜਿਹੜੀਆਂ ਕਿ ਚੁੱਪ ਚਾਪ ਚੱਲੀ ਜਾਂਦੀਆਂ ਸੀ, ਪਰ ਕਈ ਏਦਾਂ ਦੀਆਂ ਘਟਨਾਵਾਂ ਹੋ ਗਈਆਂ, ਹਨਾ, ਉਹ ਸਾਰੀਆਂ ਨਸ਼ਰ ਹੋ ਗਈਆਂ, ਕੁਝ ਚੰਗੇ ਲਈ ਵੀ ਹੋਇਆ ਤੇ ਕੁਝ ਬੁਰੇ ਲਈ ਵੀ, ਹਨਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ, ਥੋੜਾ ਜਿਹਾ ਸੋਚ ਸਮਝ ਕੇ ਤਰੀਕੇ ਦੇ ਨਾਲ ਜੇ ਆਪਾਂ ਕਿਸੇ ਗੱਲ ਨੂੰ ਸੰਭਾਲ ਸਕੀ ਤਾਂ ਸੰਭਾਲ ਲੈਣੀ ਚਾਹੀਦੀ ਆ, ਕਿਉਂਕਿ ਸਾਡੇ ਹੀ ਲੋਕ ਆ, ਸਾਡੇ ਹੀ ਭੈਣ ਭਰਾ ਵਾ, ਅਸੀਂ ਅੱਜ ਜੋ ਕਰਾਂਗੇ ਉਹ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਹੀ ਸਾਹਮਣੇ ਆਉਣਾ ਵਾ। ਸੋ ਕਿਉਂ ਨਾ ਥੋੜਾ ਜਿਹਾ ਸੋਚ ਵਿਚਾਰ ਕੇ ਕੋਈ ਗੱਲ ਆਪਣਿਆਂ ਦੀ ਸਲਾਹ ਲੈ ਕੇ, ਖੁਦ ਨੂੰ ਸਮਝ ਨੀ ਆਉਂਦੀ ਤਾਂ ਆਪਣੇ ਵੱਡਿਆਂ ਨੂੰ ਪੁੱਛ ਲਓ, ਸਲਾਹ ਮਾੜੀ ਨੀ ਮਿਲੂਗੀ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਹੁੰਦੇ ਆ ਤੇ ਉਹਨਾਂ ਤਜਰਬਿਆਂ ਦੇ ਵਿੱਚੋਂ ਬੜਾ ਕੁਛ ਮਿਲਦਾ ਵਾ ਸਿੱਖਣ ਨੂੰ। ਤੇ ਲਓ ਫਿਰ ਜਾਂਦੇ ਜਾਂਦੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ ਭਾਜੀ, ਉਹਨਾਂ ਨੇ ਵੀ ਭੇਜ ਦਿੱਤਾ ਮੈਸੇਜ, ਕਹਿੰਦੇ ਹੀਰ ਕੁੜੀ ਸੀ ਮਤਲਬ ਇਸਤਰੀ ਲਿੰਗ, ਤੇ ਰਾਂਝਾ ਮੁੰਡਾ ਸੀ ਮਤਲਬ ਪਲਿੰਗ। ਸਲੇਟੀ ਸਲੇਟ ਤੇ ਲਿਖਣ ਵਾਸਤੇ ਹੁੰਦੀ ਹਾਂ, ਰਾਂਝਾ ਚਾਕ ਸੀ ਬਲੈਕ ਬੋਰਡ ਲਿਖਣ ਵਾਲਾ। ਕਿਆ ਬਾਤ ਹੈ ਜੀ, ਵੈਸੇ ਨਹੀਂ ਏਦਾਂ ਵੀ ਹੁੰਦਾ ਭਾਜੀ, ਮੈਂ ਨਾ ਚਲੋ ਹੁਣ ਪ੍ਰੋਗਰਾਮ ਤਾਂ ਖਤਮ ਹੋ ਰਿਹਾ ਵਾ, ਮੈਂ ਤੁਹਾਨੂੰ ਥੋੜਾ ਜਿਹਾ ਹਿੰਟ ਦੇ ਜਾਂਦੀ ਹਾਂ। ਮੇਰੇ ਨਾਨਕੇ ਆ ਉਧਰ ਫਿਰੋਜ਼ਪੁਰ ਸਾਈਡ ਵੱਲ, ਉਧਰ ਮਤਲਬ ਘਰ ਵਾਲੀ ਦਾ ਨਾਮ ਤਾਂ ਕੋਈ ਲੈਂਦਾ ਹੀ ਨੀ, ਜੇ ਘਰ ਵਾਲੇ ਦਾ ਨਾਮ ਪਾਲੀ ਆ ਤਾਂ ਘਰ ਵਾਲੀ ਦਾ ਨਾਮ ਆਟੋਮੈਟਿਕ ਹੀ ਪਾਲਣ ਹੋ ਜਾਂਦਾ। ਸੋ ਮੇਰੇ ਖਿਆਲ ਇਹੀ ਚੱਕਰ ਹੋਣਾ, ਜੇ ਰਾਂਝਾ ਚਾਕਸੀ ਤਾਂ ਹੀਰ ਸਲੇਟੀ ਬਣ ਗਈ, ਹਨਾ। ਉੱਥੇ ਹਾਲੇ ਵੀ ਏਦਾਂ ਦਾ ਜਿਹੜਾ ਹਿਸਾਬ ਕਿਤਾਬ ਏਦਾਂ ਦਾ ਟ੍ਰੈਂਡ ਚੱਲਦਾ ਵਾ, ਗੋਲ ਜੇ ਕਿਸੇ ਦਾ ਨਾ ਗੋਲਾ ਉਹਦੀ ਘਰ ਵਾਲੀ ਗੋਲ ਲੈਣਾ, ਮੈਂ ਹੈਰਾਨ ਜਦੋਂ ਮੈਂ ਦੇਖਿਆ, ਮੈਂ ਕਿਹਾ ਕਮਾਲ ਦੀ ਗੱਲ ਆ, ਹਨਾ। ਕਹਿੰਦੇ ਜਾਂਦੇ ਜਾਂਦੇ ਕੋਈ ਬੋਲੀ ਪਾ ਜਾ, ਬੋਲੀ ਪਾ ਜੀ, ਮੈਂ ਕਹਿੰਦੀ ਬੋਲੀਆਂ ਤੁਹਾਨੂੰ ਬਹੁਤ ਆਉਂਦੀਆਂ ਨੇ ਰਵਿੰਦਰ ਜੀ, ਤੁਸੀਂ ਭੇਜ ਦਿਆ ਕਰੋ, ਬੋਲੀਆਂ ਦਾ ਤਾਂ ਆਪਾਂ ਖੂਹ ਭਰ ਦਾਂਗੇ, ਹਨਾ। ਤੇ ਬੋਲੀ ਚੱਲ ਜੇ ਤੁਸੀਂ ਕਿਹਾ ਹੀ ਆ ਤਾਂ ਬੋਲੀ, ਜਾਂਦੇ ਜਾਂਦੇ ਮੈਂ ਤੁਹਾਨੂੰ ਸੁਣਾ ਵੀ ਜਾਂਦੀ ਹਾਂ ਕਿ ਨੱਚਣ ਜਾਣ ਦੀ, ਗਾਉਣ ਜਾਣ ਦੀ, ਮੈਂ ਨਾ ਕਿਸੇ ਤੋਂ ਹਾਰੀ, ਜੇ ਉੱਧਰ ਰੁਮਾਲ ਹਿੱਲਿਆ ਮੇਰੀ ਇੱਧਰ ਹਿੱਲੇ ਫਲਕਾਰੀ। ਸੋ ਮਾਸ਼ਾਅੱਲਾ ਜਿਹੜੇ ਰੁਮਾਲ ਆ, ਇਸੇ ਤਰ੍ਹਾਂ ਭੰਗੜੇ ਦੇ ਵਿੱਚ ਲਹਿ ਲਹਾਉਂਦੇ ਰਹਿਣ ਤੇ ਗਿੱਧੇ ਦੇ ਵਿੱਚ ਫਲਕਾਰੀਆਂ ਇਸੇ ਤਰ੍ਹਾਂ ਹੀ ਦਿਖਦੀਆਂ ਰਹਿਣ, ਤਦੇ ਸਾਡਾ ਪੰਜਾਬੀ ਸਭਿਆਚਾਰ ਵਧੀਆ ਤਰੀਕੇ ਦੇ ਨਾਲ ਵੀ ਰਹੂਗਾ। ਤੇ ਹਾਂਜੀ, ਸਭਿਆਚਾਰ ਨੂੰ ਸਭਿਆਚਾਰ ਹੀ ਸਮਝਿਓ ਜੀ, ਹੋਰ ਕੁਛ ਪਾਸੇ ਨਾ ਲੈ ਕੇ ਜਾਇਓ। ਤੋ ਲਓ ਫਿਰ ਹੁਣ ਮੈਨੂੰ ਦਿਓ ਇਜਾਜ਼ਤ, ਮਿਲਦੇ ਆ ਅਗਲੇ ਹਫ਼ਤੇ ਫਲਕਾਰੀਆਂ ਤੇ ਰੁਮਾਲਾਂ ਦੀਆਂ ਗੱਲਾਂ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਤਦ ਤੱਕ ਦੇ ਲਈ ਰੱਬ ਰੱਖਾ।
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ, ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ। ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਆਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ, ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ, ਲਹਿਰਾਂ ਦੇ ਸੰਗ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਪੂਰੇ ਜੋਬਨ ਤੇ ਠੰਡ ਸੀ, ਮਹੀਨਾ ਸੀ ਵੇ ਪੋਦਾ, ਤੁਰ ਕੇ ਆ ਜਾਂਦੀ ਸੀ ਮੈਂ ਪੈਂਦਾ ਕਈ ਕੋਦਾ, ਤੇਰੇ ਕਾਲਜੇ ਵੀ ਖਿੱਚ ਜਹੀ ਪੋ।